ਕਿਰਤੀ ਕਾਗਰ ਕਰਨ ਲਈ, ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਨੇ ਬਹੁਤ ਹੀ ਏਕਤਾ ਦਾ, ਸੰਜੀਦਗੀ ਦਾ, ਬੜੇ ਧੀਰਜ ਦਾ ਸਬੂਤ ਦਿੱਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਦੁਹਰਾਏ ਨੇ, ਖਿਮਾ ਤੀਰਜ ਵਾਲਿਆਂ ਦੇ ਗੁਰੂ ਅੰਗ ਸੰਗ। ਇਹ ਕਰਨੀ ਬੜੀ ਔਖੀ, ਜਦੋਂ ਇੱਕ ਬੰਦਾ ਸਾਹਮਣੇ ਜਾਪ ਪਏ ਵੀ ਇਹ ਗਲਤ ਗੱਲ ਮੇਰੇ ਸਾਹਮਣੇ ਕਰ ਰਿਹਾ, ਫਿਰ ਚੁੱਪ ਕਰਨਾ, ਸਤਿਗੁਰੂ ਕਿਰਪਾ ਹੀ ਕਰੇ ਤਾਂ ਹੁੰਦਾ, ਬੜਾ ਮੁਸ਼ਕਲ ਹੈ। ਫਿਰ ਇਹ ਪਤਾ ਹੋਵੇ ਕਿ ਇਸਨੇ ਮੇਰੇ 'ਤੇ ਇੰਨਾ ਜ਼ੁਲਮ ਕੀਤਾ ਅਤੇ ਉਹਨੂੰ ਫਿਰ ਆਖਿਆ ਜਾਵੇ ਵੀ ਤੈਨੂੰ ਖਿਮਾ ਕੀਤੀ ਜਾਂਦੀ ਹੈ, ਇਹ ਦੋਵੇਂ ਗੱਲਾਂ ਬੜੀਆਂ ਔਖੀਆਂ ਨੇ। ਪਰ ਜੇ ਕਰ ਲਈਆਂ ਜਾਣ ਤਾਂ ਫਿਰ ਗੁਰੂ ਅੰਗ ਸੰਗ ਹੈ, ਗੁਰੂ ਨੂੰ ਅੰਗ ਸੰਗ ਕਰਨਾ ਅਤੇ ਇਹ ਕਰੋ, ਆਪਣੇ ਮਨ ਵਿੱਚ ਵਸਾਓ ਸਤਿਗੁਰੂ ਕਿਰਪਾ ਕਰਨ ਅਤੇ ਸਾਡੇ ਅੰਦਰ ਖਿਮਾ ਤੀਰ ਜਾਵੇ। ਇਹਦੇ ਮੁਕਾਬਲੇ 'ਚ ਜਾਮ ਗੁਰੂ ਹੋਏ ਵੱਲ ਲੱਖ ਪਾਏ ਕਿਆ ਕਿਜਾ, ਸਤਿਗੁਰੂ ਆਪੇ ਸਾਧਨ ਬਣਾ ਦਿੰਦਾ ਉਸ ਤਰ੍ਹਾਂ ਦੇ ਜਿਹੜੇ ਸਾਡੀ ਸਮਝ ਤੋਂ ਬਾਹਰ ਦੇ ਨੇ। ਮੈਂ ਤੁਹਾਨੂੰ ਅਰਜ਼ੀ ਬੇਨਤੀ ਕਰਾਂ ਵੀ ਮੇਰੇ ਆਪਣੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਜਿਹੜੀਆਂ ਕਰਕੇ ਮੈਂ ਇਸ ਮੈਂ ਇਸ ਤਰ੍ਹਾਂ ਸਮਝਦਾ ਕਿ ਮੇਰੀ ਇਹ ਗਲਤੀ ਹੈ ਕਿ ਮੈਂ ਇੰਨਾ ਚਿਰ ਇੱਥੇ ਸਾਧ ਸੰਗਤ ਦੇ ਦਰਸ਼ਨ ਘੱਟ ਕਰ ਸਕਿਆ, ਨਹੀਂ ਇੱਥੇ ਆਇਆ, ਅਤੇ ਮੈਨੂੰ ਕਈ ਆਦਮੀ ਆਉਂਦੇ ਨੇ ਵੀ ਤੇਰੇ ਆਦਿ ਨਾ ਆਉਣ ਕਰਕੇ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ। ਸੱਚ ਪਾਤਸ਼ਾਹ ਕਿਰਪਾ ਕਰਨ ਅਤੇ ਤੁਸੀਂ ਅਰਦਾਸ ਕਰੋ ਸਗਨਾਂ ਦੇ ਚਰਨਾਂ 'ਚ ਕਿ ਮੇਰੇ ਮਨ ਨੂੰ ਇਹ ਬਲ ਮਿਲੇ ਕਿ ਜਿਹੜੀ ਗੁਰਮਤ ਹੈ ਉਸ ਦਾ ਸੰਚਾਰ ਸਾਡੇ ਅੰਦਰ ਹੋਵੇ ਅਤੇ ਸਗਨਾਂ ਦੇ ਜਿਹੜੇ ਉਪਦੇਸ਼ ਸੁਣੀਦੇ ਨੇ ਉਹ ਅਸੀਂ ਆਪਣੇ ਜੀਵਨ ਵਿੱਚ ਸਾਕਾਰ ਕਰ ਸਕੀਏ। ਤੁਸੀਂ ਇੱਥੇ ਆਏ ਹੋ, ਬਹੁਤ ਕਿਰਪਾ ਸਾਧ ਸੰਗਤ ਨੇ ਕੀਤੀ ਹੈ, ਇੰਨੀ ਸਾਧ ਸੰਗਤ ਇਕੱਠੀ ਹੋਈ ਹੈ, ਜਿਹੜੀ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਵੀ ਇਹ 2 ਏਕੜ ਤੋਂ ਸ਼ਾਇਦ ਵੱਧ ਹੋਵੇਗਾ ਥਾਂ ਜਿੱਥੇ ਸਾਧ ਸੰਗਤ ਸਮਾਈ। ਇੱਥੇ ਬੜਾ ਘੱਟ ਕਿਤੇ ਰੰਗਦਾਰ ਕੱਪੜਾ ਦਿਸਿਆ ਨਹੀਂ, ਤਾਂ ਲੱਗਦਾ ਇਹ ਸੀ ਵੀ ਇੱਥੇ ਇੰਨੇ ਰੰਗਦਾਰ ਕੱਪੜੇ ਹੁੰਦੇ ਨੇ ਜਿਹਦਾ ਕੋਈ ਹਿਸਾਬ ਹੀ ਨਹੀਂ। ਕਦੇ ਕਦੇ ਵਿਆਹ 'ਤੇ ਆ ਕੇ ਵੇਖਿਆ ਵੀ ਬਹੁਤ ਹੋਰ ਤਰ੍ਹਾਂ ਦਾ ਲੱਗਦਾ ਕੰਮ। ਇਸੇ ਤਰ੍ਹਾਂ ਹੀ ਤੁਸੀਂ ਸਿੱਧੇ ਸਾਦੇ ਕੱਪੜੇ ਸਗਨਾਂ ਦੇ ਹੁਕਮ ਅਨੁਸਾਰ ਚਿੱਟੇ ਬਸਤਰ, ਘੱਟ ਤੋਂ ਘੱਟ ਦੀਵਾਨ ਵੀ ਜਦੋਂ ਆਉਣਾ ਜਾਂ ਘਰ ਵਿੱਚ ਨਿਤਨੇ ਵਿੱਚ ਬੈਠਣਾ, ਪੂਰਾ ਠੀਕ ਪਹਿਰਾਵਾ ਪਾ ਕੇ ਚਰਨ ਧੋ ਕੇ ਸਗਨਾਂ ਦੇ ਚਰਨਾਂ ਵਿੱਚ ਮਨ ਲਾ ਕੇ ਬੈਠੋ। ਇਹ ਪਤਾ ਨਹੀਂ ਕਿੰਨੇ ਦਿਨ ਦੀ ਖੇਡ ਹੈ ਸੰਸਾਰ ਦੇ ਉੱਤੇ, ਇੱਥੋਂ ਅਸਾਂ ਜਾਣਾ ਹੀ ਜਾਣਾ ਅਤੇ ਸਾਡੇ ਮਨ ਵਿੱਚ ਬੜੀਆਂ ਖਾਮੀਆਂ ਅਤੇ ਬੜੇ ਸਾਡੇ ਔਗਣ ਨੇ, ਪਰ ਸਤਿਗੁਰੂ ਬਹੁਤ ਵੱਡਾ ਦਿਆਲੂ ਹੈ। ਸਤਿਗੁਰਾਂ ਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮਨਾਮੇ ਵਿੱਚ ਲਿਖਿਆ, ਸਾਡੇ ਮਨ ਮੈਂ ਕਿਵੇਂ ਹੋਵੇ, ਸਤਿਗੁਰੂ ਸਦਾ ਦਿਆਲੂ ਹੈ, ਜਿਸ ਤਰ੍ਹਾਂ ਦੇ ਸ਼ਬਦ ਨੇ। ਸੋ ਉਸ ਦੀ ਦਿਆਲਤਾ ਵੱਲ ਧਿਆਨ ਕਰੋ ਕਿ ਜੇ ਸਾਨੂੰ ਸਾਹ ਆਉਂਦਾ ਨਾ ਤਾਂ ਉਸ ਦੀ ਕਿਰਪਾ ਨਾਲ ਆਉਂਦਾ, ਜੇ ਨਾ ਕਿਰਪਾ ਹੋਵੇ ਤਾਂ ਇੱਕਦਮ ਉੱਥੇ ਹੀ ਸਾਹ ਰੁਕ ਜਾਂਦਾ। ਜੇ ਅਸੀਂ ਰੱਜ ਕੇ ਰੋਟੀ ਖਾਂਦੇ ਹਾਂ ਤਾਂ ਉਸ ਦੀ ਕਿਰਪਾ ਨਾਲ, ਸਗਨਾਂ ਦਾ ਹੁਕਮ ਹੈ ਕਿ ਜਿਹੜਾ ਥਾਲੀ ਧੋ ਕੇ ਪੀਏਗਾ ਨਾ ਉਹ ਭੁੱਖਾ ਨਹੀਂ ਮਰਦਾ। ਇਹ ਥੋੜ੍ਹਾ ਜਿਹਾ ਕੰਮ ਹੈ ਵੀ ਅੰਨ ਦੀ ਬੇਅਦਬੀ ਨਹੀਂ ਕਰਨੀ, ਰੋਲਣਾ ਨਹੀਂ, ਅਤੇ ਇੰਨੇ ਨਾਲ ਅਸੀਂ ਭੁੱਖੇ ਨਹੀਂ ਮਰਨਾ। ਅਤੇ ਇੱਕ ਪਾਸੇ ਦੁਨੀਆ, ਇੱਕ ਪਾਸੇ ਹੈ ਸਗਰੂ ਵਾਲਾ ਪਾਸਾ। ਇਹ ਬੜਾ ਔਖਾ ਕੰਮ ਹੈ ਵੀ ਵੱਡੇ ਵੱਡੇ ਰਿਸ਼ਤੇਦਾਰ, ਦੋਸਤ, ਮਿੱਤਰ, ਅਫਸਰ, ਸਾਡੇ ਯਾਰ ਦੋਸਤ ਹੋਣ, ਮਿੱਤਰ ਹੋਣ, ਰਿਸ਼ਤੇਦਾਰ ਹੋਣ, ਅਤੇ ਉਹਨਾਂ ਨੂੰ ਛੱਡ ਕੇ ਫਿਰ ਅਸੀਂ ਗੁਰਮਤਿ ਵੱਲ ਪਾਸੇ ਤੁਰੀਏ। ਇਹ ਔਖਾ ਕੰਮ ਜਿਹੜਾ ਕਰ ਲੈਂਦਾ ਉਹ ਹੀ ਆਦਮੀ ਸੌਖਾ ਹੋ ਸਕਦਾ। ਸਾਰੀ ਦਿਹਾੜੀ ਮਜ਼ੂਰੀ ਕਰਕੇ ਜਿੰਨੇ ਪੈਸੇ ਮਿਲਦੇ ਨੇ ਉਹ ਸੁੱਖ ਵਾਸਤੇ ਆਦਮੀ ਲੈਂਦਾ, ਪਰ ਇਹ ਸਗਨਾਂ ਦਾ ਹੁਕਮ ਜਿਹੜਾ 1 ਘੰਟਾ ਨਾਮ ਸਿਮਰਨ ਕਰਨ ਦਾ ਉਹ ਸਾਡੇ ਕੋਲੋਂ ਨਹੀਂ ਹੋ ਰਿਹਾ। ਤੁਸੀਂ ਜਿੰਨੇ ਇੱਥੇ ਆਏ ਹੋ, ਜਿੰਨੇ ਮੇਰੀ ਗੱਲ ਸੁਣਦੇ ਹੋ, ਅੱਜ ਪ੍ਰਣ ਕਰਕੇ ਜਾਓ ਵੀ 1 ਘੰਟਾ ਨਾਮ ਸਿਮਰਨ ਅਸਾਂ ਜ਼ਰੂਰ ਕਰਨਾ, ਭਾਵੇਂ ਤਾਪ ਵੀ ਚੜਿਆ ਹੋਵੇ, ਇਹ ਨਹੀਂ ਛੱਡਣਾ। ਨਾਮ ਬੜੀ ਚੰਗੀ ਚੀਜ਼ ਹੈ, ਪਰ ਉਸ ਤੋਂ ਚੰਗੀ ਚੀਜ਼ ਇਹ ਹੈ ਕਿ ਜਿਹੜਾ ਸਗਨਾਂ ਦਾ ਹੁਕਮ ਕਰਕੇ ਅਸੀਂ ਨਾਮ ਜਪਣਾ, ਆਪਣੇ ਆਪ ਨਾਮ ਜਪੇ। ਤੁਹਾਨੂੰ ਪਤਾ ਕਿ ਸੜਕ ਦੇ ਉੱਤੇ ਜਿਹੜੇ ਬਾਹਰ ਟੋਏ ਪਾਏ ਹੁੰਦੇ ਨੇ ਨਾ, ਉਹਨਾਂ 'ਚੋਂ ਮਿੱਟੀ ਪੁੱਟ ਕੇ ਨਾ ਸੜਕ 'ਤੇ ਪਾਉਂਦੇ ਨੇ ਜਿਹੜੇ ਮਜ਼ਦੂਰ ਹੁੰਦੇ ਨੇ, ਉਹਨਾਂ ਨੂੰ ਉਜਰਤ ਮਿਲਦੀ ਹੈ, ਉਹਨਾਂ ਨੂੰ ਪੈਸੇ ਮਿਲਦੇ ਨੇ, ਪਰ ਉਹਨਾਂ ਨੂੰ ਮਿਲਦੇ ਨੇ ਜਿਹਨਾਂ ਨੂੰ ਮਨਜ਼ੂਰੀ ਮਿਲੀ ਹੁੰਦੀ ਹੈ ਕਿ ਤੁਸੀਂ ਇਸ ਸੜਕ ਤੋਂ ਜੋ ਪੁੱਟ ਕੇ ਮਿੱਟੀ ਇੱਥੋਂ ਟੋਏ ਪਾਉਣੇ, ਮਿੱਟੀ ਪਾਉਣੀ ਸੜਕ 'ਤੇ, ਜਿਹੜਾ ਆਪਣੇ ਆਪ ਜਾ ਕੇ ਪੁੱਟੇ ਨਾ ਉਹਨੂੰ ਜੁਰਮਾਨਾ ਕਰ ਦਿੰਦੇ ਨੇ। ਉਹ ਸਗਨਾਂ ਦੇ ਹੁਕਮ ਵਿੱਚ ਜਿਹੜਾ ਨਾਮ ਜਪਣਾ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਸੁਣਦੇ ਹੋ, ਤੀਰਥ ਨਾਵਾ ਜੇ ਤਿਸ ਪਾਵਾ ਵਿਣ ਪਾਣੇ ਕਿ ਨਾ ਹੀ ਕਰੀ, ਅਨਿਕ ਉਪਾਵ ਚਿਤ ਵੀ ਹੈ ਬਹੁਤ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨਹੀਂ। ਸਾਡਾ ਕੀਤਾ ਨਹੀਂ ਕੁਛ ਹੁੰਦਾ, ਸਗੁਰੂ ਕਿਰਪਾ ਕਰਦਾ ਅਤੇ ਸਾਨੂੰ ਚੰਗਾ ਪਾਸਾ ਦਿਸਦਾ। ਸਗੁਰਾਂ ਦੇ ਹੁਕਮ ਵਿੱਚ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਸਾਧ ਸੰਗਤ ਵਿੱਚ ਆਇਆ ਕਰੋ ਅਤੇ ਸਾਧ ਸੰਗਤ ਨੂੰ ਸਾਧ ਸੰਗਤ ਜਾਣ ਕੇ ਆਇਆ ਕਰੋ। ਮੇਰਾ ਦੋਸਤ ਆਇਆ ਉਸ ਵਿਆਹ 'ਤੇ ਮੈਂ ਤਾਂ ਜਾਣਾ, ਮੇਰਾ ਰਿਸ਼ਤੇਦਾਰ ਆਇਆ ਤਾਂ ਜਾਣਾ, ਉਹ ਗੁੱਸੇ ਹੋ ਜਾਏਗਾ ਪਰ ਤਾਂ ਜਾਣਾ ਜੇ ਨਾ ਮੈਂ ਗਿਆ। ਇਸ ਤਰ੍ਹਾਂ ਨਹੀਂ, ਸਾਧ ਸੰਗਤ ਨੂੰ ਸਾਧ ਸੰਗਤ ਜਾਣ ਕੇ ਆਓ, ਫਿਰ ਕਿਸੇ ਗੱਲ ਦਾ ਘਾਟਾ ਨਹੀਂ। ਤੁਸੀਂ ਸਾਰਾ ਦਿਨ ਕੰਮ ਕਰਦੇ ਹੋ, ਵਿਹਾਰ ਕਰਦੇ ਹੋ, ਤੁਹਾਡੇ ਅੰਦਰ ਬੜੀਆਂ ਗਲਤ ਸੋਚਾਂ ਆਉਂਦੀਆਂ ਨੇ। ਮੈਨੂੰ ਇੱਕ ਗੱਲ ਯਾਦ ਆ ਗਈ, ਬੀਬੀ ਮਹਿੰਦਰ ਕੌਰ ਗਿੱਲ ਹੈਗੇ ਨੇ ਇੱਕ ਮਾਤਾ ਸੁੰਦਰੀ ਕਾਲਜ ਦੇ, ਉਹ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ, ਉਹਨਾਂ ਨੇ ਆਪਣਾ ਇੱਕ ਲੇਖ ਲਿਖਿਆ ਅਤੇ ਉਹਦੇ 'ਚ ਉਹਨਾਂ ਲਿਖਿਆ ਕਿ ਮੈਂ ਜਦੋਂ ਸਭ ਤੋਂ ਪਹਿਲਾਂ ਇੱਕ ਆਦਮੀ ਦੇ ਦਰਸ਼ਨ ਕੀਤੇ ਅਤੇ ਨਾਮ ਤਾਰੀ ਦੇ, ਅਤੇ ਉਹਦੀ ਰਸਨਾ ਹਿਲਦੀ ਅਤੇ ਨਾਮ ਜਪੀ ਜਾਂਦਾ ਸੀ। ਉਹ ਉਹਨਾਂ ਨੇ ਪ੍ਰੀਤਮ ਸਿੰਘ ਕਵੀ ਨੂੰ ਵੇਖਿਆ ਸੀ, ਉੱਥੇ ਲਿਖਿਆ ਉਹਨਾਂ ਨੇ। ਇਹ ਆਪਾਂ ਵੀ ਕਰ ਸਕਦੇ ਹਾਂ, ਪਰ ਇਹ ਸਾਡੇ ਧਿਆਨ ਵਿੱਚੋਂ ਗੱਲ ਭੁੱਲ ਜਾਂਦੀ ਹੈ ਕਿ ਜੇ ਸਾਹ ਆਉਣਾ ਤਾਂ ਸਗੁਰੂ ਦੀ ਕਿਰਪਾ ਨਾਲ ਆਉਣਾ, ਨਹੀਂ ਤਾਂ ਬਾਹਰ ਦਾ ਬਾਹਰ ਰਹਿ ਜਾਣਾ, ਅੰਦਰ ਨਹੀਂ ਮੁੜ ਕੇ ਆਉਣਾ ਉਹਨੇ। ਅਤੇ ਉਹ ਕਿਹੜਾ ਵੇਲਾ ਹੋਣਾ ਜਿਸ ਵੇਲੇ ਸਾਡਾ ਸਾਹ ਮੁੱਕ ਜਾਣਾ, ਇਹ ਵੀ ਸਾਨੂੰ ਨਹੀਂ ਪਤਾ। ਇੱਕ ਬਾਹਰਲੇ ਮਹਾਤਮਾ ਨੇ ਲਿਖਿਆ, ਸਵਾਸ ਸਵਾਸ ਹਰੇ ਨਾਮ ਜਪ, ਬ੍ਰਿਸਾ ਸਵਾਸ ਮਤ ਖੋਏ, ਕਿਆ ਜਾਣਾ ਜੋ ਅੰਤ ਕਾ ਇਹੀ ਸਵਾਸ ਮਤ ਹੋਏ। ਬਾਣੀ ਵਿੱਚ ਸਗੁਰਾਂ ਨੇ ਲਿਖਿਆ, ਗੱਗਾ ਗੋਬਿੰਦ ਗੁਣ ਰਵਹੁ ਸਾਸ ਸਾਸ ਜਪ ਨੀਤ, ਕਹਾ ਵਿਸਾਸਾ ਦੇਹ ਕਾ ਬਿਲਮ ਨਾ ਕਰਿਓ ਉਮੀਦ। ਪਰ ਇੱਕ ਘੰਟਾ ਇਹ ਵੀ ਸਾਡੇ ਕੋਲ ਨਹੀਂ ਹੁੰਦਾ, ਤੁਸੀਂ ਇਹ ਪ੍ਰਣ ਕਰਕੇ ਜਾਓ, ਜਿਹੜਾ ਤੁਹਾਨੂੰ ਮਿਲੇ ਉਹਨੂੰ ਇਹ ਪੁੱਛੋ ਵੀ ਤੂੰ ਇਹ ਘੰਟਾ ਕਰਦਾ ਕਿ ਨਹੀਂ ਕਰਦਾ, ਆ ਕੇ ਕਰਾਓ। ਜਿਹੜੇ ਭੈੜੇ ਕੰਮ ਵਾਲੇ ਸ਼ਰਾਬ ਵਾਲੇ ਆ ਥੋੜ੍ਹੀ ਜਿਹੀ ਦਵਾਈ ਵਜੋਂ ਪੀ ਲੈ, ਕਿਸੇ ਨਾ ਕਿਸੇ ਨਾਲ ਡੀਕਦੇ ਨੇ, ਪਰ ਤੁਸੀਂ ਇੱਕ ਤਾਂ ਇਹ ਕੰਮ ਕਰੋ, ਦੂਸਰਾ ਇੱਕ ਇੱਕ ਪਾਠ ਹਰ ਮਹੀਨੇ ਦਾ ਇੱਕ ਘਰ ਪ੍ਰਤੀ ਆਰ ਜਾਂ ਦਸਮ ਦਾ ਜ਼ਰੂਰ ਕਰੋ ਸਗੁਰੂ ਰਾਮ ਸਿੰਘ ਦੇ ਦਰਸ਼ਨ ਨਿਮਿਤ। ਸਗੁਰਾਂ ਨੇ ਹੁਕਮ ਦਿੱਤਾ ਕਿ ਜਿਹੜੇ ਆਉਂਦੇ ਸਨ ਤੁਹਾਡੇ ਵਿੱਚ ਸਰਬੰਸ ਲਾਉਣਾ, ਉਹ ਹੁਣ ਮੇਰੇ ਨਿਮਿਤ ਪਾਠ ਭੋਗ ਵਰਨੀਆਂ ਇਹ ਕਰਾਓ। ਕਿੱਡੀ ਵੱਡੀ ਗੱਲ ਹੈ, ਫਿਰ ਇਸ ਨੂੰ ਸਹੀ ਰੂਪ 'ਚ ਸਿਰੇ ਚਾੜਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਟੀ ਵੀ ਦੇ ਉੱਤੇ ਗਲਤ ਫਿਲਮਾਂ ਜਾਂ ਕੋਈ ਚੀਜ਼ਾਂ ਨਾ ਵੇਖੋ। ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਕੋਈ ਮਾਸ ਖਾਂਦਾ, ਕੋਈ ਸ਼ਰਾਬ ਪੀਂਦਾ, ਉਹਨੂੰ ਆਖੋ ਵੀ ਮੈਂ ਤੇਰੇ ਘਰ ਆ ਜਾਵਾਂਗਾ ਅਤੇ ਤੇਰੇ ਕੋਲ ਰੋਟੀ ਵੀ ਖਾ ਲਵਾਂਗਾ, ਪਰ ਜੇ ਤੂੰ ਇਹ ਕੰਮ ਛੱਡ ਦੇ ਤਾਂ ਵੇਖੋ ਜਥੇਦਾਰਾਂ ਨਾਲੋਂ ਕਿੰਨਾ ਵੱਧ ਤੁਸੀਂ ਪ੍ਰਚਾਰ ਕਰ ਸਕਦੇ ਹੋ। ਜ਼ਰੂਰ ਛੱਡਣਗੇ, ਇਸ ਦੇ ਮਗਰ ਤਾਕਤ ਸਗੁਰੂ ਦੀ ਹੈ, ਸਗੁਰੂ ਦੀ ਕਿਰਪਾ ਬਿਨਾਂ ਕੋਈ ਚੀਜ਼ ਨਹੀਂ ਚੱਲਦੀ। ਜੇ ਅਸੀਂ ਆਪਣੀ ਮਰਜ਼ੀ ਕਰੀਏ ਤਾਂ ਫਿਰ ਸਾਨੂੰ ਉਸ ਦਾ ਨਤੀਜਾ ਉਹੋ ਜਿਹਾ ਮਿਲਦਾ, ਪਰ ਜੇ ਸਗੁਰੂ ਦੀ ਮਰਜ਼ੀ ਕਰੀਏ ਤਾਂ ਫਿਰ ਸਾਡਾ ਜੀਵਨ ਇੱਥੇ ਅਤੇ ਅੱਗੇ ਵਾਸਤੇ ਦੋਵਾਂ ਵਾਸਤੇ ਸੌਰ ਜਾਂਦਾ। ਕਹਿ ਪ੍ਰਭ ਅਵਰ ਅਵਰ ਵਿਧ ਕੀਜੈ ਸਭ ਬਾਦ ਸਿਗਾਰ ਫੋਕਟ ਫੋਕਟਈਆ। ਨਿਤਨੇਮ ਕਰਨਾ, ਭਜਨ ਬਾਣੀ ਕਰਨਾ, ਜੇ ਸਗੁਰਾਂ ਦੇ ਹੁਕਮ ਵਿੱਚ ਨਹੀਂ ਚੱਲਦੇ ਤਾਂ ਇਹ ਸਾਰੇ ਸਾਰੇ ਸ਼ਿੰਗਾਰ ਸਾਡੇ ਕਿਸੇ ਕੰਮ ਨਹੀਂ ਆਉਂਦੇ ਗੁਰਬਾਣੀ ਅਨੁਸਾਰ। ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਇਹ ਰਿਕਾਰਡ ਹੋਇਆ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਫਿਰ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ, ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਇ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਬਾਣੀ। ਤੁਹਾਡੇ ਸਾਹਮਣੇ ਇੱਥੇ ਸਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੇਲੇ ਕਿੰਨੇ ਸੰਕਟ ਆਏ, ਪਰ ਸਗੁਰਾਂ ਨੇ ਬਹੁਤ ਧੀਰਜ ਸਹਿਨਸ਼ੀਲਤਾ ਤੋਂ ਕੰਮ ਆਪ ਲਿਆ ਅਤੇ ਤੁਹਾਡੇ ਕੋਲੋਂ। ਕਈਆਂ ਨੇ ਆਖਣਾ ਜੀ ਅਸੀਂ ਬਰਾਬਰ ਦੀਆਂ ਜਮਾਨਤਾਂ ਕਰਾਉਣੀਆਂ, ਸਗੁਰਾਂ ਆਖਿਆ ਨਹੀਂ ਕਰਾਉਣੀਆਂ, ਕਿਸੇ ਦੀ ਨਹੀਂ ਕਰਾਉਣੀਆਂ। ਉਹ ਥੋੜ੍ਹੇ ਚਿਰ ਬਾਅਦ ਉਹ ਜਮਾਨਤਾਂ ਖਤਮ ਹੋ ਗਈਆਂ, ਉਹ ਹੁਕਮ ਸਗੁਰਾਂ ਦਾ ਸੀ। ਸੋ ਮੈਂ ਤੁਹਾਨੂੰ ਇਹ ਅਰਜ਼ ਬੇਨਤੀ ਕਰਾਂਗਾ, ਪਿਆਰ ਨਾਲ ਪ੍ਰੇਮ ਨਾਲ ਇੱਕ ਦੂਜੇ ਨੂੰ ਆਸਰਾ ਦੇ ਕੇ ਉਠਾ ਕੇ ਸਗੁਰੂ ਵਾਲੇ ਪਾਸੇ ਲਾਓ, ਸਗੁਰੂ ਦੇ ਨਾਮ ਵਾਲੇ ਪਾਸੇ ਲਾਓ, ਤਾਂ ਕਿ ਸਾਡਾ ਜੀਵਨ ਸਫਲ ਹੋਵੇ, ਇੱਥੋਂ ਜਾਣ ਵੇਲੇ ਅਸੀਂ ਸਹੀ ਰਾਹ 'ਤੇ ਜਾਈਏ। ਜਸ ਜੀਵਨ ਬਾਰੇ ਤੁਸੀਂ ਬੜਾ ਕੁਝ ਸੁਣਿਆ, ਪੜ੍ਹਦੇ ਵੀ ਹੋਵੋਗੇ, ਪੜ੍ਹੋਗੇ ਵੀ, ਉਹਦੇ 'ਚੋਂ ਪੜ੍ਹ ਕੇ ਤੁਸੀਂ ਵੇਖੋ ਭਈ ਅਸੀਂ ਉਸ ਦੇ ਮੁਤਾਬਕ ਕਿੱਥੇ ਕਹਿ ਗਏ ਹਾਂ ਅਤੇ ਕਿਹੜੇ ਸਾਧਨਾਂ ਨਾਲ ਅਸੀਂ ਉਸ ਦੇ ਮੁਤਾਬਕ ਹੋ ਸਕਦੇ ਹਾਂ। ਫਰੀਦ ਜੀ ਨੇ ਲਿਖਿਆ, ਆਪ ਸਵਾਰਾ ਹੈ ਮੈਂ ਮਿਲਿਆ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਿਹਾ ਸਭ ਜਗ ਤੇਰਾ ਹੋਏ। ਮੈਂ ਇਹ ਅਰਜ਼ ਕਰਕੇ ਆਪ ਤੋਂ ਅੱਗੇ ਲਵਾਂਗਾ।
ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਜਿਨ ਗੁਰ ਮੌਕਾ ਦੀਨਾ ਜੀਓ ਆਪਣਾ ਦਾਸਰਾ ਆਪ ਮੁੱਲ ਲਿਓ। ਤੁਸਾਂ ਕੁਝ ਦਿਨਾਂ ਤੋਂ ਦੀਵਾਨ ਸੁਣੇ, ਭਜਨ ਕੀਤਾ, ਬਾਣੀ ਪੜ੍ਹੀ, ਵਿਦਵਾਨਾਂ ਦੇ ਵਿਚਾਰ ਸੁਣੇ, ਜਥੇਦਾਰ ਸਾਹਿਬਾਂ ਦੇ ਦੀਵਾਨ ਸੁਣੇ ਨੇ, ਹੁਣ ਤੁਸਾਂ ਆਦਿ ਅਤੇ ਦਸਮ ਗ੍ਰੰਥ ਸਾਹਿਬ ਦੇ ਭੋਗ ਸੁਣੇ ਨੇ, ਸਲੋਕ ਸੁਣੇ ਨੇ, ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਹਾਕੀ ਦੀ ਟੀਮ ਬਣੀ ਜਿਹਨਾਂ ਦੀ ਤੁਸੀਂ ਜਿੱਤ ਵੇਖੀ ਹੈ। ਜਿਸ ਤਰ੍ਹਾਂ ਇਹਨਾਂ ਦੀ ਦਸ਼ਾ ਜਿਸ ਵੇਲੇ ਹਾਕੀ ਵਾਲਿਆਂ ਦੀ ਪਹਿਲੋਂ ਸਿੰਧ ਬੈਂਕ ਨਾਲੋਂ ਹਾਰ ਕੇ ਹੋਈ ਅਤੇ ਜਾਪਦਾ ਸੀ ਸੈਮੀਫਾਈਨਲ 'ਚ ਨਹੀਂ ਪਹੁੰਚਦੇ, ਉਹ ਦਸ਼ਾ ਮਨ ਦੀ ਇੱਕ ਹੋਰ ਸੀ। ਅਤੇ ਜਦੋਂ ਸਿੰਧ ਬੈਂਕ ਨਾਰਦਨ ਰੇਲਵੇ ਕੋਲੋਂ ਹਾਰ ਗਿਆ, ਫਿਰ ਇਹਨਾਂ ਦੀ ਮਨ ਦੀ ਦਿਸ਼ਾ ਹੋਰ ਹੋ ਗਈ, ਨੇੜੇ ਹੋ ਗਏ, ਪਰ ਉਤਸੁਕਤਾ ਜ਼ਿਆਦਾ ਵੱਧ ਗਈ ਵੀ ਹੁਣ ਨੇੜੇ ਤਾਂ ਹੋ ਗਏ ਹਾਂ, ਹੁਣ ਜਿੱਤ ਜਾਈਏ। ਕੱਲ੍ਹ ਜਿਹੜੇ ਟੀ ਵੀ ਵੇਖਦੇ ਸਨ ਹੋਣਗੇ, ਮੈਂ ਤਾਂ ਨਹੀਂ ਵੇਖਿਆ, ਉਹਨਾਂ ਦੀ ਮਨ ਦੀ ਦਸ਼ਾ ਉਸ ਵੇਲੇ ਜਿਨ੍ਹਾਂ ਦਾ ਜਿੰਨਾ ਜਿੰਨਾ ਲਗਾਵ ਹੈ ਉਹਨਾਂ ਨੂੰ ਪਤਾ ਕਿ ਕਿਸ ਤਰ੍ਹਾਂ ਦੀ ਉਹਨਾਂ ਨੇ ਮਨ ਦੀ ਦਸ਼ਾ ਸੀ। ਸਗੁਰਾਂ ਨੇ ਕਿਰਪਾ ਕੀਤੀ, ਟੀਮ ਦੀ ਜਿੱਤ ਹੋਈ। ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਧ ਸੰਗਤ ਅਰਦਾਸ ਕਰੇ ਵੀ ਇਹਨਾਂ ਨੇ ਬੱਚਿਆਂ ਦੇ ਮਨ ਜਿਹੜੇ ਨਾ ਇਹ ਨਾਮਧਾਰੀ ਮਨ ਬਣਨ, ਖਿਡਾਰੀ ਮਨ ਨਾ ਬਣਨ। ਖਿਡਾਰੀ ਬਣ ਕੇ ਫਿਰ ਕੀ ਹੁੰਦਾ ਵੀ ਉਹ ਟੀਮ ਚੰਗੀ, ਉਹਦੇ 'ਚ ਮੈਂ ਚਲਾ ਜਾਵਾਂ, ਮੈਨੂੰ ਉੱਥੇ DSP ਬਣਾ ਲੈਣਗੇ, ਉੱਥੇ ਆਹ ਮੈਨੂੰ ਕਰ ਲੈਣਗੇ, ਮੇਰੀ ਨੌਕਰੀ ਲੱਗ ਜਾਏਗੀ। ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਸੰਤ ਮੰਗਲ ਸਿੰਘ ਹੋਰੀ ਅਰਸ਼ੀ ਫਰਿਸ਼ਤੇ ਹੁੰਦੇ ਸਨ ਸਾਡੇ ਪ੍ਰਚਾਰਕ, ਬੜੀ ਸਗੁਰਾਂ ਦੀ ਕਿਰਪਾ ਸੀ, ਗੁਰੂ ਹਰੀ ਸਿੰਘ ਦਾ ਉਹਨਾਂ ਨੂੰ ਵਾਰਸ ਸੀ, ਉਹਨਾਂ ਦੇ ਸਾਹਮਣੇ ਕੋਈ ਬੋਲ ਨਹੀਂ ਸੀ ਸਕਦਾ। ਉਹਨਾਂ ਦੇ ਸਨ ਠਾਕਰ ਸਿੰਘ ਸ਼ੇਰ ਸਿੰਘ ਹੋਰੀ ਮਹਾਰਾਜ, ਨਿਹਾਲ ਸਿੰਘ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਜਿਹੜੇ ਸਨ, ਉਹਨਾਂ ਦਾ ਨਾਂ ਲੈ ਕੇ ਉਹਨੇ ਰੱਖਣਾ। ਉਹ ਸ਼ਮਸ਼ੇਰ ਨੇ ਪੜ੍ਹ ਕੇ ਕੀ ਕੀਤਾ, ਉੱਥੇ ਜਾ ਕੇ ਨੌਕਰੀ ਲੈ ਕੇ ਬਹਿ ਗਏ, ਨਾਮਧਾਰੀ ਪਾਉਂਦਾ ਕੀ ਕੀਤਾ ਉਹਨੇ। ਉਹਨਾਂ ਦੇ ਸ਼ਬਦ ਨੇ ਉਹ ਬੱਚਿਆਂ ਵਾਂਗ ਉਹਨਾਂ ਨੂੰ ਆਖ ਲੈਂਦੇ ਸਨ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਕੁਛ ਵੀ ਬਣ ਜਾਏ, ਆਪਣੇ ਪੈਰਾਂ 'ਤੇ ਨਾ ਖਲੋਤਾ ਹੋਵੇ ਆਦਮੀ, ਉਹਦਾ ਕੱਖ ਫਾਇਦਾ ਨਹੀਂ। ਸਾਧ ਸੰਗਤ ਵਿੱਚ ਆਉਣ ਜਾਣ ਹੀ ਮੁੱਕ ਜਾਵੇ ਜਿਹਨਾਂ ਦਾ, ਭਾਵੇਂ ਉਹ ਰਾਗੀ ਬਣ ਜਾਣ, ਭਾਵੇਂ ਪ੍ਰਚਾਰਕ ਬਣ ਜਾਣ, ਭਾਵੇਂ ਉਹ ਕੋਈ ਕਿਸੇ ਹੁਨਰ ਨੂੰ ਲੈ ਕੇ ਬਾਹਰ ਚਲੇ ਜਾਣ, ਉਹਨਾਂ ਦਾ ਸਾਡੇ ਨਾਲ ਸੰਪਰਕ ਹੀ ਨਾ ਰਹੇ, ਉਹਨਾਂ ਦਾ ਕੀ ਫਾਇਦਾ ਇਸ ਗੱਲ ਦਾ। ਸੋ ਸਾਧ ਸੰਗਤ ਅਰਦਾਸ ਕਰੇ ਸਤਿਗੁਰੂ ਕਿਰਪਾ ਕਰਨ ਵੀ ਇਹਨਾਂ ਦੇ ਮਨ ਨਾਮਧਾਰੀ ਬਣੇ ਰਹਿਣ। ਮੈਂ ਇਹਨਾਂ ਨੂੰ ਬੜੀ ਵਾਰ ਆਖਿਆ ਵੀ ਇਹ ਟੀਮ ਉਨ੍ਹਾਂ ਚਿਰ ਹੈ ਜਿੰਨਾ ਚਿਰ ਤੁਸੀਂ ਨਾਮਧਾਰੀ ਹੋ, ਜੇ ਨਾਮਧਾਰੀ ਨਹੀਂ ਤਾਂ ਨਾਮਧਾਰੀ ਨਾਲ ਟੀਮ ਨਾਲ ਲਾ ਦਿਆਂਗੇ, ਟੀਮ ਤੋੜ ਦਿਆਂਗੇ। ਕਛਹਿਰੇ ਅਤੇ ਪੱਗਾਂ ਜਿਹੜੀਆਂ ਸਾਰੀ ਚੀਜ਼ਾਂ ਚਾਹੀਦੀਆਂ ਸੀ, ਸੋਧ ਮਰਿਆਦਾ ਉਹ ਤਾਂ ਹੌਲੀ ਹੌਲੀ ਜਿਉਂ ਜਿਉਂ ਇਹ ਜਵਾਨ ਹੋਏ ਨੇ ਇਹਨਾਂ ਦੇ ਕੋਲੋਂ ਖਿਸਕ ਗਈ ਹੈ, ਪਰ ਘੱਟੋ ਘੱਟ ਚਲੋ ਕਛਹਿਰੇ ਅਤੇ ਪੱਗਾਂ ਨੇ। ਇੱਕ ਆਮ ਰਿਵਾਜ਼ ਹੈ ਵੀ ਉੱਥੇ ਬਾਲਟੀਆਂ ਰੱਖੀਆਂ ਹੁੰਦੀਆਂ ਨੇ, ਉਹਨਾਂ 'ਚ ਸਾਰੇ ਮੁੰਡੇ ਭਰ ਕੇ ਪਾਣੀ ਪੀਂਦੇ ਨੇ। ਮੈਨੂੰ ਨਹੀਂ ਪਤਾ ਇਸ ਤਰ੍ਹਾਂ ਕਰਦੇ ਨੇ ਕਿ ਨਹੀਂ, ਪਰ ਜਿਸ ਤਰ੍ਹਾਂ ਕਰਦੇ ਹੁੰਦੇ ਨਹੀਂ ਕਰਨਾ ਚਾਹੀਦਾ, ਰਿਵਾਜ਼ ਹੈ। ਇੱਕ ਸਾਡਾ ਮੁੰਡਾ ਜੋਗਾ ਸਿੰਘ ਹੈ, ਉਹ ਮੈਰਾਥੀਨ ਦੌੜ ਜਿਹੜੀ ਹੈ ਉਹ 40 ਕਿਲੋਮੀਟਰ ਜਾਂ 5 ਮੀਲ ਦੀ ਹੁੰਦੀ ਹੈ, ਉਹ ਦੌੜਦਾ ਸੀ। ਦੌੜਦਿਆਂ ਦੌੜਦਿਆਂ ਨਾ ਉਹ ਬਹੁਤ ਸਾਰੇ ਮੁੰਡੇ ਜਿਹੜੇ ਇੰਨੀ ਲੰਬੀ ਦੌੜ ਦੌੜਦੇ ਨੇ, ਉਹ ਰਾਹ 'ਚ ਗਲਾਸ ਲੈ ਕੇ ਪਾਣੀ ਦੇ ਖਲੋਤੇ ਹੁੰਦੇ ਨੇ, ਚੁੜਾ ਕਰਕੇ ਗਾਂ ਲੰਘ ਜਾਂਦੇ ਨੇ। ਉਹ ਸੋਧੀ ਮੁੰਡਾ ਸੀ, ਉਹ ਨਹੀਂ ਸੀ ਇਹ ਕੰਮ ਕਰਦਾ। ਮੈਂ ਉਹਨੂੰ ਪੁੱਛਿਆ ਵੀ ਤੂੰ ਪਾਣੀ ਸੋਧੀ, ਤੂੰ ਪਾਣੀ ਕਿਸ ਤਰ੍ਹਾਂ ਪੀਂਦਾ? ਕਹਿੰਦਾ ਪੀਂਦਾ ਹੀ ਨਹੀਂ, ਐਡੀ ਲੋੜ 'ਚ ਨਹੀਂ ਪੀਂਦੀ, ਫੈਸ਼ਨ ਹੀ ਬਣਿਆ ਹੁੰਦਾ ਕਿਵੇਂ। ਅਤੇ ਇਹ ਵੀ ਸੁਣ ਲੈਣ ਚੰਗੀ ਤਰ੍ਹਾਂ, ਸਾਧ ਸੰਗਤ ਅਰਦਾਸ ਕਰੇ ਸਤਿਗੁਰੂ ਕਿਰਪਾ ਕਰਨ। ਇਹਨਾਂ ਦੇ ਮੂੰਹ ਬਾਹਰ ਨੂੰ ਹੁੰਦੇ ਜਾਂਦੇ ਨੇ, ਕਈ ਬਾਹਰ ਨੂੰ ਜਿਹੜੇ ਜ਼ਿਮੀਂਦਾਰ ਨੇ ਚੰਗੀ ਤਰ੍ਹਾਂ ਸਮਝਦੇ ਨੇ ਭਈ ਬਲਦ ਜਿਹੜੇ ਨੇ ਹਲ ਜੁੱਪੇ ਹੁੰਦੇ ਨੇ ਜਾਂ ਖੂਹ ਜੁੱਪੇ ਹੁੰਦੇ ਨੇ, ਉਹ ਜੇ ਅਰਲੀ ਲੱਗ ਜਾਣ ਨਾ, ਅਰਲੀ ਹੁੰਦੀ ਨੇ ਬਾਹਰਲੇ ਪਾਸੇ, ਇੱਕ ਉਧਰ ਨੂੰ ਖਿੱਚਦਾ, ਇੱਕ ਉਧਰ ਨੂੰ ਖਿੱਚਦਾ, ਅਗਾਂਹ ਨੂੰ ਖਿੱਚਣ ਵਾਲਾ ਜ਼ੋਰ ਮੁੱਕ ਜਾਂਦਾ। ਸੋ ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀ ਵੀ ਟੀਮ ਖੇਡੇ, ਵਧੀਆ ਵਧੀਆ ਜਿੱਤਾਂ ਜਿੱਤੇ। ਸਭ ਤੋਂ ਵੱਡੀ ਜਿੱਤ ਜਿਹੜੀ ਹੈ ਨਾ ਉਹ ਸਿੱਖ ਪੁਣੇ ਦੀ ਹੈ। ਤੁਸੀਂ ਅੱਜ ਦੇ ਸੰਸਾਰ ਨੂੰ ਬਹੁਤ ਪੜ੍ਹਦੇ ਹੋ, TV 'ਤੇ ਵੇਖਦੇ ਹੋ, ਗੁਰੂ ਸਾਹਿਬ ਨੇ ਬਾਣੀ ਵਿੱਚ ਜੇ ਮੈਂ ਭੁੱਲਦਾ ਨਹੀਂ ਤਾਂ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਸ਼ਬਦ ਹੈ 16 ਰਾਗ ਵਿੱਚ, ਸਭਨਾ ਮਰਣਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿ ਨਾ। ਹੁਣ ਸਾਨੂੰ ਗੁਰੂ ਨਾਨਕ ਤਾਂ ਸਿਆਣਾ ਨਹੀਂ ਜਾਪਦਾ, ਸਿਆਣੇ ਜਾਪਦੇ ਨੇ ਸਾਇੰਸਦਾਨ, ਜਿਹੜੇ ਚੰਦਰਮਾ 'ਤੇ ਮੰਗਲ ਤਾਰੇ 'ਤੇ ਪਹੁੰਚੇ ਨੇ ਜਾਂ ਪਹੁੰਚ ਕਰ ਰਹੇ ਨੇ, ਉਹਨਾਂ ਨੂੰ ਪੁੱਛੋ ਅੱਗੇ ਜਾ ਕੇ ਮਿਲਣਾ ਕਿਹਦਾ ਹੁੰਦਾ, ਉਹ ਨਹੀਂ ਦੱਸ ਸਕਣਗੇ, ਨਾ ਉੱਥੇ ਸਹਾਇਤਾ ਕਰ ਸਕਦੇ ਨੇ। ਮੈਂ ਇਹਨਾਂ ਬੱਚਿਆਂ ਨੂੰ ਜ਼ਰੂਰ ਇਹ ਗੱਲ ਆਖਾਂਗਾ ਬਈ ਇਹ ਘੜੀ ਮੁੜੀ ਗੱਲ ਹੋਣੀ ਨਹੀਂ ਚੰਗੀ ਲੱਗਦੀ, ਟਰੈਕ ਸੂਟ ਪਾਉਣੇ ਜਾਂ ਬੁਸ਼ਟਾਂ ਪੈਂਟਾਂ ਪਾਉਣੀਆਂ, ਇਹ ਚੰਗੀ ਤਰ੍ਹਾਂ ਚੇਤਾ ਰੱਖੋ। ਬੁਸ਼ਟਾਂ ਪੈਂਟਾਂ ਜਿਹੜੀਆਂ ਨੇ ਇਹ ਉਹਨਾਂ ਦੀਆਂ ਨੇ ਜਿਨ੍ਹਾਂ ਨੇ ਸਾਡੇ ਵੱਡਿਆਂ ਦੇ ਲਹੂ ਪੀਤੇ ਨੇ, ਮਾਰ ਮਾਰ ਕੇ ਦਰਖਤਾਂ ਨਾਲ ਟੰਗੇ ਨੇ, ਗੋਲੀਆਂ ਨਾਲ ਉਡਾਏ ਨੇ, ਸਮੁੰਦਰਾਂ 'ਚ ਡੋਬ ਡੋਬ ਕੇ ਮਾਰੇ ਨੇ, ਉਹਨਾਂ ਦੀ ਵਰਦੀ ਸਮਝੋਗੇ ਤਾਂ ਫਿਰ ਸਮਝੋਗੇ ਸਾਡੇ ਦੁਸ਼ਮਣ ਦੀ ਵਰਦੀ ਅਸੀਂ ਨਹੀਂ ਪਾਉਣੀ। ਜੇ ਤੁਸੀਂ ਫੈਸ਼ਨ 'ਤੇ ਚਲੇ ਜਾਓਗੇ, ਮੈਨੂੰ ਨਹੀਂ ਸਮਝ ਆਉਂਦੀ ਵੀ ਜਿਹੜਾ ਸਿੱਖ ਹੋ ਕੇ ਟਾਈ ਲਾ ਲਵੇ ਜਿਹੜਾ ਈਸਾਈਆਂ ਦੀ ਨਿਸ਼ਾਨੀ ਗਲ ਪਾ ਲਵੇ ਉਹ ਫਿਰ ਸਿੱਖ ਵੀ ਬਣਿਆ ਰਿਹਾ, ਤਾਂ ਬੜੀ ਵੱਡੀ ਗੱਲ, ਮੈਂ ਨਹੀਂ ਸਮਝਦਾ ਵੀ ਉਹ ਕੀ ਸਿਆਣਪ ਵਰਤਿਆ ਇਸ ਗੱਲ ਵਿੱਚ। ਸੋ ਆਪਣਾ ਪਹਿਰਾਵਾ, ਆਪਣਾ ਧਰਮ, ਆਪਣਾ ਭਜਨ ਬਾਣੀ ਸਭ ਤੋਂ ਅੱਗੇ ਹੈ, ਉਸ ਤੋਂ ਪਿੱਛੇ ਸਾਰੀਆਂ ਚੀਜ਼ਾਂ ਨੇ। ਜੋ ਸੰਸਾਰ 'ਤੇ ਦੁੱਖ ਪੈ ਰਹੇ ਨੇ ਉਹ ਸਿਰਫ ਇਸ ਵਾਸਤੇ ਪੈ ਰਹੇ ਨੇ ਕਿ ਆਪਣੇ ਧਰਮ ਤੋਂ ਮੁੱਖ ਮੋੜ ਕੇ ਦੁਨੀਆ ਵਾਲੇ ਪਾਸੇ ਨੂੰ ਕਰ ਲਿਆ ਸਾਰਿਆਂ। ਉਹਦੇ ਜੋ ਕਰੇ ਸੁੱਖ ਨਹੀਂ, ਜੇ ਸੂਰਜ ਜਿੱਥੇ ਛਿਪਦਾ ਜਾ ਕੇ ਜੇ ਉੱਧਰ ਮੂੰਹ ਕਰਕੇ ਆਦਮੀ ਇਹ ਸੋਚੇ ਕਿ ਇਸਨੂੰ ਚਾਨਣਾ ਆਏਗਾ ਤਾਂ ਫਿਰ ਉਹ ਬੜਾ ਹੀ ਸਿਆਣਾ ਹੋਏਗਾ। ਸੋ ਹੁਣ ਸਾਧ ਸੰਗਤ ਨੇ ਭਜਨ ਬਾਣੀ ਕੀਤਾ ਹੈ, ਇਹ ਕੋਸ਼ਿਸ਼ ਕਰੋ ਕਿ ਜਿੰਨਾ ਭਜਨ ਬਾਣੀ ਤੁਸੀਂ ਇੱਥੇ ਕੀਤਾ ਇਦੋਂ ਵੱਧ ਘਰ ਜਾ ਕੇ ਕੀਤਾ ਜਾਵੇ। ਹਰ ਘਰ ਪ੍ਰਤੀ ਇੱਕ ਇੱਕ ਪਾਠ ਆਦਿ ਜਾਂ ਦਸਮ ਗ੍ਰੰਥ ਦਾ ਹਰ ਮਹੀਨੇ ਦਾ ਇਹ ਕੀਤਾ ਜਾ ਸਕੇ। ਮੁੰਡਿਆਂ ਨੂੰ BA ਕਰਾ ਲਓ, DLIT ਕਰਾ ਲਓ, ਕੁਛ ਕਰਾ ਲਓ, ਕੋਈ ਡਾਕਟਰੇਟ ਬਣਾ ਦਿਓ, ਪਰ ਸਭ ਤੋਂ ਜ਼ਰੂਰੀ ਜਿਹੜੇ ਭਜਨ ਬਾਣੀ ਜਾਂ ਆਦਿ ਗ੍ਰੰਥ ਸਾਹਿਬ ਦਾ ਪਾਠ ਬਾਣੀ ਪੜ੍ਹੋਗੇ, ਸਿੱਖੀ ਗੁਰੂ ਸਿੱਖਾ ਸਿੱਖ ਦਾ ਗੁਰੂ 'ਤੇ ਭਰੋਸਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਕੀ ਕੁਛ ਹੋਣਾ ਚਾਹੀਦਾ, ਇਹ ਬਿਲਕੁਲ ਨਹੀਂ ਪਤਾ ਲੱਗਣਾ ਤੁਹਾਨੂੰ ਸਾਰੀ ਪੜ੍ਹਾਈ 'ਚੋਂ। ਇੱਕ ਲੜਕੀ IAS ਕਰਦੀ ਹੈ, ਉਹ ਮੈਨੂੰ ਪੁੱਛਦੀ ਹੈ ਜੀ ਸਿੱਖੀ ਕੀ ਚੀਜ਼ ਹੈ। ਮੈਂ ਤੂੰ IAS ਵਾਲਿਆਂ ਕੋਲ ਪੁੱਛ ਜਾ ਕੇ ਜਿਹਨਾਂ ਕੋਲ ਜਾਂਦੀ ਹੈ, ਇੱਥੇ ਤੇਰਾ ਕੀ ਮਤਲਬ ਪੁੱਛਣ ਦਾ। ਉਹਨਾਂ ਨੇ ਜਿਹੜੇ ਸਾਡੇ ਸਿੱਖਾਂ ਦੇ ਬੱਚੇ ਇਹ ਪੁੱਛਣ IAS ਕਰਦੇ ਵੀ ਸਿੱਖੀ ਕੀ ਚੀਜ਼ ਹੈ, ਉਹਦੇ 'ਚ ਫਿਰ ਬੱਚਿਆਂ ਦਾ ਕਸੂਰ ਨਹੀਂ, ਸਾਨੂੰ ਮਾਪਿਆਂ ਨੂੰ ਸ਼ਰਮ ਆਉਣੀ ਚਾਹੀਦੀ ਇਸ ਗੱਲ ਦੀ ਭਈ ਅਸੀਂ ਆਪਣੇ ਬੱਚਿਆਂ ਨੂੰ ਕੀ ਬਣਾ ਰਹੇ ਹਾਂ। ਬੱਚਾ ਨਿਸ਼ਾਨ ਹੈ, ਨਿਸ਼ਾਨ ਕੀ ਕਾਇਮ ਰਹਿ ਗਿਆ ਜੇ ਆਪਣਾ ਧਰਮ ਹੀ ਨਹੀਂ ਰਿਹਾ ਤੇ। ਸੋ ਸਾਰੀ ਸਾਧ ਸੰਗਤ ਨੂੰ ਇੱਕ ਇੱਕ ਆਦਿ ਜਾਂ ਦਸਮ ਦਾ ਪਾਠ ਹਰ ਮਹੀਨੇ ਦਾ ਬੱਚੇ ਘਰ ਆਪਣੇ ਪਰਿਵਾਰ ਵਿੱਚ ਆ ਜਾਵੇ, ਇੱਕ ਇੱਕ 'ਚ ਘਰ ਦੇ ਵਿੱਚ ਹਰ ਘਰ ਪ੍ਰਤੀ ਇੱਕ ਇੱਕ ਘੰਟਾ ਨਾਮ ਸਿਮਰਨ ਜ਼ਰੂਰ ਹੋਵੇ। ਤੁਸੀਂ ਇਹ ਬਾਣੀ ਵਿੱਚ ਪੜ੍ਹਦੇ ਹੋ ਕਿ ਨਾਮ ਤੁਲ ਕੱਛ ਅਵਰ ਨਾ ਹੋਏ, ਤੁਸੀਂ ਨਵੇਂ ਸਗਲਾਂ ਦੇ ਸਲੋਕਾਂ ਵਿੱਚ ਸੁਣਿਆ ਰਾਮ ਨਾਮ ਉਰਮਹਿ ਗਏ ਜਾ ਕੇ ਸਭ ਨਹੀਂ, ਕੋਈ ਚੀਜ਼ ਇਹਦੇ ਬਰਾਬਰ ਨਹੀਂ। ਸੋਨਾ ਵੀ ਸਾਨੂੰ ਚੰਗਾ ਲੱਗਦਾ, ਬਾਹਰ ਜਾਣ ਦਾ ਪਾਸਪੋਰਟ ਸਾਨੂੰ ਬੜਾ ਚੰਗਾ ਲੱਗਦਾ, ਬਾਹਰ ਜਾ ਕੇ ਨੌਕਰੀ ਬੜੀ ਚੰਗੀ ਲੱਗਦੀ, ਅਤੇ ਇਹ ਫਿਰ ਚੰਗਾ ਕਿਸ ਤਰ੍ਹਾਂ ਲੱਗੇਗਾ। ਇੱਕ ਮੈਂ ਅੱਜ ਕਰਾਂ ਵੀ ਜਿਹੜੇ ਬਹੁਤ ਸਰੀਰ ਗਹਿਣੇ ਪਾਉਂਦੇ ਨੇ, ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਦਾ ਕੜਾ ਨਹੀਂ ਚੰਗਾ ਲੱਗਦਾ ਨਾ ਉਹਨਾਂ ਨੂੰ, ਉਹ ਕੜਾ ਕੜੇ ਤੋਂ ਗਹਿਣੇ ਨੂੰ ਚੰਗੇ ਸਮਝ ਕੇ ਪਾਉਂਦੇ ਨੇ। ਜਦੋਂ ਗਹਿਣਿਆਂ ਨੂੰ ਚੰਗੇ ਸਮਝ ਲਿਆ ਤਾਂ ਕੜੇ ਨੂੰ ਆਪੇ ਉਹਨੂੰ ਆਖਣ ਦੀ ਲੋੜ ਨਹੀਂ, ਆਪੇ ਕੜਾ ਮਾੜਾ ਜਿਹਾ ਆਪਣ ਲੱਗ ਪੈਂਦਾ। ਸੋ ਇਹ ਸਭ ਤੋਂ ਵੱਡੀ ਚੀਜ਼ ਸਿੱਖੀ, ਸਿੱਖੀ ਦੇ ਨਿਸ਼ਾਨ ਜਿਹੜੇ ਸਾਨੂੰ ਸਗੁਰਾਂ ਨੇ ਦਿੱਤੇ ਨੇ ਉਹ ਨੇ, ਬਾਕੀ ਸਭ ਚੀਜ਼ਾਂ ਇਸ ਤੋਂ ਹੇਠਾਂ ਨੇ। ਮੈਂ ਇਹਨਾਂ ਨੂੰ ਤੁਹਾਡੇ ਸਾਰਿਆਂ ਦੇ ਵਿੱਚ ਹੀ ਆਖਾਂਗਾ, ਤੁਸੀਂ ਵੀ ਮਦਦ ਕਰਿਆ ਕਰੋ, ਜਿੱਥੇ ਇਹਨਾਂ ਨੂੰ ਤੁਸੀਂ ਪੈਂਟ ਬੁਸ਼ਟ ਪਾਈ ਵੇਖੋ ਇਹਨਾਂ ਕੋਲ, ਤੈਨੂੰ ਸੋਹਣੀ ਨਹੀਂ ਲੱਗਦੀ ਲਾਹ ਦੇ, ਅਤੇ ਅਗਾਂਹ ਵਾਸਤੇ ਭਜਨ ਬਾਣੀ ਕਰਕੇ ਇਸ ਪਾਸੇ ਤੁਰਨ, ਅਤੇ ਜਿੱਤਾਂ ਕੋਈ ਬਹੁਤੀਆਂ ਔਖੀਆਂ ਨਹੀਂ। ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ, ਅਤੇ ਸਾਡੇ ਜਿਹੜੇ ਹਾਕੀ ਦੇ ਨੇੜੇ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ, ਜਿਸ ਵੇਲੇ ਇਹਨਾਂ ਦੇ ਅੰਦਰ ਬਾਹਰਲੀ ਵਾਸ਼ਨਾ ਨਹੀਂ ਸੀ, ਗੜਵੀਆਂ ਸਨ, ਖੂਹ ਦਾ ਪਾਣੀ ਪੀਂਦੇ ਸਨ, ਰਹਿਰਾਸ ਪੜ੍ਹਨੀ, ਕੀਰਤਨ ਸੋਲਾ ਪੜ੍ਹਨਾ, ਸਵੇਰੇ ਆਸਾਰੀ ਵਾਰ ਲਾਉਣੀ, ਸ਼ਾਮ ਦਾ ਸ਼ਬਦ ਪੜ੍ਹ ਕੇ ਫਿਰ ਸੌਣਾ, ਉਸ ਵੇਲੇ ਇਹਨਾਂ ਦੀ ਜਿੱਤਾਂ ਕਿੰਨੀਆਂ ਸਨ ਮੈਨੂੰ ਸਾਲ ਤਾਂ ਨਹੀਂ ਯਾਦ ਆਉਣਾ। ਚੰਡੀਗੜ੍ਹ ਜਦੋਂ ਗੁਰਮੀਤ ਮੈਮੋਰੀਅਲ ਟੂਰਨਾਮੈਂਟ ਖੇਡੇ ਸਨ, 81-82 ਦੇ ਨੇੜੇ ਤੇੜੇ ਹੋਣਾ, ਔਰ ਕੁਦਰਤੀ ਉਦੋਂ ਦੀ ਇੱਕ ਵੀਡੀਓ ਸਾਡੇ ਕੋਲ ਪਈ ਹੈ 82 ਵਿੱਚ, ਅਤੇ ਉੱਥੇ ਕਾਕਾ ਵੱਡਾ ਗਿਆ ਅਤੇ ਆਉਂਦਾ ਇਹ ਵੇਖਣ ਚੱਲਿਆ ਸਾਡੇ ਮੁੰਡੇ ਕਿੰਨੇ ਗੋਲਾਂ 'ਤੇ ਹਾਰਦੇ ਨੇ, ਅਤੇ ਪਹਿਲਾਂ ਜਿਸ ਟੀਮ ਨਾਲ ਖੇਡੇ ਉਹਦੇ ਤੋਂ ਜਿੱਤ ਗਏ, ਦੂਸਰੇ ਦਿਨ ਲੋਕਾਂ ਨੂੰ ਉੱਥੇ ਪਤਾ ਲੱਗਾ ਕਿ ਨਾਮਧਾਰੀ ਟੀਮ ਆਈ ਹੈ, ਅਤੇ ਚੰਡੀਗੜ੍ਹ ਸ਼ਹਿਰ ਛੱਡ ਕੇ ਲੋਕ ਵੇਖਣ ਆ, ਜੇਚੀਆਂ ਦਫ਼ਤਰਾਂ 'ਚ ਛੁੱਟੀਆਂ ਲੈ ਕੇ ਆਏ। ਫਿਰ ਇਹਨਾਂ ਦਾ ਜਿਹੜਾ ਜਿਸ ਮੈਚ 'ਚੋਂ ਆਖਰੀ ਹਾਰੇ ਸਨ, ਪੰਜਾਬ ਪੁਲਿਸ ਨਾਲ ਪੈ ਸੀ, ਪੰਜਾਬ ਪੁਲਿਸ ਦੇ ਬੰਦੇ ਸੁਰਜੀਤ ਸਿੰਘ ਵਰਗੇ ਵੱਡੇ ਵੱਡੇ ਖਿਡਾਰੀ ਜਿਹੜੇ ਓਲੰਪੀਅਨ ਸਨ, ਉਹ ਕੁਛ ਮੁੰਡੇ ਉਹਨਾਂ ਦੇ ਦਿੱਲੀ ਨੂੰ ਜਾਂਦੇ ਸਨ, ਉਹਨਾਂ ਨੇ ਵਾਪਸ ਬੁਲਾ ਲਿਆ ਵੀ ਨਾਮਧਾਰੀ ਟੀਮ ਨਾਲ ਮੁਕਾਬਲਾ, ਇਹ ਮੁੰਡੇ ਐਡੇ ਐਡੇ ਅਤੇ ਉਹ ਵੱਡੇ ਵੱਡੇ ਸਾਰੇ, ਅਤੇ ਉਹ ਜਿਸ ਵੇਲੇ ਉਹ ਖੇਡਣ ਨਾ, ਅਤੇ ਇਹ ਮੁੰਡੇ ਉਹਨਾਂ ਨੂੰ ਪੇਸ਼, ਇੱਕ ਗੋਲ 'ਤੇ ਮਸਾਂ ਜਿੱਤੇ ਸਨ ਮਰ ਕੇ ਉਹ ਪੰਜਾਬ ਪੁਲਿਸ ਵਾਲੇ, ਅਤੇ ਉੱਥੇ ਵੀਡੀਓ 'ਚ ਰਿਕਾਰਡ ਹੋਇਆ ਪੰਜਾਬ ਪੁਲਿਸ ਹਾਏ ਹਾਏ, ਪੰਜਾਬ ਪੁਲਿਸ ਹਾਏ ਹਾਏ, ਵੀ ਤੁਹਾਡੇ ਬੱਚਿਆਂ ਜਿਹੜੇ ਨੇ ਤੁਹਾਨੂੰ ਇੱਕ ਨਹੀਂ ਕਰਨ ਦਿੰਦੇ। ਅਤੇ ਉਸ ਵੇਲੇ ਇਹ ਬੁਸ਼ਰਟਾਂ ਪੈਂਟਾਂ ਨਹੀਂ ਸਨ ਪਾਉਂਦੇ, ਟਰੈਕ ਸੂਟ ਨਹੀਂ ਸਨ ਪਾਉਂਦੇ, ਭਜਨ ਬਾਣੀ ਕਰਦੇ ਸਨ, ਸਾਰਾ ਪਤਾ ਇਹਨਾਂ ਨੂੰ ਚੰਗੀ ਤਰ੍ਹਾਂ। ਸੋ ਇਹ ਤੁਹਾਡੇ ਸਾਹਮਣੇ ਜਿਹੜਾ ਤਜਰਬਾ ਇੱਕ ਵਾਰ ਹੋ ਜਾਵੇ ਉਹਨੂੰ ਕਿਉਂ ਨਹੀਂ ਵਰਤ ਜਾਣਾ ਜਾਂਦਾ, ਅਤੇ ਲਿਆ ਕੇ ਵੇਖੋ, ਇਹ ਪੱਕੀ ਗੱਲ ਹੈ ਸਗੁਰਾਂ ਦੀ ਕਿਰਪਾ ਨਾਲ ਜ਼ਰੂਰ ਜਿੱਤਾਂ ਹੋਣਗੀਆਂ, ਪਰ ਜੇ ਇਹ ਸਗੁਰਾਂ ਨੂੰ ਮੂੰਹ ਸਾਹਮਣੇ ਰੱਖਿਆ ਜਾਏਗਾ, ਸੂਰਜ ਵੱਲ ਨੂੰ ਮੂੰਹ ਕੀਤਾ ਜਾਵੇ ਅਤੇ ਪਰਛਾਵਾਂ ਪਿਛਲੇ ਪਾਸੇ ਦੌੜਿਆ ਹੁੰਦਾ, 10 ਬੰਦੇ ਰੱਸਾ ਪਾ ਕੇ ਫੜ ਲੈਣ, ਉਹ ਖਲੋ ਨਹੀਂ ਸਕਦਾ, ਅਤੇ ਜੇ ਸੂਰਜ ਵੱਲ ਨੂੰ ਪਿੱਠ ਕਰ ਦਿੱਤੀ ਜਾਵੇ ਅਤੇ ਸਾਰੀ ਦਿਹਾੜੀ ਪਹੁੰਚਿਆ ਜਾਵੇ, ਹਵਾਈ ਜਹਾਜ਼ 'ਤੇ ਚੜ ਜਾਓ, ਪਰਛਾਵਾਂ ਨਹੀਂ ਫੜਿਆ ਜਾਣਾ। ਮਹਾਂ ਮਾਇਆ ਤਾਂ ਕੀ ਹੈ ਛਾਇਆ, ਮਾਇਆ ਵੱਲ ਨੂੰ ਪਾਸੇ ਤੁਰ ਕੇ ਫਿਰ ਇਹ ਕੰਮ ਠੀਕ ਨਹੀਂ ਦਿੰਦਾ। ਹੁਣ ਮੈਂ ਇਹ ਅਰਜ਼ ਕਰਾਂਗਾ, ਹਰ ਮੇਲੇ ਦੇ ਜਾਂ ਕਿਸੇ ਨਾ ਕਿਸੇ ਬਹੁਤਿਆਂ ਮੇਲਿਆਂ 'ਤੇ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਉਪਾਧੀ ਦਿੱਤੀ ਜਾਂਦੀ ਆ। ਇਹ ਉਪਾਧੀ ਦੇਣ ਦਾ ਮਤਲਬ ਇਹ ਨਹੀਂ ਵੀ ਉਹ ਹੁਣ ਵੱਡਾ ਹੋ ਗਿਆ ਅੱਗੇ ਉਹ ਛੋਟਾ ਸੀ, ਅਤੇ ਇਸ ਦਾ ਮਤਲਬ ਇਹ ਹੈ ਵੀ ਦੂਸਰੇ ਲੋਕਾਂ ਨੂੰ ਇਸ ਗੱਲ ਦਾ ਚਾਅ ਪੈਦਾ ਹੋਵੇ ਸੇਵਾ ਕਰਨ ਦਾ। ਸੰਤ ਮੰਗਲ ਸਿੰਘ ਹੋਰੀ ਚੰਡੀਗੜ੍ਹ ਵਾਲੇ ਜਿਹੜੇ ਨੇ, ਉਹਨਾਂ ਨੂੰ 84 ਦੇ ਦੰਗੇ ਹੋਏ ਨੇ, ਇਹ ਰੇਲ ਵਿੱਚ ਚੜ੍ਹੇ ਜਾਂਦੇ ਸਨ, ਸੇਵਾ ਇਹਨਾਂ ਨੇ ਬਹੁਤ ਕੀਤੀ ਹੈ ਸ਼ਿਮਲੇ ਵਿੱਚ। ਇਹ ਸਾਰਾ ਪਰਿਵਾਰ ਹੀ ਬੜਾ ਸੇਵਕ ਹੈ, ਅਤੇ ਸ਼ਿਮਲੇ ਵਿੱਚ ਰਹਿੰਦੇ ਸਨ, ਦਫ਼ਤਰਾਂ ਦਾ ਕੰਮ ਜਿਹੜਾ ਹੋਣਾ ਉਹ ਕਰਾਉਣਾ ਇਹਨਾਂ ਨੇ ਜਾ ਕੇ। ਫਿਰ ਘਰ ਵਿੱਚ ਸਾਧ ਸੰਗਤ ਦਾ ਆਉਣ ਜਾਣ ਹਰ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਬਹੁਤ ਰਿਹਾ। ਅਤੇ ਹੁਣ ਉਹ 84 ਦੇ ਦੰਗਿਆਂ 'ਚ ਰੇਲ ਜਾਂਦੇ ਸਨ, ਅਤੇ ਉੱਥੇ ਇਹਨਾਂ ਨੂੰ ਰੇਲ ਵਿੱਚੋਂ ਕੱਢ ਕੇ ਮਾਰਿਆ ਕੁੱਟਿਆ ਗਿਆ, ਬਹੁਤ ਮਾੜੀ ਹਾਲਤ ਹੋ ਗਈ ਇਹਨਾਂ ਦੀ, ਸੱਟਾਂ ਬਹੁਤ ਲੱਗੀਆਂ ਸਨ। ਸਗੋਂ ਕਿਰਪਾ ਕੀਤੀ ਇਹ ਬਚ ਕੇ ਆ ਗਏ, ਬਚ ਕੇ ਜਿਸ ਵੇਲੇ ਆ ਗਏ ਅਤੇ ਫਿਰ ਸਰੀਰ ਠੀਕ ਹੋ ਗਿਆ। ਪਿੱਛੇ ਮੇਰੇ ਖਿਆਲ ਸਾਲ ਕੁ ਹੋਇਆ, ਕਿੰਨਾ ਚਿਰ ਹੋ ਗਿਆ ਮੈਨੂੰ ਯਾਦ ਨਹੀਂ। ਫਿਰ ਬਹੁਤ ਜ਼ਿਆਦਾ ਇਹਨਾਂ ਦੀ ਇਸ ਤਰ੍ਹਾਂ ਹੋ ਗਈ ਦਸ਼ਾ ਭਈ ਡਾਕਟਰਾਂ ਨੇ ਜਵਾਬ ਦਿੱਤਾ ਉਹਨਾਂ ਨੇ ਘਰ ਲੈ ਜਾਓ ਹੁਣ ਤੁਸੀਂ। ਸਗੋਂ ਕਿਰਪਾ ਕੀਤੀ ਫਿਰ ਬਚ ਗਏ, ਦਿਮਾਗ ਕੰਮ ਕਰਨੋਂ ਹਟ ਗਿਆ, ਸਰੀਰ ਬਚ ਗਿਆ, ਦਿਮਾਗ ਕੰਮ ਨਹੀਂ ਸੀ ਕਰਦਾ, ਗੱਲ ਕੋਈ ਯਾਦ ਨਹੀਂ ਸੀ ਰਹਿੰਦੀ, ਆਪਣੀਆਂ ਗੱਲਾਂ ਉਸ ਤਰ੍ਹਾਂ ਆਪਣੀ ਮਰਜ਼ੀ ਨਾਲ ਬੋਲਦੇ ਜਾਂਦੇ ਸਨ। ਉਹ ਵੀ ਸਗੋਂ ਕਿਰਪਾ ਕੀਤੀ ਉਸ ਚੀਜ਼ ਤੋਂ ਵੀ ਜਾ ਲਿਆ। ਫਿਰ ਤੁਹਾਡੇ ਸਾਹਮਣੇ ਅੱਜ ਇਹਨਾਂ ਨੂੰ ਨਿਸ਼ਕਾਮ ਸੇਵਕ ਦੀ ਉਪਾਧੀ ਦਿੱਤੀ ਜਾਂਦੀ ਹੈ ਸਾਧ ਸੰਗਤ ਵੱਲੋਂ। ਹੁਣ ਮੈਂ ਵਿਆਹ ਵਾਲਿਆਂ ਨੂੰ ਆਖਣਾ ਭਈ ਵਿਆਹ ਇੱਕੋ ਵੇਰੇ ਹੁੰਦਾ, ਇਹਨੂੰ ਘੜੀ ਮੁੜੀ ਨਾ ਕਰਿਆ ਕਰੋ ਜਾ ਕੇ। ਜੇ ਕੋਈ ਕੰਮ ਗਲਤ ਕਰਨਾ ਰਾਹ ਵਿੱਚ ਜਾ ਕੇ ਅੱਗੋਂ ਵਿਆਹ ਦਾ, ਅਤੇ ਉਹ ਸਾਡੇ ਕੋਲੋਂ ਚੋਰੀ ਕਰ ਸਕਦੇ ਹੋ, ਜਿਨ੍ਹਾਂ ਦੀ ਸਗੁਲਾਂ ਦੀ ਮਰਜ਼ਾਦਾ ਉਹਨਾਂ ਤੋਂ ਚੋਰੀ ਨਹੀਂ ਹੋਣੀ। ਉਹ ਕਿਸੇ ਨਾ ਕਿਸੇ ਢੰਗ ਨਾਲ ਝਗੜੇ ਫਸਾਦ ਜਮਾਨਤਾਂ ਅਤੇ ਮੁਕੱਦਮੇ ਇੱਕ ਦੂਜੇ ਨੂੰ ਅੰਦਰ ਕਰਾਉਣਾ ਸਾਰਾ ਕੁਛ ਤੁਹਾਡੇ ਸਾਹਮਣੇ ਹੁੰਦਾ, ਉਹ ਕਿਉਂ ਹੁੰਦਾ? ਉਹ ਆਪਾਂ ਗਲਤੀਆਂ ਕਰਦੇ ਤਾਂ ਹੁੰਦਾ। ਇੱਕ ਬਲਵੰਤ ਸਿੰਘ ਮਿਸਤਰੀ ਸਿੰਘ ਹੈ ਟੋਟੀਆਂ ਦਾ, ਉੱਥੇ ਹੁੰਦਾ ਗੰਗਾ ਨਗਰ। ਮੈਨੂੰ ਕਈ ਸਾਲ ਹੋ ਗਏ ਮੈਂ ਜਦੋਂ ਉੱਥੇ ਗਿਆ ਨਾ ਪਹਿਲੀ ਵਾਰ ਸੱਚੇ ਪਾਤਸ਼ਾਹ ਤੋਂ ਬਾਅਦ, ਮੈਨੂੰ ਆਉਂਦਾ ਮੈਂ ਬੜਾ ਦੁਖੀ ਹਾਂ। ਮੈਂ ਕੀ ਗੱਲ? ਆਉਂਦਾ ਮੈਂ ਆਪਣੀ ਕੁੜੀ ਦਾ ਵਿਆਹ ਜਿੱਥੇ ਕੀਤਾ ਸੀ ਉਹ ਮੁੰਡਾ BDO ਹੈ, ਨਾਮਧਾਰੀ ਤਾਂ ਹੈ ਨਹੀਂ ਸੀ ਉਹ, ਅਤੇ ਉਹ ਹੁਣ ਆਉਂਦਾ ਮੈਨੂੰ ਦੂਜੀ ਕੁੜੀ ਦਾ ਸਾਕ ਵੀ ਦੇ। ਮੈਂ ਕਿਹਾ ਤੂੰ ਪਹਿਲੀ ਕੁੜੀ ਦਾ ਸਾਕ ਦਿੱਤਾ ਹੈ, ਉਹਦੇ 'ਚ ਕੋਈ ਦਾਜ ਦਿੱਤਾ ਸੀ? ਕਹਿੰਦਾ ਦਾਜ ਦਿੱਤਾ ਸੀ। ਮੈਂ ਕਿਹਾ ਉਹ ਕੁੜੀ ਤਾਂ ਨਹੀਂ ਮੰਗਦਾ, ਦਾਜ ਮੰਗਦਾ ਤੇਰੇ ਕੋਲੋਂ। ਕਹਿੰਦਾ ਫਿਰ ਕੀ ਕਰਾਂ? ਮੈਂ ਜੇ ਤੂੰ ਮੇਰੀ ਮੰਨਣੀ ਆ, ਕੁੜੀ ਮੈਂ ਵੇਖੀ ਸੀ, ਕੁੜੀ ਬਹੁਤ ਖੂਬਸੂਰਤ ਕੁੜੀ ਅਤੇ ਉਹਦੇ ਕੋਲ ਮੁੰਡਾ ਵੀ, ਅਤੇ ਫਿਰ ਹੋਰ ਉਹਨੂੰ ਦੂਜੇ ਵਿਆਹ ਦੀ ਕੀ ਲੋੜ ਸੀ? ਪੈਸਾ ਪੈਸੇ ਜੇ ਮੇਰੀ ਮੰਨਣੀ ਹੈ ਤਾਂ ਜਿਹੜੀ ਕੁੜੀ ਵਿਆਹੀ ਹੈ ਨਾ ਇਹਨੂੰ ਵੀ ਘਰ ਰੱਖ, ਉਹਨੂੰ ਆਖ ਵੀ ਤੂੰ ਹੋਰ ਜਿੱਥੇ ਮਰਜ਼ੀ ਕਰਾ ਲਾ, ਮੈਂ ਇਹ ਵੀ ਨਹੀਂ ਤੋਰਦਾ ਤੇਰੇ ਕੋਲੋਂ। ਮੇਰਾ ਮਤਲਬ ਕਹਿਣ ਤੋਂ ਹੈ ਵੀ ਇਸ ਤਰ੍ਹਾਂ ਦੀਆਂ ਅੜਚਣਾਂ ਪੈਦਾ ਹੋ ਜਾਂਦੀਆਂ ਨੇ, ਪਰ ਜਿਹੜੇ ਬਾਹਰ ਖੁੱਲ੍ਹਿਆਂ 'ਚ ਨਾਮਧਾਰੀ ਨਹੀਂ ਵੀ, ਉਹ ਵੀ ਬੜਾ ਉਦਮ ਕਰਦੇ ਨੇ। ਇੱਕ ਮੁੰਡੇ ਦਾ ਵਿਆਹ ਹੋਇਆ ਦੁਆਬੇ ਦੀ ਗੱਲ, ਮੈਨੂੰ ਪਿੰਡ ਨਹੀਂ ਯਾਦ ਕਿਹੜਾ, ਉੱਥੇ ਉਹਦਾ ਵਿਆਹ ਹੋ ਗਿਆ ਅਤੇ ਵਿਆਹ ਤੋਂ ਬਾਅਦ ਉਹ ਕੁੜੀ ਜਿਸ ਵੇਲੇ ਘਰ ਆਈ ਅਤੇ ਜਦੋਂ ਚੱਲੀ ਨਾ ਪੇਕਿਆਂ ਨੂੰ ਤਾਂ ਉਹ ਬੜੀ ਰੋਈ। ਮੁੰਡੇ ਨੇ ਪੁੱਛਿਆ ਵੀ ਰੋਂਦੀ ਕਿਉਂ ਤੂੰ? ਕਹਿੰਦੀ ਹੈ 30,000 ਰੁਪਈਆ ਮੇਰੇ ਪਿਓ ਨੇ ਕਰਜ਼ਾ ਚੁੱਕ ਕੇ ਅਤੇ ਮੇਰਾ ਵਿਆਹ ਕੀਤਾ ਅਤੇ ਪੈਸੇ ਤੁਹਾਨੂੰ ਦਿੱਤੇ ਨੇ, ਘਰ ਤੁਹਾਡੇ ਘਰਦਿਆਂ ਨੂੰ ਦਿੱਤੇ ਨੇ। ਹੁਣ ਜਦੋਂ ਮੈਂ ਮੁੜ ਕੇ ਆਉਣਾ ਤਾਂ ਮੈਂ ਆ ਨਹੀਂ ਸਕਣਾ, ਕਿਉਂਕਿ ਉਹਦੇ ਕੋਲ ਤਾਂ ਜੋ ਕਰਜ਼ਾ ਚੁੱਕ ਕੇ ਉਹਨੇ ਸਾਰਾ ਕੁਛ ਕਰਤਾ, ਹੁਣ ਤਾਂ ਉਹਦੇ ਕੋਲ ਪੈਸਾ ਕੋਈ ਨਹੀਂ, ਮੈਂ ਕਿਸ ਤਰ੍ਹਾਂ ਆਵਾਂਗੀ? ਉਹ ਕਹਿੰਦਾ ਤੂੰ ਫਿਕਰ ਨਾ ਕਰ, ਜਾ ਤੂੰ। ਉਹ ਚਲੀ ਗਈ, ਜਦੋਂ ਕੁੜੀ ਨੂੰ ਲੈਣ ਗਿਆ ਨਾ ਤਾਂ ਉੱਥੇ ਰਹਿ ਪਿਆ, ਪਿਓ ਚਿੱਠੀਆਂ ਪਾਵੇ, ਉਹ ਆਖੇ ਪਿਛਲਾ 30,000 ਤੇਰਾ ਪੂਰਾ ਹੋਏਗਾ, ਫਿਰ ਆਉਣਾ, ਮੈਂ ਨਹੀਂ ਪਹਿਲਾਂ ਆਉਣਾ ਤੂੰ। ਉਹਨੇ ਤਰਲੇ ਕਰਕੇ ਤੋ ਲੈ ਆਉਂਦਾ ਉਹਨੂੰ। ਸੋ ਕੰਮ ਕਰਨ ਜਿਹਨੇ ਕਰਨਾ ਹੈ ਕੰਮ, ਉਹ ਕਹਿੰਦੇ ਕੀ ਕਰੀਏ ਫਿਰ, ਇਹੋ ਜਿਹਾ ਕੰਮ ਕਰੋ, ਆਪੇ ਅਕਲ ਆ ਜਾਂਦੀ ਅਗਲੇ ਨੂੰ। ਸੋ ਵਿਆਹ ਵਾਲੇ ਜਿਹੜੇ ਨੇ ਉਹ ਕਿਰਪਾ ਕਰਨ, ਕੋਈ ਗਲਤ ਕੰਮ ਨਾ ਕਰਨ, ਸਾਡੇ ਵਾਸਤੇ ਬੜੀ ਮੁਸ਼ਕਲ ਬਣਦੀ ਹੈ। ਲੋਕ ਸਾਨੂੰ ਆਉਂਦੇ ਨੇ ਵੀ ਤੁਹਾਡੇ ਕੋਲ ਵਿਆਹ ਕਰਕੇ ਇਸ ਤਰ੍ਹਾਂ ਜਾ ਕੇ ਕਰਦੇ ਨੇ। ਇੱਕ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਲੰਗਰ ਵਿੱਚ, ਉਹ ਬਹੁਤ ਵੱਡੀ ਸੇਵਾ ਕੀਤੀ ਹੈ। ਕਿ ਹਰ ਸਾਲ ਇੱਥੇ ਅਖਵਾਉਣਾ ਪੈਂਦਾ ਸੀ, ਮਾਈਆਂ ਉੱਥੇ ਲੋਹਾਂ 'ਤੇ ਜਾਣ, ਪ੍ਰਸ਼ਾਦੇ ਸੁੱਟ ਗਏ ਨੇ। ਤੁਹਾਡੇ ਸਾਹਮਣੇ ਮੇਰਾ ਖਿਆਲ ਹੈ ਕਿ ਕੋਈ ਅਨਾਊਂਸਮੈਂਟ ਇਸ ਤਰ੍ਹਾਂ ਦੀ ਨਹੀਂ ਹੋਈ ਵੀ ਪ੍ਰਸ਼ਾਦੇ ਪਕਾਉਣ। ਇਹ ਸੇਵਾ ਤਾਂ ਆਪਣੇ ਆਪ ਚੱਲਣੀ ਚਾਹੀਦੀ ਹੈ। ਜਿਨ੍ਹਾਂ ਜਿਨ੍ਹਾਂ ਸਿੰਘਾਂ ਨੇ ਸੇਵਾ ਕੀਤੀ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਦੁਆਬੇ 'ਚੋਂ, ਜੀਵਨਗਰ ਦੇ ਇਲਾਕੇ 'ਚੋਂ ਆ ਕੇ ਖਾਸ ਕਰਕੇ ਬਹੁਤ ਉਹਨਾਂ ਨੇ ਸੇਵਾ ਕੀਤੀ ਹੈ, ਕਿਸੇ ਗੱਲ ਦੀ ਤੋਟ ਨਹੀਂ ਆਉਣ ਦਿੱਤੀ। ਦਾਲਾ ਪ੍ਰਸ਼ਾਦਾ ਬਹੁਤ ਵਧੀਆ, ਸਗੁਰਾਂ ਨੇ ਕਿਰਪਾ ਕੀਤੀ ਹੈ, ਸਾਡਾ ਦਾਲਾ ਪ੍ਰਸ਼ਾਦਾ ਲੰਗਰ 'ਚ ਇੱਥੇ ਭੈਣ ਸਾਹਿਬ ਇਸ ਤਰ੍ਹਾਂ ਬਣਦਾ ਵੀ ਘਰ ਜਾ ਕੇ ਰੋਟੀ ਖਾ ਕੇ ਰਾਜੀ ਨਹੀਂ, ਲੋਕ ਆਪਣੇ ਜਿਹੋ ਜਿਹਾ ਦਾਲਾ ਇੱਥੇ ਤੜਕਿਆ ਜਾਂਦਾ। ਸੋ ਉਹਨਾਂ ਦੀ ਸੇਵਾ ਜਿਹੜੀ ਉਹਨਾਂ ਨੇ ਬਹੁਤ ਕੀਤੀ ਹੈ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਹੋਰ ਸਾਧ ਸੰਗਤ ਨੇ ਜਿੰਨਾ ਭਜਨ ਬਾਣੀ ਕੀਤਾ ਇੱਥੇ ਆ ਕੇ, ਹੋਲਾ ਕੀਤਾ, ਇਹ ਪ੍ਰਧਾਨ ਪ੍ਰੀਤਮ ਸਿੰਘ ਰੀਲ ਅਤੇ ਜਗਤਾਰ ਸਿੰਘ ਵਿਰਦੀ, ਇਹ ਉਹਨਾਂ ਨੇ ਇੱਕ ਲੀਹ ਪਾਈ, ਇੱਕ ਰਾਹ ਬਣਾਤਾ ਹੋਲਿਆਂ ਦਾ, ਵੀ ਬਾਹਰਲੇ ਸਰੀਰ ਆ ਕੇ ਇੱਥੇ ਹੋਲਾ ਕਰਾਉਂਦੇ ਨੇ, ਸਾਰੇ ਸਾਲ ਦਾ ਖਰਚਾ ਨਾਲ ਦਿੰਦੇ ਨੇ ਜਿਹੜਾ ਲੰਗਰ ਦਾ ਜੋ ਕੁਛ ਹੁੰਦਾ। ਉਸ ਤੋਂ ਬਾਅਦ ਜਿੰਨੇ ਹੋਏ ਨੇ ਤੁਹਾਡੇ ਸਾਹਮਣੇ ਇਹ ਵੀ ਹੋਇਆ। ਹੁਣ ਅਗਲਾ ਹੋਲਾ ਜਿਹੜਾ ਉਹ ਕੈਨੇਡਾ ਤੋਂ ਜਸਬੀਰ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਟੋਰਾਂਟੋ ਤੋਂ, ਅਗਲਾ ਹੋਲਾ ਉਹਨਾਂ ਦਾ ਸ਼ੁਰੂ ਹੋਣਾ ਸਗਲਾਂ ਦੀ ਕਿਰਪਾ ਨਾਲ। ਭਜਨ ਬਾਣੀ ਇਹਨਾਂ ਹੋਲਿਆਂ ਦਾ ਮੇਲਿਆਂ ਦਾ ਫਾਇਦਾ ਇਹ ਹੈ ਵੀ ਭਜਨ ਬਾਣੀ ਕੀਤਾ ਜਾਵੇ, ਦੁਕਾਨਾਂ 'ਚ ਜਾ ਕੇ ਚਾਹ ਪੀ ਲੈਣੀ, ਪਕੌੜੇ ਖਾ ਲੈਣੇ, ਇਹ ਕੋਈ ਫਲ ਨਹੀਂ ਇਸ ਚੀਜ਼ ਦਾ। ਲੰਗਰ ਦਾ ਦਾਲਾ ਪ੍ਰਸ਼ਾਦਾ ਸਵਾਦ ਲੱਗੇ, ਬਾਣ ਦਾ ਸਵਾਦ ਜਾਵੇ, ਅੱਖਾਂ ਦਾ ਸਵਾਦ ਜਿਹੜਾ ਸਾਧ ਸੰਗਤ ਦੇ ਦਰਸ਼ਨ ਨਾਲ ਜਾਵੇ, ਕੰਨਾਂ ਦਾ ਸਵਾਦ ਜਿਹੜਾ ਭਜਨ ਬਾਣੀ ਨਾਲ ਹੋਵੇ, ਇਹ ਚੀਜ਼ ਹੋਵੇ ਤਾਂ ਸਾਡਾ ਫਾਇਦਾ ਹੈ ਸਾਰਾ ਕੁਛ ਕਰਨ ਦਾ। ਸੋ ਹੁਣ ਇਸ ਮੇਲੇ ਦਾ ਭੋਗ ਪੈਂਦਾ, ਸਾਰਿਆਂ ਨੇ ਜਾਣਾ, ਜਿਨ੍ਹਾਂ ਜਿਨ੍ਹਾਂ ਨੇ ਆਪਣੇ ਵਾਹਨ ਲਿਆਉਂਦੇ ਨੇ, ਕਾਰਾਂ ਵਗੈਰਾ ਲਿਆਉਂਦੀਆਂ ਨੇ, ਉਹ ਇਹ ਖਿਆਲ ਰੱਖਣ ਭਈ ਇੱਕ ਦੂਜੇ ਤੋਂ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਨ, ਅਰਦਾਸ ਕਰਕੇ ਤੁਰਨ। ਸਮਾਂ ਬਹੁਤ ਭਿਆਨਕ ਹੈ, ਪਤਾ ਨਹੀਂ ਲੱਗਦਾ ਕਿਹੜੀ ਕਿਸੇ ਵੇਲੇ ਵਾਰੀ ਆ ਜਾਂਦੀ ਹੈ। ਬਹੁਤ ਧਿਆਨ ਨਾਲ ਇਤਿਹਾਸ ਨਾਲ ਜਾਣ ਇਸ ਪਾਸੇ,
ਜਿਨ੍ਹਾਂ ਦੀ ਯਾਦ ਵਿੱਚ ਅੱਜ ਦਿਨ ਮਨਾ ਰਹੇ ਹਾਂ, ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ਼੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਣੇ ਜਥੇਦਾਰ ਸਾਹਿਬਾਂ ਤੋਂ ਗੁਰਬਾਣੀ ਅਤੇ ਇਤਿਹਾਸਿਕ ਵਿਚਾਰਾਂ ਸੁਣੀਆਂ ਨੇ। ਸੰਤ ਵਰਿਆਮ ਸਿੰਘ ਜੀ ਜਿਹੜੇ ਇੱਥੇ ਆਏ ਸਨ, ਉਹਨਾਂ ਨੇ ਵੀ ਬਹੁਤ ਕਿਰਪਾ ਕੀਤੀ ਹੈ। ਸੰਤ ਮਹਿੰਦਰ ਸਿੰਘ ਉਹਨਾਂ ਨੇ ਬੜੇ ਢੰਗ ਤਰੀਕੇ ਨਾਲ ਤੁਹਾਨੂੰ ਸਮਝਾਇਆ, ਪਰ ਮੈਂ ਇਹ ਅਰਜ਼ ਕਰਾਂਗਾ ਵੀ ਜਿਹੜੀਆਂ ਗੱਲਾਂ ਸੰਤ ਮਹਿੰਦਰ ਸਿੰਘ ਉਹਨਾਂ ਨੇ ਆਖੀਆਂ ਨੇ, ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਨੂੰ ਟਰੈਕਟਰ ਲਿਆ ਕੇ ਫੜਾ ਦਈਏ ਵੀ ਤੂੰ ਆ ਟਰੈਕਟਰ ਵਾਹ ਅਤੇ ਇਹਦੇ ਨਾਲ ਤੇਰੀ ਜ਼ਮੀਨ ਬੜੀ ਵਧੀਆ ਬਣ ਜਾਏਗੀ, ਅਤੇ ਉਹਨੂੰ ਟਰੈਕਟਰ ਚਲਾਉਣਾ ਨਾ ਆਉਂਦਾ ਹੋਵੇ, ਉਹ ਫਿਰ ਟਰੈਕਟਰ ਵਾਹ ਕੇ ਜ਼ਮੀਨ ਨਹੀਂ ਤਿਆਰ ਕਰ ਸਕਦਾ। ਭਾਵ ਪਹਿਲਾਂ ਉਹਨੂੰ ਉਸ ਯੋਗ ਬਣਾਇਆ ਜਾਵੇ ਜਿਹੜਾ ਉਹ ਗੱਲ ਸੁਣ ਕੇ ਸਮਝ ਸਕੇ। ਜੇ ਇੱਥੇ ਕਿਸੇ ਨੂੰ ਦਿਲ ਰਵਾ ਫੜਾ ਕੇ ਆਖੋ ਲੈ ਵੀ ਤੂੰ ਜਿਹੜਾ ਹੁਣ ਸ਼ਬਦ ਸੁਣਾ, ਅਤੇ ਜਿੰਨਾ ਚਿਰ ਪਹਿਲਾਂ ਉਹ ਉੱਥੋਂ ਤੱਕ ਪਹੁੰਚਿਆ ਨਾ ਹੋਵੇ ਉਹ ਨਹੀਂ ਕਰ ਸਕਦਾ। ਇਹ ਇੱਥੋਂ ਇਹ ਸਿੱਖਿਆ ਲੈ ਕੇ ਵੀ ਘੱਟ ਤੋਂ ਘੱਟ ਅਸੀਂ ਉਹ ਸਮਝਣ ਦੇ ਯੋਗ ਤਾਂ ਹੋ ਜਾਈਏ, ਸਮਝਣ ਯੋਗ ਹੋਵਾਂ ਤਾਂ ਫਿਰ ਅਸੀਂ ਉਹ ਗੱਲ ਕਰ ਸਕਾਂਗੇ। ਇੱਕ ਦੋ ਗੱਲਾਂ ਜਿਹੜੀਆਂ ਆਖੀਆਂ ਗਈਆਂ ਨੇ, ਸੰਤ ਵਰਿਆਮ ਸਿੰਘ ਉਹਨਾਂ ਨੇ ਵੀ ਉਹੀ ਗੱਲ ਆਖੀ ਹੈ ਕਿ ਜਿੰਨਾ ਚਿਰ ਆਦਮੀ ਦੇ ਵਿੱਚ ਹਉਮੈ ਨਹੀਂ ਜਾਂਦੀ ਉਹ ਆਦਮੀ ਸਤਿਗੁਰੂ ਦਾ ਹੁਕਮ ਨਹੀਂ ਮੰਨ ਸਕਦਾ। ਅੱਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਤੁਸੀਂ ਸੁਣਿਆ ਸੀ ਵੀ ਹੁਕਮ ਮੰਨਿਆ ਮੰਨ ਲਿਆ ਅਤੇ ਉਹਦੇ 'ਤੇ ਕਿੰਤੂ ਨਾ ਕੀਤਾ, ਪਰ ਦਿਲ ਵਿੱਚ ਇਹ ਗੱਲ ਆ ਗਈ ਵੀ ਇਹ ਗੱਲ ਠੀਕ ਨਹੀਂ, ਉਹ ਫਿਰ ਹੁਕਮ ਮੰਨਿਆ ਨਹੀਂ ਗਿਆ। ਅਸਲੀ ਵਾਰ 'ਚ ਰੋਜ਼ ਤੁਸੀਂ ਸੁਣਦੇ ਹੋ ਕਿ ਸੀਸ ਨਿਵਾਉਣਾ ਬਹੁਤ ਚੰਗੀ ਗੱਲ ਹੈ, ਪਰ ਜੇ ਅੰਦਰੋਂ ਨਹੀਂ ਨਿਵਾਉਂਦਾ ਤਾਂ ਫਿਰ ਸੀਸ ਨਿਵਾਇਆ ਕਿਆ ਥੀਆ ਜਾ ਰਿਹਾ ਇੱਕ ਸੁਧੇ ਜਾ ਹੈ। ਇਸ ਗੱਲ ਵਾਸਤੇ ਉਹਨਾਂ ਸਾਧੂਆਂ ਦੀ ਸੰਗਤ ਕੀਤੀ ਜਾਵੇ, ਉਹ ਪੁਸਤਕਾਂ ਪੜ੍ਹੀਆਂ ਜਾਣ ਜਿਨ੍ਹਾਂ ਵਿੱਚ ਇਹ ਗੱਲਾਂ ਲਿਖੀਆਂ ਹੋਣ। ਜਸ ਜੀਵਨ ਵਿੱਚ ਲਿਖਿਆ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਅਖੰਡ ਪਾਠ ਇਕੱਲੇ ਬੈਠ ਕੇ ਕਰਨ ਲੱਗੇ ਅਤੇ ਪਤਾ ਨਹੀਂ ਉਹ ਅੱਧ ਵਿੱਚ ਗਿਆ ਕਿੱਥੇ ਗਿਆ, ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕਿਸੇ ਹੋਰ ਪਾਠੀ ਨੂੰ ਬਿਠਾ ਕੇ ਅਤੇ ਸਤਿਗੁਰਾਂ ਨੂੰ ਉਠਾ ਲਿਆ ਵਿੱਚੋਂ। ਸਤਿਗੁਰਾਂ ਨੂੰ ਅਰਜ਼ੀ ਕੀਤੀ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵੀ ਕੀ ਗੱਲ, ਅਤੇ ਸਤਿਗੁਰਾਂ ਨੇ ਆਖਿਆ ਵੀ ਇਹਨੂੰ ਹੰਕਾਰ ਹੋ ਜਾਣਾ ਸੀ ਵੀ ਮੈਂ ਇਕੱਲੇ ਨੇ ਪਾਠ ਕੀਤਾ। ਇੱਥੇ ਇੱਕ ਸੰਤ ਤੇਜਾ ਸਿੰਘ ਰੰਧਾਵੇ ਪਿੰਡ ਦਾ ਰਹਿਣ ਵਾਲਾ ਸੀ, ਸ਼ਾਇਦ ਗੁਰਾਇਆ ਕੋਲ ਜਾ ਕੇ ਇਸ ਪਾਸੇ ਪਿੰਡ ਹੈਗਾ ਉਹਦਾ ਫਲੌਰ ਕੋਲ, ਅਤੇ ਉਹ ਜਾ ਕੇ ਨਾ ਕਾਲਜਾਂ ਸਕੂਲਾਂ ਵਿੱਚ ਭਾਂਡੇ ਮਾਂਜਦਾ ਸੀ, ਅਤੇ ਉਹਨੂੰ ਕਿਸੇ ਨੇ ਆਖਿਆ ਵੀ ਤੂੰ ਇੱਥੇ ਨਾਮਧਾਰੀ ਸੰਗਤ 'ਚ ਭਾਂਡੇ ਕਿਉਂ ਨਹੀਂ ਮਾਂਜਦਾ। ਕਹਿੰਦਾ ਇੱਥੇ ਭਾਂਡੇ ਮੈਂ ਇਸ ਵਾਸਤੇ ਨਹੀਂ ਮਾਂਜਦਾ, ਇੱਥੇ ਮੈਨੂੰ ਸੰਤ ਜੀ ਆਖ ਕੇ ਅਤੇ ਮੇਰਾ ਰਾਹ ਖਰਾਬ ਕਰ ਦਿੰਦੇ ਨੇ। ਇਹ ਗੱਲ ਆਖ ਲੈਣੀ ਬੜੀ ਸੌਖੀ ਹੈ ਪਰ ਕਰਨੀ ਬਹੁਤ ਔਖੀ ਹੈ। ਜਦੋਂ 5-7-10 ਬੰਦੇ ਆ ਕੇ ਮੱਥਾ ਟੇਕਣ ਲੱਗ ਪੈਣ ਜਾਂ ਉਪਮਾ ਕਰਨ ਲੱਗ ਪੈਣ, ਫਿਰ ਉਸ ਆਦਮੀ ਦੀ ਹਾਲਤ ਜਾਂ ਸਤਿਗੁਰੂ ਜਾਣਦਾ ਅਤੇ ਜਾਂ ਉਹ ਹੀ ਜਾਣਦਾ ਜਿਹੜੀ ਉਹਦੀ ਹਾਲਤ ਹੁੰਦੀ ਹੈ, ਜਾਂ ਉਹਦੇ ਮੂੰਹ 'ਤੇ ਨਿੰਦਿਆ ਕਰਨ ਲੱਗ ਪੈਣ ਜਾਂ ਉਹਨੂੰ ਕੋਈ ਗਾਲ ਕੱਢਣ ਲੱਗ ਪਏ, ਉਹ ਵੀ ਉਹ ਸਮਾਂ ਉਹੀ ਜਾਣਦਾ। ਪਰ ਸਤਿਗੁਰਾਂ ਨੇ ਬਾਣੀ ਦੁਆਰਾ ਉਸ 'ਤੇ ਨਿੰਦਾ ਦੋਵੇਂ ਛੱਡਣ ਵਾਸਤੇ ਆਖਿਆ, ਇਹਨਾਂ ਤੋਂ ਬਚ ਕੇ ਆਪਣੇ ਆਪਣੇ ਰਾਹ 'ਤੇ ਆਦਮੀ ਸਫਲ ਹੋ ਸਕਦਾ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਇਹ ਆਪਣੇ ਆਪ ਨੂੰ ਨਿਰਗੁਣ ਸਮਝਣਾ ਅਤੇ ਸਤਿਗੁਰੂ ਦੇ ਸਭ ਗੁਣ ਸਮਝਣੇ, ਇਹਦੇ ਵਿੱਚ ਹੀ ਬਹੁਤ ਵੱਡਾ ਰਹੱਸ ਹੈ। ਜੇ ਇਸ ਨੂੰ ਮਨੋ ਸੱਚੀ ਮੁੱਚੀ ਸਮਝ ਲਿਆ ਜਾਵੇ ਤਾਂ ਇਹ ਪੱਕੀ ਤਰ੍ਹਾਂ ਮਨ ਦੇ ਵਿੱਚ ਵੱਸ ਜਾਵੇ। ਪੰਚ ਵਿਖਾਦੀ ਇੱਕ ਗਰੀਬਾ ਰਾਖਾ ਰਾਖਣ ਹਾਰੇ, ਖੇਦ ਕਰਾ ਔਰ ਬਹੁਤ ਸੰਤਾਵਾ ਆਇਓ ਸਰਨ ਤੁਹਾਰੇ। ਇਹਦੇ ਵਿੱਚ ਸਗੁਰਾਂ ਨੇ ਹੁਕਮ ਦਿੱਤਾ ਪਹਿਲੋਂ ਨਾਮ ਲਿਆ ਜਾਵੇ, ਲੈ ਕੇ ਫਿਰ ਸਗੁਰੂ ਦੇ ਆਗਿਆ ਅਨੁਸਾਰ ਉਸ ਦੀ ਕਮਾਈ ਕੀਤੀ ਜਾਵੇ। ਕਮਾਇਆ ਹੋਇਆ ਚਮੜਾ ਜਿਹੜਾ ਉਹਨੂੰ ਬੜਾ ਚੰਗਾ ਸਮਝਿਆ ਜਾਂਦਾ ਕਿ ਉਹ ਵੱਧਦਾ ਘੱਟਦਾ ਨਹੀਂ, ਉਹਦੇ ਜੁੱਤੀਆਂ ਬਣਦੀਆਂ ਨੇ, ਪਰ ਕਮਾਈ ਵਿੱਚ ਉਹਦੇ ਵਿੱਚ ਕਿੰਨਾ ਕੁ ਉਸ ਚਮੜੇ ਨੂੰ ਸਹਿਣ ਕਰਨਾ ਪੈਂਦਾ ਇਹ ਤੁਸੀਂ ਸਭ ਜਾਣਦੇ ਹੋ। ਜਿਹੜੇ ਮਿਸਤਰੀ ਲੋਕ ਨੇ ਉਹ ਸਾਰੇ ਜਾਣਦੇ ਨੇ ਕਿ ਲੱਕੜ ਨੂੰ ਇੱਕ ਕਹਿੰਦੇ ਨੇ ਸੀਜ਼ਨ ਕੀਤਾ ਜਾਂਦਾ। ਮੈਂ ਉੱਥੇ ਅਫਰੀਕਾ 'ਚ ਵੇਖਿਆ ਸੀ ਸੀਜ਼ਨ ਕਰਦਿਆਂ ਨੂੰ, ਉਹ ਇੱਕ ਖਾਸ ਕਮਰੇ ਦੇ ਵਿੱਚ ਸਟੀਮ ਛੱਡ ਕੇ ਉਹ ਲੱਕੜਾਂ ਵਿੱਚ ਰੱਖ ਦਿੰਦੇ ਨੇ, ਉਹਨਾਂ ਲੱਕੜਾਂ 'ਚ ਬੜਾ ਪਾਣੀ ਪੂਣੀ ਕਈ ਕੁਛ ਨਿਕਲਦਾ, ਕਿੰਨੇ ਦਿਨਾਂ ਬਾਅਦ ਫਿਰ ਉਹ ਲੱਕੜ ਕੰਮ ਵਿੱਚ ਆਉਂਦੀ ਹੈ। ਤੁਸੀਂ ਅੱਜ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਸੀ, ਇੱਕ ਹਕੀਮ ਨੇ ਪਾਰਾ ਮਾਰ ਕੇ ਅਤੇ ਉਹਦੀ ਨੁਮਾਇਸ਼ ਕੀਤੀ, ਇੱਕ ਰੱਤੀ ਪਾਰਾ ਪਾਇਆ, ਉਹਦੀ ਸਵਾਹ ਜਿਹੜੀ ਸੀ ਪਾਈ ਪਾਣੀ ਦੇ ਉੱਤੇ, ਤਿਰਵਰਾ ਜਿਹਾ ਬਣਿਆ ਹੋਇਆ, ਉਹਨੇ ਇੱਕ ਰੱਤੀ ਨੇ ਪੰਜ ਸਿਰ ਪੱਕਾ ਵੱਟਾ ਚੁੱਕ ਲਿਆ। ਇਸ ਤਰ੍ਹਾਂ ਹੀ ਇੱਕ ਹਕੀਮ ਨੇ ਫੌਲਾਦ ਜਿਹੜਾ ਸੀ ਉਹਨੂੰ ਕਮਾ ਕੇ ਇੱਕ ਰੱਤੀ ਪਾਇਆ ਅਤੇ ਉਹਨੇ ਵੀ ਪੰਜ ਸਿਰ ਪੱਕਾ ਵੱਟਾ ਚੁੱਕ ਲਿਆ। ਵੱਟਾ ਚੁੱਕ ਲਿਆ ਬਹੁਤ ਚੰਗੀ ਗੱਲ, ਪਰ ਉਹਦੀ ਕਮਾਈ ਦੇ ਵਿੱਚ ਉਹਦਾ ਕੀ ਹਾਲ ਹੋਇਆ, ਕਿੰਨੀਆਂ ਅੱਗਾਂ ਉਹਨੂੰ ਦਿੱਤੀਆਂ ਗਈਆਂ, ਕਿੰਨੀ ਵਾਰੀ ਉਹਨੂੰ ਰਗੜਿਆ ਗਿਆ, ਕਸਾਇਆ ਗਿਆ, ਅਤੇ ਉਹਨੇ ਅੱਗੋਂ ਇਹ ਨਹੀਂ ਆਖਿਆ ਵੀ ਮੈਨੂੰ ਇਸ ਤਰ੍ਹਾਂ ਨਾ ਕਰ, ਤਾਂ ਉਸਨੇ ਇਸ ਪਦਵੀ ਨੂੰ ਪ੍ਰਾਪਤ ਕੀਤਾ। ਬਾਣੀ ਵਿੱਚ ਇੱਕ ਤੁਕ ਆਉਂਦੀ ਹੈ, ਬੁੱਝ ਗਈ ਆਗ ਨਾ ਨਿਕਸਿਓ ਧੂੰਆਂ, ਅੱਗ ਬੁੱਝ ਜਾਏ ਤਾਂ ਧੂੰਆਂ ਨਾ ਨਿਕਲੇ, ਨਹੀਂ ਤਾਂ ਆਦਮੀ ਦਾ ਧੂੰਆਂ ਇਸ ਤਰ੍ਹਾਂ ਨਿਕਲਣ ਲੱਗ ਪੈਂਦਾ ਵੀ ਮੈਂ ਇੰਨਾ ਚਿਰ ਕਮਾਈ ਕੀਤੀ, ਸੇਵਾ ਕੀਤੀ ਇੱਥੇ, ਅਤੇ ਮੈਨੂੰ ਇੱਕ ਸ਼ਹਿਰ ਨਹੀਂ ਸੀ ਮਿਲ ਸਕਦਾ। ਉਹ ਧੂੰਆਂ ਜਿਹੜਾ ਉਹ ਨਿਕਲਣੋਂ ਹਟ ਜਾਂਦਾ, ਉਸ ਵੇਲੇ ਉਸ ਦੀ ਕਮਾਈ 'ਚ ਬਰਕਤ ਪੈਂਦੀ ਹੈ ਅਤੇ ਉਹਦਾ ਕਮਾਇਆ ਹੋਇਆ ਜਿਹੜਾ ਸਰੀਰ ਹੈ ਸਮਝਿਆ ਜਾਣਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਾਰ ਵਾਰ ਇਹਦੇ ਵਾਸਤੇ ਹੁਕਮ ਦਿੱਤਾ ਉਹਨਾਂ ਨੇ। ਬਾਣੀ ਵੀ ਤੁਸੀਂ ਹੁਣੇ ਸੁਣਿਆ ਹੀ ਸੀ ਕਿ ਹਮੇ ਦੀਰਘ ਰੋਗ ਹੈ। ਦੀਰਘ ਰੋਗ ਕੀ ਹੈ? ਜਿਹਨੂੰ ਆਉਂਦੇ ਨੇ ਵੱਡਾ ਰੋਗ, ਵੱਡਾ ਰੋਗ ਕੋੜ ਨੂੰ ਆਉਂਦੇ ਨੇ। ਇਹ ਅਕਾਲ ਪੁਰਖ ਨੇ ਇਸ ਦਾ ਇਮਤਿਹਾਨ ਲੈਣ ਵਾਸਤੇ ਹਮੇ ਰੋਗ ਮਾਨੁਖ ਕੋ ਦੀਨਾ ਇਹ ਬੰਦੇ ਨੂੰ ਦੇ ਦਿੱਤਾ। ਜਿਸ ਤਰ੍ਹਾਂ ਤੁਸੀਂ ਕਾਲਜਾਂ ਸਕੂਲਾਂ 'ਚ ਪੜ੍ਹਦੇ ਹੋ, ਤੁਹਾਡੇ ਇਮਤਿਹਾਨ ਹੁੰਦੇ ਨੇ, ਉਹ ਸਾਰੇ ਮਜ਼ਮੂਨ ਤੁਹਾਨੂੰ ਯਾਦ ਕਰਨੇ ਪੈਂਦੇ ਨੇ। ਕਈ ਅਮਲੀ ਤੌਰ 'ਤੇ ਦਵਾਈਆਂ ਬਣਾ ਕੇ ਜਾਂ ਕਿਸੇ ਚੀਜ਼ ਨਾਲ ਉਹ ਸਾਹਮਣੇ ਕਰਦੇ ਨੇ ਸਾਇੰਸ ਦੇ ਵਿੱਚ, ਉਹਦੇ ਵਿੱਚ ਲੰਘਣਾ ਪੈਂਦਾ ਤਾਂ ਉਹ ਆਪਣੇ ਇਮਤਿਹਾਨ ਵਿੱਚ ਸਫਲ ਹੁੰਦਾ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਵੀ ਜਿਸ ਵੇਲੇ ਅਰਜਨ ਸਿੱਖਿਆ ਪ੍ਰਾਪਤ ਕਰਦਾ ਸੀ ਧਨੁਸ਼ ਦੀ, ਬਾਕੀ ਸ਼ਾਗਿਰਦਾਂ ਦੇ ਨਾਲ ਉਹਨੂੰ ਸੱਦਿਆ ਗਿਆ, ਸੱਦ ਕੇ ਅਤੇ ਉਹਨੂੰ ਸਾਰੇ ਸ਼ਾਗਿਰਦਾਂ ਨੂੰ ਪੁੱਛੀ ਗਏ ਕਿ ਦਰਖਤ ਦੇ ਉੱਤੇ ਇੱਕ ਰੂੰ ਦਾ ਜਾਨਵਰ ਬਣਾ ਕੇ ਰੱਖਿਆ ਸੀ, ਤੁਹਾਨੂੰ ਜਾਨਵਰ ਦਿਸਦਾ? ਹਾਂਜੀ ਦਿਸਦਾ। ਉਹ ਦਰਖਤ ਦਿਸਦਾ? ਦਿਸਦਾ। ਉਹ ਕੁੱਤਾ ਖੜ੍ਹਾ ਦਿਸਦਾ? ਦਿਸਦਾ। ਅਖੇ ਪਿੱਛੇ ਹਟ ਜਾ। ਇਸ ਤਰ੍ਹਾਂ ਪੁੱਛੀ ਗਏ ਸਾਰੇ ਸ਼ਾਗਿਰਦਾਂ ਨੂੰ, ਪਿੱਛੇ ਹਟਾਉਂਦੇ ਗਏ। ਜਿਸ ਵੇਲੇ ਅਰਜਨ ਦੀ ਵਾਰੀ ਆਈ ਅਤੇ ਉਹਨੂੰ ਪੁੱਛਿਆ ਵੀ ਤੈਨੂੰ ਜਾਨਵਰ ਦਿਸਦਾ? ਉਹਨੇ ਆਖਿਆ ਦਿਸਦਾ। ਉਹਨੇ ਆਖਿਆ ਉਹ ਦਰਖਤ ਦਿਸਦਾ? ਆਉਂਦਾ ਨਹੀਂ ਦਿਸਦਾ, ਕਹਿੰਦਾ ਬਾਹਰ ਨਿਸ਼ਾਨਾ। ਬਾਣੀ ਵਿੱਚ ਸਗੁਰਾਂ ਨੇ ਹੁਕਮ ਦਿੱਤਾ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਿਓ ਮਨ ਮਾਨਿਆ ਤਾ ਹੋਆ ਨਿਸ਼ਚਲ ਚੀ। ਇੱਕ ਪਾਸੇ ਸਗੁਰੂ ਵਾਲੇ ਪਾਸੇ ਧਿਆਨ ਰਵੇ, ਧੱਕੇ ਤਾਂ ਵੱਜਦੇ ਨੇ, ਪਵਨ ਝੁਲਾਰੇ ਮਾਇਆ ਦੇ ਅਰਕੇ ਭਗਤ ਸਦਾ ਥਿਰ ਸੇ। ਹਵਾਈ ਜਹਾਜ਼ ਤੁਸੀਂ ਵੇਖਦੇ ਹੋ ਚੱਲਦਾ, ਉਹਦੇ ਵਿੱਚ ਇੱਕ ਆਲਾ ਲੱਗਾ ਐਸਾ ਜਿਹੜਾ ਉਹਦੀ ਸੇਧ ਨੂੰ ਸੈੱਟ ਕਰ ਦਿੰਦਾ, ਪੱਕਿਆਂ ਕਰ ਦਿੰਦਾ ਇੱਕ ਥਾਂ, ਉਹਦਾ ਮੂੰਹ ਇੱਕ ਪਾਸੇ ਹੁੰਦਾ, ਉਧਰ ਨੂੰ ਉਹ ਜਾਂਦਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹਵਾ ਆ ਕੇ ਉਹਨੂੰ ਧੱਕ ਕੇ ਥੋੜ੍ਹੀ ਜਿਹੀ ਖੱਬੇ ਥੋੜ੍ਹੀ ਜਿਹੀ ਸੱਜੇ ਇਸ ਤਰ੍ਹਾਂ ਕਰੀ ਜਾਂਦੀ ਹੈ, ਪਰ ਉਹਦਾ ਮੂੰਹ ਸਿੱਧਾ ਹੁੰਦਾ। ਜੇ ਤੁਹਾਡਾ ਬੜਾ ਡੇਰ ਵੀ ਲੱਗ ਜਾਏ ਤਾਂ ਪਹੁੰਚੇਗਾ ਉੱਥੇ ਜਿੱਥੇ ਨੂੰ ਉਹਦਾ ਮੂੰਹ ਹੈ। ਤੁਹਾਡੇ ਸਾਹਮਣੇ ਮਿਸਾਲ ਹੈ ਕਿ ਤੁਸੀਂ ਲਿਫਾਫੇ ਦੇ ਉੱਤੇ ਨਾਮ ਲਿਖ ਕੇ, ਪਤਾ ਪੂਰਾ ਲਿਖ ਕੇ, ਸਹੀ ਪਤਾ ਲਿਖਿਆ ਹੋਵੇ ਤਾਂ ਲਿਫਾਫੇ ਨੂੰ ਚੁੱਕ ਕੇ ਉਹ ਨਾਮ ਲੈ ਜਿਹੜਾ ਨਾ ਜਿੱਥੋਂ ਦਾ ਲਿਖਿਆ ਹੁੰਦਾ ਉੱਥੇ ਲੈ ਜਾਂਦਾ। ਜੇ ਸਤਿਗੁਰੂ ਕਿਰਪਾ ਕਰੇ ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦਾ ਹੀ ਲਿਖ ਲਿਓ, ਸਾਡੇ ਹਿਰਦੇ 'ਤੇ ਉਹ ਲਿਖਿਆ ਹੋਵੇ ਤਾਂ ਸਾਨੂੰ ਵੀ ਚੁੱਕ ਕੇ ਉੱਥੇ ਲੈ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ, ਇੱਕ ਸਿੱਖ ਨੇ ਲਿਆ ਕੇ
एक जानवर जिहड़ा आकाश विच रहिंदा उहदा खंभ लिया के दिता सतगुरां ने वह तीर दे नाल बन्न के ते चलाया वो तीर वापस नहीं आया सतगुरां ने पुछया कित्थे गया तीर पता नहीं उन्हें आख्या जिस देश का वह खंभ सी ना उत्थे तीर चला गया इस तरह ही सतगुरु का नाम है वो साडे च लिखा हो सानू सतगुरु के कोल ही लैके जाएगा होर किसी पासे नहीं जा सकता पर वो जी एक शर्त रखती है ना इको दिसै सजना इको भाई मीत एक सहदी समगरी सहदी है रीत एक स्यो मन मानिया ता हो निश चलचीत सतगुरु प्रताप सिंह सच्चे पातशाह उपदेश तुम सुन दे भाई एक काले कपड़े पा के आ गया एक पीले पा के आ गया एक भगवे पा के आ गया एक चिट्टे पा के आ गया तो वो सारे वाल ध्यान उहदा गया तो एक थान ना खलोता गया वो फिर किसी मजल ते आदमी नहीं पहुँचता इन्हें एक आदमी नूं ते लग गई ते लग गई तो उन्हें पूछा पानी किस ना पियाँ उन्हें आख्या पानी तो जमीन सारी धरती के थले हैगा जिस मर्जी पानी पी लै उन्हें कई फड़ी तो पानी जमीन पुटन लग पिया पुटता पुटता थक गया उन्हें आख्या इतने नहीं मिलया थोड़ा जहा गांह हो फिर पुटन लग पिया थोड़ा जहा गांह हो गया फिर पुटन इस तरह ही उसकी उम्र लंघ गई तो पानी नहीं मिलया कितों सो सतगुरां दे उपदेश तुसीं बार बार सुनदे हो कि जिस वेले अज संत वरियाम सिंह होरां ने भी तुहानू पढ़ के सुनाया सी गुरकी मूर्त मन में ध्यान सतगुरु प्रताप सिंह सच्चे पातशाह दे उपदेश भी तुसीं सुनदे हो कि जदों भजन करो सतगुरु की मूर्ति अपने अंदर वसा के करो पर साडे अंदर तो होर बड़ा कुछ हुंदा है मूर्ति लंघन थां नहीं हुंदा उत्थे आसरी वार च रोज़ तुसीं सुनदे हो वस्तु अंदर वस्त समावै दूजी होवै पास एक घड़े विच मिट्टी पई है तो आखो शक्कर पा दी जिन्ने चिर मिट्टी बाहर कढ़ के साफ नहीं करोगे उन्ने चिर उहदे शक्कर नहीं पा सकते मैं अगे भी तुहानू शायद अर्ज कीती होवे एक संत रुलदू सिंह होरी होए ने सबाजपुर दे पाकिस्तान च रह गया पिंड उन्हां नू लगन लगे कि मैं भजन लवां जिहड़ा तत् है इस संसार दे उत्ते वो प्राप्त करां संसार सागर तो पार होवां वह संत जमीत सिंह होरी गिल्लां वाले सन उन्हां कोल गए उन्हां नू उन्हां ने आख्या भी मैनू नाम की प्राप्ति होवे उन्हां ने आख्या भी तू एक साल भर बहुत ध्यान नाल सुनने वाली गल है एक साल भर इशनान करके रोज़ अंदर बैठ जा कर आपे तेनों नाम मिलेगा साध संगत जी ये गल सुन के ही आदमी सोचता भी मैं साल भर की करांगा बह के बच्चे भुखे मर जाएंगे एक मैनू गल विच याद आ गई है भुखे मरन की गल एक याद आ गई सतवें पातशाह वेले एक सिख नू सगुरां ने हुक्म दिता भी तू इस लंगर सेवा कर आके वो आंदा मेरे छे या सत जी ने मैं कला कमा के उन्होंने खवाना वो तो भुखे मर जाएंगे मैं तो नहीं आ सकता सगुरां ने हुक्म दिता तू इस तरह कर आ चिट्ठी साड़ी ला जा काबल में जा पता नहीं कितने लिखे मैंने चेता भुल गया भाई उत्थे आ चिट्ठी साड़ी फलाने सिख नू दे दी जाके तू साध संगत जी चिट्ठी लैके उसे चला गया जिस वे चला गया तो उन्हें उस चिट्ठी से हुक्म दिता ही सगुरां ने कि ये जिस वे आ जाए ना इनू अंदर दे रहे छे महीने नहीं छड़ना इनू तो वो जिस वे उन्होंने आख्या भी आह हुक्म है उन्हें मेरे तो बच्चे भुखे मर जाएंगे उन्हें आख्या तू ये दस सिखा भी तेरा हुक्म मनीए कि अपने गुरु का मनीए जे तो अज वर्गा हों फिर तो आंता जो तुम पूछ ही लिया तो हम मेरी गल मनो तुम पर उस वे जिहड़ा निश्चय वाला संत वरियाम सिंह ने तुहानू बार बार यह आख्या भी जिहड़ा निश्चा नहीं ना गुरु से वह कदे नहीं तर सकता सतगुरु प्रताप सिंह सच्चे पातशाह उपदेश तुसीं सुणदे हो कि सतगुरु राम सिंह सच्चे पातशाह सिख शब्द पढ़ते सन उत्थे चले गए तो शब्द पढ़ते सन सतगुर तारन गए अतीत सतगुरां ने उन्होंने बंद करके ना शब्द उन्होंने आख्या ना भाई तारे गई प्रतीत तो वह सिख नूं हुक्म हो गया उन्हें आख्या जी मैनू जिस तरह सगुरां रखो उस तरह करो उन्होंने अंदर देता रे जो औहत पुज गई तो उन्हें छुट्टी देती जिस वापस घर आया तो यही सोचता आया भी मेरे परिवार के जी तो भुखे मर गए होंगे इधर पिछे पाणा यह वरताया सगुरां ने उस घर के उस मुहल्ले के पंजाह घर लिखे ने उत्थे उन्हें पंजाह घर ने एक एक सेर आटा लैके ना तो वो परिवार देता भी और तुर गया हूँ भुखा ना मरे उत्थे एक सेठ ने फैक्ट्री लाती फैक्ट्री लाती तो वो सारे मुंडे जे छे सत जी सन वो उत्थे ਕੰਮ ਕਰਨ ਲੱਗ ਪਏ, ਉਹ ਕਮਾਈ ਕਰਨ ਲੱਗ ਪਏ। ਅੱਜ ਹੋਰ ਕੱਲ੍ਹ ਹੋਰ, ਜਦੋਂ 6 ਮਹੀਨੇ ਬਾਅਦ ਆਇਆ ਤਾਂ ਉਹਦੇ ਆਉਂਦਿਆਂ ਨੂੰ ਕੋਠੇ ਪੱਕੇ, ਸਾਰਾ ਕੁਛ ਵਧੀਆ ਬਣਿਆ, ਰੋਟੀ ਵਧੀਆ ਬਣੀ ਉਹਦੀ। ਜਿਸ ਵੇਲੇ ਉਹ ਆਇਆ ਨਾ, ਅਤੇ ਨਿਆਣਿਆਂ ਨੇ ਵੇਖਿਆ ਵੀ ਉਹ ਆ ਗਿਆ ਅਤੇ ਭੱਜ ਉੱਠੇ। ਕਿਹੜੀ ਗੱਲ ਭੱਜ ਉੱਠੇ? ਆਹਦੇ ਨੂੰ ਆ ਗਿਆ ਜਿਹਦੇ ਹੁੰਦੇ ਅਸੀਂ ਭੁੱਖੇ ਮਰਦੇ ਸਾਂ, ਅਸੀਂ ਮਹਾਂ ਬਚੇ ਹਾਂ ਪਿੱਛੋਂ। ਸੋ ਅਤੇ ਸੰਤ ਜਿਉਂ ਸੰਤ ਮਿਤ ਸਿੰਘ ਉਹਨਾਂ ਨੇ ਆਖਿਆ ਵੀ ਸਾਲ ਭਰ ਅੰਦਰ ਬੈਠ, ਤੈਨੂੰ ਭਜਨ ਕਰਨ ਦੇ, ਤੈਨੂੰ ਆਪੇ ਭਜਨ ਮਿਲੇਗਾ। ਇਹ ਗੱਲ ਸੁਣ ਕੇ ਆਦਮੀ ਕਿੰਨਾ ਸੋਚਦਾ। ਅਸੀਂ ਆਪਣੇ ਮਨ 'ਚ ਸੋਚੀਏ, ਜਿਹੜੇ ਇਹਨੂੰ ਲੋੜ ਹੈ ਨਾ, ਉਹ ਤਾਂ ਖਰੇ ਕਿੰਨੇ ਸਾਲ ਹੀ ਬਹਿ ਜਾਣ। ਜੇ ਕਿਸੇ ਨੂੰ ਆਖਦੇ ਤੈਨੂੰ $10,00,000 ਮਿਲ ਜਾਏਗਾ, ਤੂੰ 5 ਸਾਲ ਬਹਿ ਇੱਥੇ, ਤਾਂ ਉਹ ਜ਼ਰੂਰ ਬਹਿ ਜਾਏਗਾ, ਮਿਲੇ ਭਾਵੇਂ ਨਾ ਮਿਲੇ। ਕਿਉਂਕਿ ਮਾਇਆ ਕੀ ਸੁਭਾ 4 ਦਿਹਾੜੇ ਜਾਂ ਇਹਨੂੰ ਧਨ ਯੋਗ ਨਾ ਕੀ ਛਾਇਆ ਲਿਖਿਆ। ਉਹ ਫਿਰ ਸਾਲ ਭਰ ਸਾਧ ਸੰਗਤ ਜੀ ਬੈਠਦਾ ਰਿਹਾ, ਉਹਨੂੰ ਨਹੀਂ ਪ੍ਰਾਪਤੀ ਹੋਈ। ਪਰ ਫਿਰ ਉਹ ਲੜਿਆ ਨਹੀਂ ਜਾ ਕੇ, ਉਹਨੇ ਫਿਰ ਜਾ ਕੇ ਅਰਜ਼ ਕੀਤੀ, ਮਹਾਰਾਜ ਲੋੜ ਸੀ ਉਹਨੂੰ, ਭਈ ਕਿਰਪਾ ਕਰੋ ਮੈਨੂੰ ਨਹੀਂ ਕੁਛ ਪ੍ਰਾਪਤ ਹੋਇਆ। ਉਹਨੇ ਆਖਿਆ ਸਾਲ ਭਰ ਹੋਰ ਬੈਠ ਜਾ ਕੇ, ਸਾਧ ਸੰਗਤ ਜੀ ਸਾਲ ਭਰ ਫਿਰ ਬੈਠਾ, ਫਿਰ ਪ੍ਰਾਪਤੀ ਨਾ ਹੋਈ। ਲੰਬੀ ਗੱਲ ਨਹੀਂ ਕਰਦੇ ਆਪਾਂ। 3ਰੇ ਸਾਲ ਫਿਰ ਉਹਨਾਂ ਨੂੰ ਆਖਿਆ ਵੀ ਸਾਲ ਭਰ ਬੈਠ, ਫਿਰ ਸਾਲ ਭਰ ਬੈਠਣ ਵਾਸਤੇ ਉਹ ਚਲਾ ਗਿਆ। ਕੁਛ ਦਿਨਾਂ ਬਾਅਦ ਉਹ ਦਰਵਾਜ਼ੇ ਬੰਦ ਨੇ, ਸੰਤ ਜਮੀਤ ਸਿੰਘ ਜੀ ਗਿੱਲਾਂ ਵਾਲੇ ਜਿਹੜੇ ਨਾ, ਉਹ ਅੰਦਰ ਆ ਗਏ ਨੇ। ਕਿਸ ਤਰ੍ਹਾਂ ਅੰਦਰ ਆ ਗਏ ਨੇ? ਜਿਸ ਤਰ੍ਹਾਂ ਲਿਖਿਆ ਨਾ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਪੰਨ, ਬੂਹੇ ਪੂਰੇ ਬੰਦ ਕਰ ਦਿਓ। ਜਿਹੜੇ ਆਦਮੀ ਨੇ ਮੌਤ ਆਉਣੀ ਹੈ ਨਾ, ਉੱਥੇ ਅੰਦਰ ਵਰ ਜਾਂਦਾ ਆਦਮੀ, ਬਚ ਨਹੀਂ ਸਕਦਾ। ਪਰ ਜਿਹੜੇ ਮੌਤ ਤੋਂ ਬਚਾਉਣ ਵਾਲੇ ਨੇ, ਉਹ ਵੀ ਉਸੇ ਤਰ੍ਹਾਂ ਅੰਦਰ ਚਲੇ ਜਾਂਦੇ ਨੇ। ਸੰਤਾਂ ਨੇ ਉਹਨੂੰ ਕਿਰਪਾ ਕੀਤੀ ਅਤੇ ਉਹਨੂੰ ਆਖਿਆ, ਹੁਣ ਤੇਰਾ ਭਾਂਡਾ ਸਾਫ਼ ਹੋਇਆ, ਇੰਨੇ ਚਿਰ ਬਾਅਦ ਹੁਣ ਤੈਨੂੰ ਨਾਮ ਮਿਲੇਗਾ। ਉਹਦੇ ਕੰਨ ਵਿੱਚ ਮੰਤਰ ਦਿੱਤਾ ਅਤੇ ਉਹਨੂੰ ਆਖਿਆ ਵੀ ਇਹਨੂੰ ਨਾਲ ਇੱਕ ਤੁਖ ਬੜੀ ਸੂਈ ਰਾਗ ਦੀ, ਭਾਂਡਾ ਤੋਏ ਬੈਸ ਧੂਪ ਦੇਵ ਉਹ ਤਾਂ ਉਹ ਦੁੱਧ ਹੈ ਕਿ ਉਜਾਓ। ਮੇਰਾ ਖਿਆਲ ਸੰਤ ਵਰਿਆਮ ਸਿੰਘ ਉਹਨੇ ਇਹੋ ਜਿਹੀ ਤੁਖ ਬੜੀ ਸਿੱਖ, ਭਾਂਡਾ ਧੋ ਕੇ ਉਹਨੂੰ ਸਾਫ਼ ਕਰੋ, ਉਹਨੂੰ ਸੁਗੰਧੀ ਵਾਲਾ ਬਣਾਓ, ਉਹਦੇ ਵਿੱਚ ਜਿਹੜਾ ਦੁੱਧ ਹੈ ਉਹ ਬੜਾ ਫਾਇਦੇ ਵਾਲਾ ਹੁੰਦਾ, ਪੀਣ ਨੂੰ ਵੀ ਜੀ ਕਰੇਗਾ। ਅਤੇ ਉਹਨੂੰ ਆਖਿਆ ਤੈਨੂੰ ਬਹੁਤ ਵਧੀਆ ਚੀਜ਼ ਦਿੱਤੀ, ਹੁਣ ਇਹਨੂੰ ਛੱਡੀ ਨਾ, ਇਹਦੀ ਕਮਾਈ ਕਰ। ਫਿਰ ਉਹਨੇ ਆਪਣੇ ਜਿਹੜੇ ਵਾਲ ਨੇ ਨਾ ਸਿਰ ਦੇ, ਇਹਨਾਂ ਨੂੰ ਕਿੱਲੀ ਨਾਲ ਬੰਨ ਲੈਣਾ, ਅਤੇ ਜਦੋਂ ਨੀਂਦ ਆਉਣੀ ਝਟਕਾ ਹੋ ਜਾਣਾ, ਫਿਰ ਉੱਠ ਕੇ ਨਾਮ ਸਿਮਰਨ ਕਰਨ ਲੱਗ ਪੈਣਾ। ਇਸ ਤਰ੍ਹਾਂ ਬਹੁਤ ਮਸਾਲਾਂ ਨੇ। ਸੰਤ ਮਿਰਜੇ ਵਾਲੀਆਂ ਜਿਹੜੇ ਸਨ, ਉਹ ਖੂਹ ਦੀ ਚੱਲਣ 'ਤੇ ਬਹਿ ਕੇ ਨਾਮ ਸਿਮਰਨ ਕਰਦੇ ਹਨ, ਜਦੋਂ ਡਿੱਗ ਪੈਂਦੇ ਹਨ ਖੂਹ 'ਚ ਨਿਕਲ ਕੇ ਫਿਰ ਬਾਹਰ ਬਹਿ ਕੇ ਨਾਮ ਸਿਮਰਨ ਕਰਨ ਲੱਗ ਪੈਂਦੇ ਸਨ। ਇਹ ਕਮਾਈ ਹੈ। ਕਮਾਈ ਦੇ ਵਿੱਚ ਬਹੁਤ ਕੁਛ ਕਰਨਾ ਪੈਂਦਾ। ਸਭ ਤੋਂ ਪਹਿਲਾਂ ਇਹ ਹੈ, ਤਨ ਮਨ ਧਨ ਸਭ ਸੌਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੋਰ ਰਹਿ ਕੇ ਗਿਆ ਪਿੱਛੇ, ਬੰਦੇ ਕੋਲ ਕੁਛ ਨਹੀਂ ਰਹਿ ਗਿਆ। ਜਦੋਂ ਜਨਕ ਰਾਜੇ ਨੂੰ ਆਖਿਆ, ਜਨਕ ਰਾਜੇ ਨੂੰ ਆਖਿਆ ਸੀ ਨਾ ਅਸ਼ਟਾਵਕਰ ਨੇ, ਗਿਆਨ ਕੀਤਾ ਸੀ ਤਾਂ ਉਹ ਫੜ ਕੇ ਘੋੜਾ ਚੜ੍ਹਨ ਲੱਗਾ ਸੀ। ਉਹਨੇ ਕਿਹਾ ਤੇਰਾ ਕੀ ਹੈ ਇਹ? ਉਤਰੇ ਜਦੋਂ ਅਤੇ ਫਿਰ ਉਹ ਬੜੇ ਸਾਧੂ ਹੋਏ ਨੇ। ਜੋ ਬਚਨ ਕਰਦੇ ਸਨ ਪੂਰਾ ਹੁੰਦਾ ਸੀ ਉਹਨਾਂ ਦੇ। ਇੱਕ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇੜਿਆਂ ਦੁਸ਼ਹਿਰਾ ਹੈ, ਜਿੱਥੋਂ ਦੇ ਸ਼੍ਰੀ ਕਿਰਪਾਲ ਸਿੰਘ ਹੋਰੀ ਡਾਕਟਰਗੰਜ ਵਾਲੇ, ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ। ਅਤੇ ਰੁਲਦੂ ਸਿੰਘ ਦਾ ਜੀ ਕੀਤਾ ਵੀ ਮੈਂ ਜਾ ਕੇ ਅਰਜ਼ ਕਰਾਂ। ਉਹਨੇ ਅਰਜ਼ ਕਰਕੇ ਮਨਜ਼ੂਰੀ ਲਈ ਕਿ ਮੇਰੇ ਘਰ ਚਰਨ ਪਾਓ। ਜਦੋਂ ਸੱਚੇ ਪਾਤਸ਼ਾਹ ਘਰ ਚਰਨ ਪਾਏ ਅਤੇ ਉਹਨੇ ਜਿਹੜੇ ਵਸਤਰ ਸਨ ਗਲਦੇ ਸਾਰੇ ਦਿੱਤੇ, ਮੱਥਾ ਟੇਕੇ, ਅਤੇ ਜੋੜਾ ਚਰਨਾਂ ਵਾਲਾ ਨਾ ਦਿੱਤਾ। ਮਨ 'ਚ ਇਹ ਗੱਲ ਆ ਗਈ ਵੀ ਜੋੜਾ ਜਿਹੜਾ ਇਹ ਲੱਗੇਗਾ ਸਤਿਗੁਰੂ ਰਾਮ ਸਿੰਘ ਦੇ ਚਰਨ ਕੋਮਲ ਨੇ। ਪ੍ਰਭ ਮੇਰਾ ਅੰਤਰਜਾਮੀ ਜਾਣ, ਘੱਟ ਘੱਟ ਕੇ ਪਟ ਪਟ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ। ਸਗੁਰਾਂ ਆਖਿਆ ਰੁਲਦੂ ਸਿਆ ਜੋੜਾ ਲਾਇਆ ਮੈਨੂੰ ਨਹੀਂ ਲੱਗਦਾ। ਉਹ ਬੜੇ ਸਾਧੂ ਹੋਏ। ਫਿਰ ਇੱਕ ਵਾਰ ਉਹਨਾਂ ਦੇ ਪਿੰਡ 'ਚ ਬਿਮਾਰੀ ਪੈ ਗਈ। ਬਿਮਾਰੀ ਦੇ ਵਿੱਚ ਇੱਕ ਮਾਈ ਆਈ ਭੱਜੀ, ਸਾਂਝੀ ਮੇਰਾ ਪੁੱਤਰ ਮਰ ਚੱਲਿਆ। ਉਹ ਜਿਹਨੂੰ ਬਿਮਾਰੀ ਹੁੰਦੀ ਸੀ ਬੰਦਾ ਮਰ ਜਾਂਦਾ ਸੀ ਆਰਾਮ ਨਾਲ। ਜਾਂਦੇ ਨੇ ਤੇਰਾ ਪੁੱਤਰ ਨਹੀਂ ਮਰਦਾ, ਮੇਰਾ ਜਵਾਈ ਕੰਗੀ ਕੰਗ ਪਿੰਡ ਆ ਉੱਥੇ, ਉਹ ਮਰ ਗਿਆ। ਪੁੱਤਰ ਮਰਨਾ ਵੀ ਬੜੀ ਔਖੀ ਗੱਲ, ਪਰ ਜੇ ਜਵਾਈ ਮਰ ਜਾਏ ਤਾਂ ਤੀਕ ਰੰਡੀ ਹੋ ਕੇ ਘਰ ਆ ਬਹਿਣੀ। ਪਰ ਉਹ ਇਹਨਾਂ ਗੱਲਾਂ ਤੋਂ ਬਹੁਤ ਉੱਚੀ ਹੋ ਜਾਂਦੇ ਨੇ। ਤੁਹਾਨੂੰ ਪਤਾ ਹਵਾਈ ਜਹਾਜ਼ ਉੱਥੇ ਉੱਡਦਾ ਜਾਂਦਾ, ਥੱਲੇ ਕੱਟਾ ਵਗਦਾ, ਕੁੱਤੇ ਲੜਦੇ ਨੇ, ਹਾਥੀ ਲੜਦੇ ਨੇ, ਕੋਈ ਉੱਥੇ ਨਹੀਂ ਪਤਾ ਲੱਗਦਾ। ਉਹ ਫਿਰ ਉਹਨਾਂ ਨੇ ਇਸ ਤਰ੍ਹਾਂ ਹੀ ਆਪਣਾ ਸਰੀਰ ਤਿਆਗਿਆ। ਆਪਣੇ ਲੜਕੇ ਉਹਨਾਂ ਨੇ ਵੀ ਸੁਖਮਨੀ ਸਾਹਿਬ ਦਾ ਪਾਠ ਸੁਣਾ, ਇਸ ਤਰ੍ਹਾਂ ਸਿੱਧੇ ਬੈਠੇ ਬੈਠੇ ਹੀ ਇਸ ਵੇਲੇ ਪਾਠ ਸੰਪੂਰਨ ਹੋਇਆ, ਉਹਨਾਂ ਨੇ ਸਰੀਰ ਛੱਡ ਦਿੱਤਾ। ਇੱਥੇ ਬਹੁਤ ਵਿੱਦਿਆ ਪ੍ਰਾਪਤ ਕਰਦੇ ਹਾਂ ਅਸੀਂ, ਪਰ ਬੜੀ ਦੂਰ ਦੂਰ ਤੱਕ ਪਹੁੰਚਦੇ ਹਾਂ। ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਚੰਦਰਮਾ ਤੋਂ ਵੀ ਉੱਤੇ ਕਈਆਂ ਤਾਰਿਆਂ 'ਤੇ ਪਹੁੰਚ ਗਏ ਨੇ। ਗੁਰੂ ਅਰਜਨ ਸਾਹਿਬ ਨੇ ਸੁਰਖ ਰਾਗ ਵਿੱਚ ਇੱਕ ਸ਼ਬਦ ਲਿਖਿਆ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣੇ ਆਗਿਆ ਮਿਲਣ ਕਿਨਾ। ਸਾਡੇ ਕੋਲ ਤਾਂ ਉਹੀ ਸਿਆਣੇ ਜਿਹੜੇ ਤਾਰਿਆਂ 'ਚ ਪਹੁੰਚਦੇ, ਜਾ ਕੇ ਉਹਨਾਂ ਨੂੰ ਪੁੱਛਿਆ ਹੋਇਆ ਅੱਗੇ ਕਿਹਦਾ ਮਿਲਣਾ ਹੁੰਦਾ, ਪਰ ਅਸੀਂ ਗਲਤ ਪਾਸੇ ਚਲੇ ਗਏ ਹਾਂ। ਭਜਨ ਬਾਣੀ ਛੁੱਟ ਗਿਆ, ਸਗਰੂ 'ਤੇ ਭਰੋਸਾ ਨਹੀਂ ਰੱਖਦੇ। ਅਤੇ ਉਹਨਾਂ ਵਾਸਤੇ ਜਿਹੜੇ ਮਸਾਂ ਤਾਰੇ ਤੱਕ ਪਹੁੰਚ ਸਕੇ ਨੇ, ਨਿਸ਼ਚਾ ਰੱਖਦੇ ਹਾਂ, ਉਹਦੇ 'ਤੇ ਨਿਸ਼ਚਾ ਨਹੀਂ ਰੱਖਦੇ। ਜਿਹਨੇ ਜਪਜੀ ਸਾਹਿਬ ਸ਼ੁਰੂ 'ਚ ਲਿਖਿਆ ਪਤਾਲਾ ਪਤਾਲ ਲੱਖ ਅਗਾਸਾ ਅਗਾਸ, ਐਡੀ ਵੱਡੀ ਫਿਲਾਸਫੀ ਸਾਡੇ ਕੋਲ ਹੋਵੇ, ਕਿਸੇ ਆਦਮੀ ਕੋਲ $50,00,000 ਪਿਆ ਹੋਵੇ ਤਾਂ ਉਹ ਕੌਡੀਆਂ ਹੱਥ 'ਚ ਫੜ ਕੇ ਅਤੇ ਵਪਾਰ ਕਰਦਾ, ਫਿਰ ਉਹਨੂੰ ਕੀ ਲੋਕ ਸਮਝਣਗੇ। ਪਰ ਇਹ ਗੱਲ ਸਾਰੀ ਨਿਸ਼ਚੇ ਦੀ ਹੈ। ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਲੇ ਜਾਂ ਪਹਿਲਾਂ ਵੀ ਸਤਿਗੁਰਾਂ ਦੇ ਵੇਲਿਆਂ ਤੋਂ ਦਸਵੰਧ ਕੱਢਣ ਦੀ ਪ੍ਰਥਾ ਪਈ ਕਿ ਦਸਵੰਧ ਕੱਢਿਆ ਜਾਵੇ। ਸਾਡੇ ਸਾਹਮਣੇ ਇੱਥੇ ਕਈ ਮਿਸਾਲਾਂ ਇੱਥੇ ਦੱਸਦੇ ਵੀ ਸਨ, ਜਿਹੜੇ ਕੱਢਣ ਵਾਲੇ ਨੇ ਉਹਨਾਂ ਨੂੰ ਬਹੁਤ ਫਾਇਦਾ ਪਹੁੰਚਦਾ। ਬੀਕਾਨੇਰ ਦੇ ਇਲਾਕੇ 'ਚ 4 ਭਰਾ ਸਕੇ, ਇੱਕੋ ਜਿਹੀ ਜ਼ਮੀਨ, ਇੱਕੋ ਜਿਹਾ ਮੋਗਾ ਉਹਨਾਂ ਦਾ, ਇੱਕ ਦੇ ਘਰ ਸਾਧ ਸੰਗਤ ਦਾ ਆਉਣ ਜਾਣ ਬਹੁਤਾ, ਉਸ ਆਪਣਾ ਦਸਵੰਧ ਵਗੈਰਾ ਕੱਢਦਾ ਸੀ, ਦੂਜੇ ਦੇ ਉਦੋਂ ਘੱਟ, ਤੀਜੇ ਦੇ ਉਦੋਂ ਘੱਟ, 'ਚ ਉੱਥੇ ਇਸੇ ਤਰ੍ਹਾਂ ਹੀ ਉਹਨਾਂ ਦੀ ਫਸਲ ਹੁੰਦੀ ਸੀ। ਇਹ ਇੱਕ ਭੁਲੇਖਾ ਸਾਨੂੰ ਪਿਆ ਕਿ ਮੈਂ ਇਹ ਕੰਮ ਕਰਦਾ ਤਾਂ ਪੈਸੇ ਆਉਂਦੇ ਨੇ, ਮੇਰਾ ਜੀ ਕਰਦਾ ਮੈਨੂੰ 10,00,000 ਰੋਜ਼ ਦੀ ਕਮਾਈ ਵੀ ਕਿਉਂ ਨਹੀਂ ਹੁੰਦੀ। ਕਈ ਬੰਦੇ ਕਿੰਨੇ ਉਜਾੜ ਜਾਂਦੇ ਨੇ ਫਿਰ ਵੀ ਉਹਨਾਂ ਕੋਲ ਰਹਿੰਦਾ, ਇਹ ਸਾਡੇ ਵੱਸ ਦੀ ਗੱਲ ਨਹੀਂ। ਜਿਸ ਤਰ੍ਹਾਂ ਤੁਹਾਨੂੰ ਮਹਿੰਦਰ ਸਰਾਂ ਨੇ ਦੱਸਿਆ ਸੀ ਕਿ ਜਿਹੜੇ ਕਰਮ ਕੀਤੇ ਨੇ ਉਹਦੇ ਮੁਤਾਬਕ ਸਾਰਾ ਕੁਛ ਹੁੰਦਾ, ਪਰ ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ ਵੀ ਸਤਿਗੁਰਾਂ ਨੇ ਲਿਖਿਆ। ਸੋ ਤੁਸੀਂ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰੋ, ਜਿਹੜੇ ਤੁਹਾਡੇ ਇਲਾਕੇ ਦੇ ਬੰਦੇ ਨੇ ਉਹਨਾਂ ਨੂੰ ਦਿਆ ਕਰੋ। ਉਹਨਾਂ ਪੁਸਤਕਾਂ ਨੂੰ ਪੜ੍ਹੋ ਜਿਨ੍ਹਾਂ ਵਿੱਚ ਇਹ ਗੱਲਾਂ ਲਿਖੀਆਂ ਨੇ, ਇੱਕ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ, ਅਗਰ ਪੜ੍ਹਿਆ ਕਰੋ ਉਹਨਾਂ ਨੂੰ, ਔਰ ਜੋ ਵੇਖੋ ਕਿੰਨਾ ਕੁਛ ਸਾਨੂੰ ਪ੍ਰਾਪਤ ਹੋ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਜਸ ਲਿਖਿਆ ਹੈ, ਸੰਤ ਤਰਨ ਸਿੰਘ ਉਹਨਾਂ ਨੇ ਜਸ ਜੀਵਨ ਦੇ ਵਿੱਚ, ਬਹੁਤ ਕੁਛ ਮਿਲਦਾ ਉਹਦੇ 'ਚੋਂ। ਇੱਕ ਥਾਂ ਇੱਕ ਸਿੰਘ ਜੇਲ੍ਹ ਵਿੱਚ ਸੀ ਅਤੇ ਉਹਨੇ ਸਗਰੋਂ ਕੋਲ ਅਰਜ਼ੀ ਕੀਤੀ ਦਰਸ਼ਨ ਹੋਵੇ, ਅਤੇ ਸੱਚੇ ਪਾਤਸ਼ਾਹ ਗਏ ਅਤੇ ਉਹਨਾਂ ਨੇ ਇਹਨਾਂ ਜੇਲ੍ਹ ਵਾਲਿਆਂ ਨੇ ਬੂਹਾ ਨਾ ਖੋਲ੍ਹਿਆ, ਉਹ ਰੋ ਪਿਆ, ਕਹਿੰਦਾ ਜੇ ਮੈਂ ਜਿਹੜਾ ਬੂਹਾ ਖੁੱਲ੍ਹਦਾ ਮੈਂ ਅਖੀਰਲਾ ਮੇਰਾ ਸਮਾਂ ਸੀ ਕਾਲ ਕੋਠਲੀ 'ਚ ਬੈਠਾ ਅਤੇ ਮੈਂ ਚਰਨੀ ਲੱਗ ਜਾਂਦਾ ਇੱਕ ਵਾਰ। ਸਗਰੋਂ ਆਖਿਆ ਅਸੀਂ ਜਿੰਦਰਾ ਤੇਰਾ ਸਤਿਗੁਰੂ ਰਾਮ ਸਿੰਘ ਤੋਂ ਖੁਲਾਵਾਂਗੇ। ਥੋੜ੍ਹੇ ਦਿਨਾਂ ਵਿੱਚ ਜਦੋਂ ਤਰੀਕ ਪਈ, ਸਗਰੋਂ ਕਿਰਪਾ ਕੀਤੀ, ਉਹ ਸਾਫ਼ ਬਰੀ ਹੋ ਕੇ ਬਾਹਰ ਆ ਗਿਆ। ਇੱਕ ਸਿੰਘ ਸ਼ਾਇਦ ਗੁਰਬਖਸ਼ ਸਿੰਘ ਉਹਦਾ ਨਾਂ, ਮੈਨੂੰ ਨਾਂ ਭੁੱਲ ਗਿਆ, ਉਹ ਪੰਗਤ 'ਚ ਬੈਠਾ ਸੀ ਨਾ, ਉਹ ਘੜੀ ਮੁੜੀ ਮੰਗੇ ਅਤੇ ਸਗਰਾਂ ਨੇ ਉਹਨੂੰ ਸ਼ਬਦ ਵਰਤਿਆ ਵੀ ਕਿਉਂ ਕੁੱਤੇ ਵਾਂਗ ਕਰਦਾ ਕੁਝ ਐਸਾ ਸ਼ਬਦ ਵਰਤਿਆ, ਅਤੇ ਉਹ ਆਖਣ ਲੱਗ ਪਿਆ ਮੈਂ ਕੁੱਤਾ ਮੈਂ ਕੁੱਤਾ, ਅਤੇ ਉਹ ਸਾਧ ਸੰਗਤ ਜੀ ਉਸ ਤੋਂ ਬਾਅਦ ਚੜ੍ਹਾਈ ਕਰ ਗਿਆ, ਸਮਾਂ ਨਿਕਲ ਗਿਆ। ਅਤੇ ਇੱਕ ਥਾਂ ਸੱਚੇ ਪਾਤਸ਼ਾਹ ਗਏ, ਉੱਥੇ ਕੁੱਤੀ ਸੂਈ ਸੀ ਇੱਕ, ਸਗਰਾਂ ਆਖਿਆ ਵੀ ਆਹ ਕਤੂਰਾ ਸਾਨੂੰ ਦੇ ਦਿਓ, ਇਹ ਸਾਡਾ। ਉਹਨਾਂ ਆਖਿਆ ਨਹੀਂ ਸਾਡਾ ਕਤੂਰਾ, ਉਹਨਾਂ ਨੇ ਪਤਾ ਨਹੀਂ ਮੁੱਲ ਦਿੱਤਾ ਕਿ ਕਿਸ ਤਰ੍ਹਾਂ ਸਗਰਾਂ ਨੂੰ ਉਹ ਕਤੂਰਾ ਦੇ ਦਿੱਤਾ, ਉਹ ਸਗਰਾਂ ਨੇ ਚਰਨਾਂ 'ਚ ਆ ਕੇ ਉਹ ਮਰ ਗਿਆ। ਅਤੇ ਫਿਰ ਸਗਰਾਂ ਨੇ ਹੁਕਮ ਦਿੱਤਾ ਵੀ ਇਹਨੂੰ ਮੈਂ ਕੁੱਤਾ ਆਖ ਬੈਠਾ ਸਾਂ, ਅਤੇ ਇਸ ਵਾਸਤੇ ਇਹ ਸਾਰਾ ਕੁਛ ਹੋ ਗਿਆ, ਹੁਣ ਖਤਮ ਹੋ ਗਈ ਗੱਲ। ਸੋ ਇਸ ਸੰਸਾਰ 'ਤੇ ਪੜ੍ਹਾਈ ਬਹੁਤ ਕਰਦੇ ਹਾਂ ਅਸੀਂ, ਪਰ ਜਿਹੜੀ ਅਸਲ ਗੱਲ ਹੈ ਨਾ, ਆਦਮੀ ਸੋਚਦਾ ਰਹਿੰਦਾ ਕਿ ਮੈਂ ਜਿਉਣਾ ਕਿਵੇਂ ਹੈ, ਅਤੇ ਉਹ ਸਾਰੀ ਉਮਰ ਨਹੀਂ ਆਉਂਦਾ ਅਤੇ ਉਹ ਮਰ ਜਾਂਦਾ ਬੰਦਾ। ਪਰ ਜੇ ਕਦੇ ਬੰਦਾ ਸਿੱਖ ਲਿਆ ਨਾ ਮੈਂ ਮਰਨਾ ਕਿਵੇਂ ਹੈ, ਅਤੇ ਜਿਉਣਾ ਆਪੇ ਆ ਜਾਂਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਕਲ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਹੁਕਮ ਦਿੱਤਾ ਹੈ ਇੱਕ ਇੱਕ ਘੰਟਾ ਨਾਮ ਸਿਮਰਨ ਕਰਨ ਦਾ, ਕੀ ਇੱਕ ਘੰਟਾ ਹੁੰਦਾ, ਕੁਛ ਵੀ ਨਹੀਂ ਹੁੰਦਾ। 3-3 ਘੰਟੇ ਸਿਨੇਮੇ 'ਚ ਖਰਾਬ ਕਰ ਲੈਂਦੇ ਹਾਂ, ਅਤੇ ਰਾਤ ਅੱਧੀ ਅੱਧੀ ਰਾਤ ਤੱਕ ਗੱਲਾਂ ਮਾਰਦੇ ਗੱਪਾਂ ਮਾਰਦੇ ਘਰਾਂ ਦੇ ਵਿੱਚ ਬਹਿ ਕੇ ਨਿਆਣਿਆਂ ਨਾਲ ਅਸੀਂ ਗਵਾ ਦਿੰਦੇ ਹਾਂ। ਅਤੇ ਇੱਕ ਘੰਟਾ ਸਾਡੇ ਕੋਲ ਇਸ ਗੱਲ ਵਾਸਤੇ ਨਹੀਂ ਕੱਢਿਆ ਜਾਂਦਾ ਜਿਹਦੇ ਨਾਲ ਸਾਡੀ ਨਿਜਾਤ ਹੋਣੀ ਹੈ। ਕਿੱਥੇ ਤੁਸੀਂ ਵੇਖੋ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਬਾਣੀ ਵਿੱਚ, ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜਿਆ ਢੀਲਾ, ਕਿੰਨੀ ਰਿਆਇਤ ਹੈ ਸਾਡੇ ਲਈ, ਇਹ ਵੀ ਨਹੀਂ ਕਰਦੇ। ਸੋ ਨਾਮ ਧਾਰੀਓ, ਮੈਂ ਅਰਜ਼ ਕਰਾਂਗਾ ਤੁਹਾਨੂੰ ਵੀ ਇੱਕ ਘੰਟਾ ਨਾਮ ਸਿਮਰਨ ਜ਼ਰੂਰ ਕਰਿਆ ਕਰੋ। ਘਰਾਂ 'ਚ ਬਹਿ ਕੇ ਈਰਖਾ ਬਖੀਲੀ ਨਿੰਦਿਆ ਨਾ ਕਰਿਆ ਕਰੋ, ਨਾ ਸੁਣਿਆ ਕਰੋ। ਜੇ ਬਚਣਾ ਤਾਂ ਇੱਕ ਇੱਕ ਪਾਠ, ਇੱਕ ਇੱਕ ਮਹੀਨੇ ਦਾ ਆਰ ਜਾਂ ਦਸਮ ਦਾ ਪਰਿਵਾਰ ਪ੍ਰਤੀ, ਇੱਕ ਇੱਕ ਘੰਟਾ ਨਾਮ ਸਿਮਰਨ ਹਰ ਘਰ ਪ੍ਰਤੀ, ਔਰ ਇਹਨੂੰ ਸਰੰਜਾਮ ਇਸ ਤਰ੍ਹਾਂ ਦਿਓ, ਜਿਸ ਘਰ 'ਚ ਜੇ ਬੱਚਾ ਪੈਦਾ ਹੋਵੇ ਤਾਂ ਉਹਦੇ ਮਾਤਾ ਪਿਤਾ ਉਸੇ ਦਿਨ ਤੋਂ ਕਰਨਾ ਸ਼ੁਰੂ ਕਰ ਦੇਣ। ਜਿਸ ਵੇਲੇ ਉਹ ਜਵਾਨ ਹੋਵੇ ਤਾਂ ਉਹਨੂੰ ਦੱਸਣ, ਤੇਰੇ ਇੰਨੇ ਜਮ੍ਹਾਂ ਕੀਤੇ ਨਾ ਅੱਜ ਤੋਂ ਕਾਕਾ ਤੂੰ ਕਰ ਆਪਣੇ, ਉਹਨੂੰ ਵੀ ਪਤਾ ਲੱਗੇ ਮੇਰੇ ਵਾਸਤੇ ਮੇਰੇ ਮਾਤਾ ਪਿਤਾ ਨੇ ਕੁਛ ਜਮ੍ਹਾਂ ਕੀਤਾ ਮੇਰੇ ਲਈ। ਸੋ ਮੈਂ ਇਹੋ ਹੀ ਤੁਹਾਡੇ ਕੋਲ ਅਰਜ਼ ਕਰਾਂਗਾ, ਸਾਰਿਆਂ ਉੱਦਮਾਂ 'ਚੋਂ ਉੱਦਮ ਇਹ ਚੰਗਾ, ਉੱਦਮ ਕਰ ਹਰ ਜਾਪਣਾ, ਵੱਡ ਭਾਗੀ ਤਨਖਾਟ, ਸੰਤ ਸੰਗ ਹਰ ਸਿਮਰਣਾ, ਮਲ ਜਨਮ ਜਨਮ ਦੀ ਕਾਠ। ਮੈਂ ਇਹੀ ਅਰਜ਼ ਕਰਕੇ ਅੱਗੇ ਲਵਾਂਗਾ। ਪਿਆ ਉਹ ਪ੍ਰਿਥੀਪਾਲ ਸਿੰਘ ਹੋਰੀ ਮੱਧ ਪ੍ਰਦੇਸ਼ 'ਚ ਬਹੁਤ ਰਹੇ ਨੇ, ਜਿਹੜੇ ਆਪਣੇ ਸਿੰਘ ਜਾਣਦੇ ਨੇ। ਸੁਖਦੇਵ ਸਿੰਘ ਸਾਡੇ ਕੋਲ ਬਾਗ 'ਚ ਹੁੰਦਾ, ਇਹਦੀ ਇਹਨਾਂ ਦੀ ਭੈਣ ਉਹਨਾਂ ਦੇ ਘਰ, ਅਤੇ ਮੈਂ ਉਹਨਾਂ ਨੂੰ ਯੂਪੀ 'ਚ ਕਿਤੇ ਮਿਲਿਆ ਸਾਂ, ਅਤੇ ਮੈਂ ਕਿਹਾ ਤੁਸੀਂ ਸਾਡੇ ਕੋਲ ਆ ਜਾਓ ਇੱਥੇ ਅਤੇ ਕੀਰਤਨ ਕਰਦੇ ਹੋ ਤੁਸੀਂ, ਪਰ ਉਹ ਕਾਰਨ ਵਾਸਤੋਂ ਨਹੀਂ ਆ ਸਕੇ, ਗ੍ਰਿਸ਼ 'ਚੋਂ ਨਹੀਂ ਨਿਕਲ ਸਕੇ। ਪਰ ਸੁਭਾਅ ਇੰਨਾ ਵਧੀਆ ਸੀ ਉਹਨਾਂ ਦਾ, ਕੀਰਤਨ ਕਰਨਾ ਅਤੇ ਹੱਸਦੇ ਖੇਡਦੇ ਰਹਿਣਾ। ਜੇ ਅਸੀਂ ਗੋਲਾ ਸੁੱਟਦੇ ਹਾਂ ਤਾਂ ਗੋਲਾ ਫੁੱਟਣ ਲੱਗ ਪੈਣਾ ਸਾਡੇ ਨਾਲ, ਜੇ ਵਾਲੀਬਾਲ ਖੇਡਦੇ ਸਾਡੇ ਨਾਲ ਵਾਲੀਬਾਲ ਖੇਡਣ ਲੱਗ ਪੈਣਾ ਉਹਨਾਂ ਨੇ। ਪਰ ਕੀਰਤਨ ਵਾਲਾ ਪਾਸਾ ਨਹੀਂ ਉਹਨਾਂ ਨੇ ਕਦੇ ਬੁਲਾਇਆ, ਜਦੋਂ ਜੀ ਕਰਨਾ ਇੱਥੇ ਆ ਕੇ ਸ਼ਬਦ ਕੀਰਤਨ ਕਰਨਾ। ਸੋ ਉਹ ਅੱਜ ਉਹਨਾਂ ਦਾ ਭੋਗ ਪਿਆ, ਬਹੁਤ ਵਧੀਆ ਬਿਰਤੀ ਸੀ ਉਹਨਾਂ ਦੀ, ਜਿਹੜੇ ਜਿੰਨਾ ਚਿਰ ਉਹਨਾਂ ਨੇ ਕੀਰਤਨ ਕੀਤਾ, ਜਿੰਨਾ ਚਿਰ ਉਹਨਾਂ ਨੇ ਸਾਧ ਸੰਗਤ ਕੀਤੀ, ਇਹੋ ਹੀ ਚੀਜ਼ ਜਿਹੜੀ ਭਾਈ ਦੀਵਾਨ ਦੀਵਾਨ ਲਾਂਦਰਾਲ ਨੇ ਲਿਖਿਆ, ਖੁਸ਼ ਹਸਤ ਉਮਰ ਕੇ ਦਰ ਯਾਰ ਬਗੁਦਰਤ। ਉਹ ਤੁਹਾਨੂੰ ਸਗੁਰਾਂ ਦੇ ਉਪਦੇਸ਼ 'ਚ ਤਾਂ ਸੁਣਿਆ ਕਿ ਗੁਰੂ ਨਾਨਕ ਇੱਕ ਜਗ੍ਹਾ ਗਏ ਅਤੇ ਉੱਥੇ ਬੜੀਆਂ ਵਿੱਚ ਗਏ ਤਾਂ ਉੱਥੇ ਲਿਖਿਆ ਵੱਧ ਤੋਂ ਵੱਧ 5 ਸਾਲ ਤੋਂ ਵੱਧ ਉਮਰ ਨਹੀਂ ਲਿਖੀ ਕਿਸੇ ਦੀ, ਕਿਸੇ 4 ਸਾਲ, ਕਿਸੇ ਦੀ 3 ਸਾਲ। ਅਤੇ ਪਿੰਡ ਵਿੱਚ ਗਏ ਅਤੇ ਬਜ਼ੁਰਗ ਵੱਡੇ ਵੱਡੇ, ਉਹਨਾਂ ਨੂੰ ਪੁੱਛਿਆ ਤੁਸੀਂ ਐਡੇ ਵੱਡੇ ਬਜ਼ੁਰਗ ਹੋ ਅਤੇ ਤੁਹਾਡੀ ਉਮਰ ਉੱਥੇ ਇੰਨੀ ਨਹੀਂ ਲਿਖੀ ਹੈ? ਉਹਨਾਂ ਨੇ ਆਖਿਆ ਭਈ ਅਰਜ਼ ਹੈ ਮਹਾਰਾਜ ਕਿ ਅਸੀਂ ਸਾਰਾ ਸਤਸੰਗ ਲਿਖਦੇ ਰਹਿੰਦੇ ਹਾਂ, ਭਈ ਕਿੰਨਾ ਕਿੰਨਾ ਸਤਸੰਗ ਕਿਸੇ ਨੇ ਕੀਤਾ ਹੈ, ਅਤੇ ਉਹ ਜਿੰਨਾ ਜਿੰਨਾ ਘੜੀਆਂ ਅਤੇ ਮਿੰਟ ਗਿਣ ਕੇ ਜਿੰਨੇ ਉਹ ਦਿਨ ਬਣਦੇ ਨੇ, ਉਹਨਾਂ ਦੇ ਮਹੀਨੇ ਅਤੇ ਸਾਲ ਬਣਦੇ ਨੇ, ਉਨੇ ਅਸੀਂ ਉਹਦੀ ਮੜੀ 'ਤੇ ਲਿਖਦੇ ਰਹਾਂਗੇ, ਇਹਦੀ ਉਮਰ ਇੰਨੀ ਆ। ਸੋ ਮੈਂ ਇਹੀ ਅਰਜ਼ ਕਰਕੇ ਅੱਗੇ ਲਵਾਂਗਾ। ਪਿਆਰਯੋਗ ਸਾਧ ਸੰਗਤ, ਮਾਨਯੋਗ ਸਪੀਕਰ ਸਾਹਿਬ, ਜੌਹਰ ਸਾਹਿਬ ਜੀ, ਅੱਜ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਅਸੀਂ, ਅਤੇ ਇਹਦੇ 'ਤੇ ਅੱਜ ਸਾਰੇ ਦੀਵਾਨ ਲੱਗੇ ਨੇ, ਅਤੇ ਇਹੋ ਹੀ ਦਿਨ ਚੁਣਿਆ ਗਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਨੇ, ਉਹਨਾਂ ਦੇ ਰਸਨਾ, ਪਵਿੱਤਰ ਰਸਨਾ ਤੋਂ ਉਚਾਰੇ ਹੋਏ ਅਤੇ ਉਹ ਸਾਰੇ ਅਸੀਂ ਲਿਖੇ, ਜਿਹੜੇ ਲਿਖ ਕੇ ਪ੍ਰਿੰਟ ਕੀਤੇ ਨੇ, ਛਾਪੇ ਨੇ, ਉਹਨਾਂ ਨੂੰ ਪੁਸਤਕ ਰੂਪ ਦਿੱਤਾ ਹੈ, ਉਹ ਉਸਨੂੰ ਅੱਜ ਰਾਮਦਾਸ ਜੀ ਕੋਲੋਂ ਰਿਲੀਜ਼ ਕਰਾਇਆ। ਅਤੇ ਇਹ ਕੁਦਰਤ ਨੂੰ ਮਨਜ਼ੂਰ ਹੈ, ਕਿਸੇ ਦੇ ਵੱਸ ਦੀ ਗੱਲ ਨਹੀਂ, ਪਰ ਇਹਨਾਂ ਦਾ ਪ੍ਰੋਗਰਾਮ ਨਹੀਂ ਸੀ ਆਉਣ ਦਾ, ਸਾਡਾ ਇਹਨਾਂ ਨੂੰ ਸੱਦਣ ਦਾ ਸ਼ਾਇਦ ਪ੍ਰੋਗਰਾਮ ਪਤਾ ਨਹੀਂ ਹੋਵੇ ਕਿ ਨਾ, ਮੈਨੂੰ ਨਹੀਂ ਪਤਾ, ਪਰ ਜਿਸ ਵੇਲੇ ਜਿਹੜਾ ਭਾਗਾਂ 'ਚ ਕਿਸੇ ਦੇ ਲਿਖਿਆ ਹੁੰਦਾ ਉਹਨੂੰ ਮਿਲਦਾ ਹੀ ਹੈ। ਤੁਹਾਨੂੰ ਪਤਾ ਕਿੰਨੀਆਂ ਹੀ ਸਰਕਾਰਾਂ ਹੋ ਗੁਜਰੀਆਂ ਨੇ, ਅਤੇ ਮਲੇਰਕੋਟਲੇ ਵਾਲੀ ਥਾਂ ਨਹੀਂ ਸੀ ਮਿਲੀ, ਅਤੇ ਇੱਕ ਸਿੱਖ ਵਜ਼ੀਰ ਵੀ ਰਿਹਾ ਡਿਫੈਂਸ ਦਾ, ਮਲੇਰਕੋਟਲੇ ਵਾਲੀ ਜਗ੍ਹਾ ਜਿਹੜੀ ਉਹ ਡਿਫੈਂਸ ਦੇ ਹੇਠਾਂ, ਅਤੇ ਉਹ ਵੀ ਸਾਨੂੰ ਨਾ ਦੇ ਸਕੇ। ਅਤੇ ਜਦੋਂ ਜਗਜੀਵਨ ਰਾਮ ਜੀ ਡਿਫੈਂਸ ਮਿਨਿਸਟਰ ਬਣੇ ਤਾਂ ਉਹਨਾਂ ਨੂੰ ਦੱਸਿਆ, ਉੱਥੇ ਇੱਕ ਗਜਿੰਦਰ ਸਿੰਘ ਜੀ ਸਨ ਉਹਨਾਂ ਦੇ, ਪਤਾ ਨਹੀਂ ਸੈਕਟਰੀ ਜਾਂ ਕੁਝ ਆਫਿਸ ਦੇ ਵਿੱਚ, ਬੜੇ ਤਕੜੇ ਅਹੁਦੇ ਵਾਲੇ ਸਨ। ਉਹਨਾਂ ਨੇ ਆਖਿਆ ਵੀ ਜਗਜੀਵਨ ਰਾਮ ਨੇ ਬੜਾ ਵਧੀਆ ਨੋਟ ਲਿਖ ਕੇ ਭੇਜਿਆ, ਉਹਨੇ ਆਖਿਆ ਇੰਨਾ ਚਿਰ ਇਹਨੂੰ ਥਾਂ ਦਿੱਤਾ ਕਿਉਂ ਨਹੀਂ ਗਿਆ ਸਾਡੇ ਸਿੱਖ ਮਿਨਿਸਟਰ ਕੋਲ? ਤੇ ਮਤਲਬ ਉਹਨਾਂ ਦੇ ਭਾਗਾਂ 'ਚ ਨਹੀਂ ਸੀ, ਨਹੀਂ ਬਣ ਸਕਿਆ, ਪਰ ਜਗਜੀਵਨ ਰਾਮ ਜੀ ਨੇ ਇਹ ਨੋਟ ਲਿਖਿਆ, ਅਤੇ ਉਹਨਾਂ ਨੇ ਆਖਿਆ ਜਿੰਨਾ ਆਉਂਦੇ ਉਹਨਾਂ ਦੇ ਦਿਓ, ਜਿਸ ਤਰ੍ਹਾਂ ਆਖਿਆ ਉਸ ਤਰ੍ਹਾਂ ਇਹਨਾਂ ਨੇ ਕਰ ਦਿੱਤਾ। ਫਿਰ ਸਮਾਂ ਲੰਘਦਾ ਗਿਆ, ਸਗੁਰਾਂ ਦੀ ਰਜਾ ਸੀ ਵੀ ਪੈਸੇ ਸਾਡੇ ਕੋਲ ਇੰਨੇ ਨਹੀਂ ਜਿਹੜੇ ਝਟਪਟ ਕੋਈ ਚੀਜ਼ ਬਣਾ ਲਈਏ, ਅਤੇ ਸਰਕਾਰਾਂ ਬੜੀਆਂ ਲੰਘ ਗਈਆਂ, ਆਈਆਂ ਚਲੀਆਂ ਗਈਆਂ, ਪਰ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਨੂੰ ਇਹ ਮਾਣ ਪ੍ਰਾਪਤ ਹੋਇਆ ਵੀ ਮਲੇਰਕੋਟਲੇ ਵਾਲੀ ਜਗ੍ਹਾ ਜਿਹੜੀ ਹੈ ਉਹਦੇ ਵਾਸਤੇ, ਇਹ ਮੈਨੂੰ ਇਹ ਯਾਦ ਨਹੀਂ ਇਹਦਾ ਨਕਸ਼ਾ, ਜਿਹੜਾ ਸ਼ਾਇਦ ਗਿਆਨੀ ਜੈਲ ਸਿੰਘ ਉਹਨਾਂ ਵੇਲੇ ਬਣਿਆ ਹੋਵੇ, ਅਤੇ ਬਾਅਦ ਵਿੱਚ ਬਦਲਦੇ ਵੀ ਰਹੇ, ਅਤੇ ਜਿਹੜਾ ਚੀਫ ਆਰਕੀਟੈਕਟ ਸੀ ਉਹਨਾਂ ਨੇ ਬਣਾਇਆ ਸੀ ਨਕਸ਼ਾ, ਮੈਨੂੰ 2-3 ਵਾਰੀ ਵਿਖਾ ਹੋਊਗਾ ਜਿਹੜਾ ਸਮਝ ਆਈ ਉਹ ਦੱਸਿਆ ਉਹਨਾਂ ਨੂੰ, ਅਤੇ ਉਹ ਉਹਨਾਂ ਨੇ ਫਿਰ ਸਰਦਾਰ ਬੇਅੰਤ ਸਿੰਘ ਦੇ ਹਿੱਸੇ ਆਇਆ ਕਿ ਉਹਨਾਂ ਨੇ ਇਹਨਾਂ ਨੂੰ ਸਿਰਫ ਮਨਜ਼ੂਰੀ ਨਹੀਂ ਦਿੱਤੀ, ਨਾਲ ਪੈਸੇ ਵੀ ਦਿੱਤੇ, ਅਤੇ ਇਹ ਆਖਿਆ ਹੋਰ ਦਿਨ ਲੱਗਣਗੇ ਦਿਆਂਗਾ ਮੈਂ। ਬੜੇ ਦਿਲ ਵਾਲੇ ਚੀਫ ਮਿਨਿਸਟਰ ਆਏ, ਅਤੇ ਬੜੇ ਭਾਗਾਂ ਵਾਲੇ ਜਿਹਨਾਂ ਨੂੰ ਇਹ ਮੌਕਾ ਪ੍ਰਾਪਤ ਹੋਇਆ ਸੇਵਾ ਕਰਨ ਦਾ। ਅਤੇ ਤੁਹਾਨੂੰ ਪਤਾ ਪੰਜਾਬ ਵਿੱਚ ਕਿੰਨੀ ਅਸ਼ਾਂਤੀ ਫੈਲੀ ਹੋਈ ਸੀ, ਉਸ ਨੂੰ ਕੋਈ ਦੀਵਾਨ, ਕੋਈ ਮੇਲਾ, ਜਾਂ ਕੋਈ ਤਿਉਹਾਰ ਕਰਨਾ ਬੜਾ ਮੁਸ਼ਕਿਲ ਸੀ ਉਹਨਾਂ ਦਿਨਾਂ 'ਚ, ਉਹ ਵੀ ਸਾਡੇ ਜਿਵੇਂ ਲੱਗਾ। ਇੱਕ ਫਿਰ ਅੰਮ੍ਰਿਤਸਰ ਦੀ ਗੱਲ ਹੈ, ਕਾਂਗਰਸ ਦੀ ਸਰਕਾਰ ਸੀ ਅਤੇ ਉੱਥੇ ਜਿਹੜੇ ਸਰਕਾਰ ਦੇ ਜ਼ਿੰਮੇਵਾਰ ਆਦਮੀ ਗਏ ਅਤੇ ਉਹਨਾਂ ਨੇ ਜਿਸ ਵੇਲੇ ਗੱਲ ਕੀਤੀ ਵੀ ਅੰਮ੍ਰਿਤਸਰ ਵਾਲੀ ਜਗ੍ਹਾ ਸਾਨੂੰ ਦਿਓ, ਉਹਨਾਂ ਕਿਹਾ ਟਰੱਸਟ ਬਣਾਓ, ਇੰਨੇ ਬੰਦੇ ਸਾਡੇ ਹੋਣਗੇ, ਇੰਨੇ ਤੁਹਾਡੇ ਹੋਣਗੇ। ਇਸ ਮੈਂ ਕਿਹਾ ਇਸ ਤਰ੍ਹਾਂ ਅਸਾਂ ਨਹੀਂ ਲੈਣਾ, ਸਾਨੂੰ ਤਾਂ ਬਿਲਕੁਲ ਹੌਲੀ ਸੌਲੀ ਪੂਰਾ ਅਖਤਿਆਰ ਸਾਡੇ ਕੋਲ ਹੋਵੇ ਤਾਂ ਅਸੀਂ ਕਰ ਸਕਦੇ ਹਾਂ, ਨਹੀਂ ਤਾਂ ਕੋਈ ਹੋਰ ਸਰਕਾਰ ਆਊ। ਅਤੇ ਉਹਨਾਂ ਦੇ ਨਾਲ ਇੱਕ ਸਪੀਕਰ ਸੀ ਅਤੇ ਉਹਨੇ ਆਖਿਆ ਤੁਸੀਂ ਇਸ ਤਰ੍ਹਾਂ ਨਾ ਆਖੋ, ਇਸ ਤਰ੍ਹਾਂ ਮੈਂ ਇਹਦੇ ਹੁਣ ਕਾਇਦਾ ਬਣਿਆ ਵੀ ਚੁਣੀ ਹੋਈ ਸਰਕਾਰ ਆਉਂਦੀ, ਜਿਸ ਵੇਲੇ ਉਹਦਾ ਟਾਈਮ ਹੁੰਦਾ ਉਹਨੇ ਚਲੀ ਜਾਣਾ, ਦੂਸਰੀ ਆ ਜਾਣਾ। ਮੈਂ ਜਿਹਨਾਂ ਨੇ ਭਾਗਾਂ 'ਚ ਲਿਖਿਆ ਹੋਏਗਾ ਆਏਗਾ, ਤੋ ਸਗਰਾਂ ਨੇ ਕਿਰਪਾ ਕੀਤੀ। ਪਰ ਇੱਕ ਐਸਾ ਸਮਾਂ ਵੀ ਆਇਆ ਵੀ ਸਾਡੀਆਂ ਸਰਕਾਰਾਂ ਨੇ ਸਾਨੂੰ ਨਹੀਂ ਸੀ ਦਿੱਤਾ ਅੰਮ੍ਰਿਤਸਰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਉਦੋਂ, ਸ਼ਹਿਰ ਅਨੰਦਪੁਰ ਹੋਲਾ ਸੀ, 1971 ਦੀ ਗੱਲ ਹੈ। ਅਤੇ ਸਰਦਾਰ ਪ੍ਰਕਾਸ਼ ਨੇ ਸਾਨੂੰ ਇਹ ਜਗ੍ਹਾ ਦਿੱਤੀ ਅੰਮ੍ਰਿਤਸਰ ਵਾਲੀ, ਆਖੇ ਵੀ ਤੁਹਾਨੂੰ ਦੇ ਦਿੰਦੇ ਹਾਂ ਅਤੇ ਨਾਲ 1 ਲੱਖ ਰੁਪਈਆ ਦਿਆਂਗੇ। ਮੈਂ ਸਾਨੂੰ ਪੈਸਿਆਂ ਦੀ ਲੋੜ ਨਹੀਂ, ਸਾਨੂੰ ਜਗ੍ਹਾ ਦੇ ਦਿਓ ਤੁਸੀਂ। ਉਹ ਸਾਡੀ ਸਰਕਾਰ ਆਈ ਬਾਅਦ ਵਿੱਚ, ਮਤਲਬ ਹੋਇਆ ਗਵਰਨਰ ਦਾ ਰਾਜ ਹੋ ਗਿਆ ਅਤੇ ਉਹਨਾਂ ਨੇ ਬਹੁਤ ਸਾਰੇ ਆਰਡਰ ਉਹਨਾਂ ਦੇ ਰਿਕੁਐਸਟ ਕੀਤੇ ਅਤੇ ਵਿੱਚ ਇਹ ਵੀ ਧਰਮ ਦਾ ਕੰਮ ਕਰ ਦਿੱਤਾ ਜਿਹੜਾ ਸਾਨੂੰ ਦਿੱਤਾ ਹੋਇਆ ਸੀ, ਉਹ ਵੀ ਖਤਮ ਕਰ ਦਿੱਤਾ। ਉਹ ਟਾਈਮ ਆਉਣਾ ਸੀ ਜਿਹਦੇ ਜ਼ਿੰਮੇ ਗੱਲ ਲੱਗਣੀ ਸੀ, ਸਰਦਾਰ ਬੇਅੰਤ ਸਿੰਘ ਉਹਨਾਂ ਨੇ ਸਾਰਾ ਕੁਝ ਕੀਤਾ। ਔਰ ਲੁਧਿਆਣੇ ਵਾਲੀ ਜਗ੍ਹਾ ਜਿਹੜੀ ਹੈ ਉਹ ਬੜੀ ਕੀਮਤੀ ਜਗ੍ਹਾ ਦਿੱਤੀ ਹੈ, ਉਹਦੇ 'ਚ ਉਹਨਾਂ ਨੇ ਸਰਕਾਰੀ ਕਰਮਚਾਰੀ ਇਹੋ ਜਿਹੇ ਹੁੰਦੇ ਨੇ ਕੁਛ, ਉਹਨਾਂ ਨੇ ਆਖਿਆ ਵੀ ਇਹ 7 ਕਰੋੜ ਦੀ ਜਗ੍ਹਾ ਹੈ ਜਿਹੜੀ ਦੇਣ ਲੱਗੇ ਸੀ, ਅਤੇ ਉਹ ਬੜੇ ਜ਼ੋਰ ਨਾਲ ਉਹਨਾਂ ਨੇ ਆਖਿਆ। ਸਰਦਾਰ ਬੇਅੰਤ ਸਿੰਘ ਨੇ ਆਖਿਆ 700 ਕਰੋੜ ਦੀ ਹੋਵੇ ਤਾਂ ਵੀ ਇਹ ਕੋਈ ਗੱਲ ਨਹੀਂ, ਦੇਣੀ ਹੀ ਦੇਣੀ ਹੈ ਅਸੀਂ, ਅਤੇ ਉਹ ਵੀ ਜਗ੍ਹਾ ਦਿੱਤੀ। ਫਿਰ ਨਾਲ ਹੋਰ ਸਰ ਬੇਅੰਤ ਸਿੰਘ ਹੋਰੀ ਇਸ ਤਰ੍ਹਾਂ ਕਰਦੇ ਨੇ, ਜਿਸ ਤਰ੍ਹਾਂ ਨਾ ਕਿਸੇ ਸਧਾਰਨ ਆਦਮੀ ਨੂੰ ਆਖੀਏ ਨਾ ਵੀ ਤੂੰ ਫਲਾਣੇ ਦਿਨ ਇੱਥੇ ਆਉਣਾ, ਉਹਨਾਂ ਠੀਕ ਮੈਂ ਆ ਜਾਵਾਂਗਾ। ਔਰ ਨਾਲ ਉਹਨਾਂ ਦੇ ਜਿਹੜੇ ਕਾਰਕੁਨ ਨੇ, ਸਹਿਚਾਰੀ ਨੇ, ਸਪੀਕਰ ਸਾਹਿਬ ਨੂੰ ਅੱਜ ਆਖਿਆ ਇਹ ਝਟਪਟ ਇੱਥੇ ਆ ਗਏ ਨੇ। ਮੇਰਾ ਖਿਆਲ ਇਸ ਤਰ੍ਹਾਂ ਸਾਡੇ ਨਾਲ ਪਹਿਲੋਂ ਸਾਂਝ ਕਿਸੇ ਸਰਕਾਰ ਨੇ ਨਹੀਂ ਇੰਨੀ ਪਾਈ ਜਿੰਨੀ ਇਹਨਾਂ ਨੇ ਪਾਈ ਹੈ। ਅਤੇ ਜਿਹੜੀ ਕਿਤਾਬ ਅੱਜ ਰਿਲੀਜ਼ ਕੀਤੀ ਇਹਨਾਂ ਨੇ, ਉਹ ਕਿਤਾਬ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਨੇ, ਅਤੇ ਇਹਨਾਂ ਨੇ ਮੈਨੂੰ ਨਾਂ ਪੁੱਛਿਆ ਸੀ ਕੀ ਰੱਖਣਾ, ਅਤੇ ਮੈਨੂੰ ਇਹ ਨਾਂ ਪਸੰਦ ਆਇਆ ਸੀ। ਇਹ ਬਾਣੀ ਦੇ 2 ਤੁਕਾਂ ਨੇ ਗੁਰਬਾਣੀ ਦੀਆਂ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਇਹਦਾ ਨਾਂ ਲਾਲ ਇਹ ਰਤਨ ਰੱਖਿਆ ਕਿਤਾਬ ਦਾ। ਅਤੇ ਇਹ ਤੁਹਾਨੂੰ ਪਤਾ ਬਾਣੀ 'ਚ ਇਸ ਤਰ੍ਹਾਂ ਵੀ ਲਿਖਿਆ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਿਹੜੀਆਂ ਬਾਪ ਦਾਦੇ ਦੀਆਂ ਕਹਾਣੀਆਂ ਨੇ ਜਿਹੜੀਆਂ ਚੰਗੇ ਪਾਸੇ ਸਾਨੂੰ ਲੈ ਕੇ ਜਾਂਦੀਆਂ ਨੇ, ਉਹ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ। ਇਹ ਸਗਰਾਂ ਦੀ ਬੜੀ ਕਿਰਪਾ ਹੋਈ, ਪਤਾ ਨਹੀਂ ਹੁੰਦਾ ਸਰੀਰ ਦਾ ਆਦਮੀ ਕਿਸੇ ਵੇਲੇ ਜਾ ਸਕਦਾ, ਪਰ ਬੜੀ ਮੁਸ਼ਕਿਲ ਨਾਲ ਇਸ ਤੱਕ ਅਸੀਂ ਪਹੁੰਚ ਸਕੇ ਹਾਂ ਵੀ ਇਹ ਸਗਰਾਂ ਦੇ ਉਪਦੇਸ਼ ਪ੍ਰਿੰਟਿੰਗ ਦੇ ਹੇਠਾਂ ਛਾਪੇਖਾਨੇ ਵਿੱਚ ਆ ਗਏ ਨੇ, ਅਤੇ ਬਾਕੀ ਕਿਤਾਬਾਂ ਵੀ ਸੱਚਾ ਕਿਰਪਾ ਕਰੀ ਦੇ ਛੇਤੀ ਆ ਜਾਣਗੀਆਂ। ਇਸੇ ਤਰ੍ਹਾਂ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਬਚਨ ਸਨ, ਸੰਤੋਖ ਸਿੰਘ ਹੋਰਾਂ ਨੇ ਲਿਖੇ ਨੇ, ਉਹ ਵੀ ਬੜੇ ਸਾਲਾਂ ਤੋਂ ਚੱਲਦੇ ਨੇ, ਤਕਰੀਬਨ ਉਹ ਠੀਕ ਠੀਕ ਥਾਂ ਆ ਗਏ ਨੇ। ਅਤੇ ਜੇ ਸਗਰਾਂ ਕਿਰਪਾ ਕੀਤੀ ਤਾਂ ਉਹ ਵੀ ਸੰਤੋਖ ਸਿੰਘ ਹੋਰਾਂ ਵਾਲਾ ਸਤਿਗੁਰੂ ਬਿਲਾਸ ਜਿਹੜਾ ਉਹ ਵੀ ਛਾਪ ਕੇ ਤੁਹਾਡੇ ਸਾਹਮਣੇ ਆਏਗਾ। ਸਤਿਗੁਰੂ ਰਾਮ ਸਿੰਘ ਨੇ ਕੀ ਕੌਤਕ ਕਿਸ ਤਰ੍ਹਾਂ ਕੀਤੇ, ਕੀ ਗੁਰੂ ਹਰਿ ਸਿੰਘ ਵੇਲੇ ਕਿੰਨੀਆਂ ਤੰਗੀਆਂ ਨੇ, ਕੀ ਕੁਛ ਹੋਇਆ ਸਾਰਾ, ਉਹ ਸਾਰਾ ਤੁਹਾਡੇ ਸਾਹਮਣੇ ਆਏਗਾ। ਅਤੇ ਇਸ ਤਰ੍ਹਾਂ ਇਹ ਗੱਲ ਮੈਂ ਗੱਲ ਕਰ ਰਿਹਾ ਇਸ ਵੇਲੇ, ਇਹ ਗੱਲ ਭੁੱਲ ਜਾਣੀ ਹੈ, ਇਹ ਬਲ ਸਾਰੀ ਭੁੱਲ ਜਾਏਗੀ, ਨਹੀਂ ਤਾਂ ਅੱਧੀਆਂ ਵਿਚਾਰੀਆਂ ਜ਼ਰੂਰ ਚਲੀਆਂ ਜਾਣਗੀਆਂ, ਪਰ ਜਿਹੜੀ ਗੱਲ ਪ੍ਰਿੰਟ ਦੇ ਹੇਠਾਂ ਆ ਗਈ, ਜਿਹੜੀ ਗੱਲ ਛਪ ਗਈ, ਉਹ ਸਰੇਂ ਤੱਕ ਰਹੇਗੀ, ਉਹਨੂੰ ਕੋਈ ਨਾ ਕੋਈ ਪੜ੍ਹੇਗਾ, ਉਸ ਤੋਂ ਪਤਾ ਲੱਗੇਗਾ ਕਿ ਸਾਡੇ ਬਜ਼ੁਰਗਾਂ ਨੇ ਕੀ ਕੁਛ ਕੀਤਾ। ਜਿਸ ਤਰ੍ਹਾਂ ਜੌਹਰ ਸਾਹਿਬ ਨੇ ਆਖਿਆ ਸੀ, ਮੈਂ ਕਿਸੇ ਨੂੰ ਵੱਧ ਘੱਟ ਨਹੀਂ ਆਉਂਦਾ, ਮੈਂ ਵੀ ਇਸ ਤਰ੍ਹਾਂ ਹਾਂ ਨਾ ਭਈ, ਜੋ ਗੁਰੂ ਨਾਨਕ ਤੋਂ ਲੱਗ ਕੇ ਜਿੰਨੇ ਸਤਿਗੁਰੂ ਆਏ ਨੇ ਉਹ ਚੜ੍ਹਦੀ ਦੇ ਚੜ੍ਹਾਇਆ, ਕੋਈ ਇਹ ਨਹੀਂ ਕੋਈ ਉਹ ਬਰਾਬਰੀ ਕਿਸੇ ਦੀ ਕੀਤੀ ਜਾਵੇ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜੋ ਕੁਛ ਕੀਤਾ, ਇਤਿਹਾਸ ਇਹ ਦੱਸਦਾ ਕਿ 10 ਸਾਲਾਂ ਵਿੱਚ 7 ਲੱਖ ਸਿੱਖ ਸਤਿਗੁਰੂ ਰਾਮ ਸਿੰਘ ਨੇ ਸਜਾਇਆ। ਇੱਕ ਮੁਸਲਮਾਨ ਗੁਲਾਮ ਪੀਖ ਨਾਂ ਦਾ ਉਹ ਲਿਖਦਾ, ਮੈਨੂੰ ਸ਼ਬਦ ਨਹੀਂ ਉਹਦੇ ਯਾਦ ਚੰਗੀ ਤਰ੍ਹਾਂ, ਕਿ ਗੁਰੂ ਨਾਨਕ ਦੇ ਵੇਲੇ ਵੀ ਇਸ ਤਰ੍ਹਾਂ ਨਹੀਂ ਹੋਇਆ, ਉਹਨਾਂ ਨੇ ਸਿੱਖ ਤਾਂ ਬੜੇ ਸਜਾਏ ਪਰ ਇਸ ਇੰਨੇ ਟਾਈਮ ਵਿੱਚ ਇੰਨੇ ਨਹੀਂ ਹੋ ਸਕੇ। ਅਤੇ ਔਰ ਇਹ ਵੇਲਾ ਉਹ ਸੀ ਜਦੋਂ ਗੁਰੂ ਗੋਬਿੰਦ ਸਿੰਘ ਦੀ ਸਜਾਈ ਸਿੱਖੀ ਜਿਹੜੀ ਸੀ ਖਤਮ ਹੋ ਰਹੀ ਸੀ। ਜੇ ਅੱਜ ਇਹਨੂੰ ਸਹੀ ਰੂਪ ਨਾਲ ਵੇਖਿਆ ਜਾਏ ਬਗੈਰ ਪੱਖਪਾਤ ਤੋਂ, ਅਤੇ ਜਿੰਨੀ ਹੋਣ ਵਾਲੀ ਸਿੱਖੀ ਹੈ ਨਾ ਇਹ ਸਾਰੀ ਸਤਿਗੁਰੂ ਰਾਮ ਸਿੰਘ ਦੀ ਹੈ। ਇਹ ਮੈਂ ਹੀ ਨਹੀਂ ਕਹਿ ਰਿਹਾ, ਮਾਸਟਰ ਤਾਰਾ ਸਿੰਘ ਹੋਰਾਂ ਨੇ ਪੁਰਾਣੀਆਂ ਲਿਖਤਾਂ ਪੜ੍ਹੋ, ਗਿਆਨੀ ਕਰਤਾਰ ਸਿੰਘ ਹੋਰਾਂ ਨੇ ਜਿੰਨੇ ਅਕਾਲੀ ਲੇਖਕ ਨੇ, ਉਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜੇ ਸਤਿਗੁਰੂ ਰਾਮ ਸਿੰਘ ਨਾਮ ਦੇ ਸਿੱਖੀ ਜਿਹੜੀ ਸੀ ਖਤਮ ਹੋ ਜਾਣੀ ਸੀ। ਸਤਿਗੁਰੂ ਰਾਮ ਸਿੰਘ ਨੇ ਇਹ ਕਿਰਪਾ ਕੀਤੀ, ਅਤੇ ਸਤਿਗੁਰੂ ਹਰੀ ਸਿੰਘ ਨੇ ਜਿਹੜੇ 35 ਸਾਲ ਆਪਣੇ ਗੁਰਗੱਦੀ ਕਾਲ ਦੇ ਬਿਤਾਏ ਨੇ, ਉਹਨਾਂ 'ਚ ਇੰਨੀਆਂ ਤੰਗੀਆਂ ਆਈਆਂ ਨੇ ਵੀ ਤੁਸੀਂ ਇਹ ਸੋਚੋ ਵੀ ਅਸੀਂ ਜਿੱਥੇ 5-6 ਆਦਮੀ ਇਕੱਠੇ ਬੈਠੇ ਹੋਣ ਅਤੇ ਉਹਨਾਂ ਨੂੰ ਆਖਿਆ ਜਾਏ ਵੀ ਇੱਥੋਂ ਉੱਠ ਕੇ ਤੁਰ ਜਾਓ, ਅਤੇ ਉਹਨਾਂ ਨੂੰ ਕਿੰਨਾ ਲੱਗਦਾ। ਸਤਿਗੁਰਾਂ ਦਾ ਦੀਵਾਨ ਸਜਿਆ ਹੁੰਦਾ ਸੀ, ਅੰਗਰੇਜ਼ ਦਾ ਹੁਕਮ ਆ ਜਾਂਦਾ ਸੀ ਦੁਕਾਨ ਬੰਦ ਕਰਕੇ ਅਤੇ ਪਿੰਡ ਸਾਹਿਬ ਚਲੇ ਜਾਓ, ਇਸ ਤਰ੍ਹਾਂ ਕਰਨਾ ਪੈਂਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵੀ ਕਾਰਾਵਾਸ, ਇਹ ਜੇਲ੍ਹ ਸੀ ਸਾਡਾ ਪਿੰਡ ਜਿਹੜਾ ਘਰ ਸਾਡਾ ਭੈਣੀ ਸਾਹਿਬ, ਮੇਰਾ ਜਨਮ ਵੀ ਸਗੁਰਾਂ ਦੀ ਕਿਰਪਾ ਨਾਲ ਉੱਥੇ ਉਸ ਟਾਈਮ ਵਿੱਚ ਹੀ ਹੋਇਆ 1920 'ਚ। ਫਿਰ ਹੌਲੀ ਹੌਲੀ ਸਗੁਰਾਂ ਕਿਰਪਾ ਕੀਤੀ, ਤੰਗੀਆਂ ਦੂਰ ਹੋਈਆਂ, ਅਤੇ ਐਸਾ ਸਮਾਂ ਆਇਆ ਵੀ ਜਿਸ ਵੇਲੇ ਪੰਡਿਤ ਜਵਾਹਰ ਲਾਲ ਨਾਲ ਤਾਲਮੇਲ ਪੈਦਾ ਹੋਇਆ। ਪੰਡਿਤ ਜੀ ਮੈਨੂੰ ਯਾਦ ਨਹੀਂ ਕਿਹੜੇ ਸਾਲ ਆਏ ਹੋਣਗੇ ਭੈਣੀ ਸਾਹਿਬ ਪਹਿਲੋਂ, ਅਤੇ ਉਸ ਵੇਲੇ ਹੈਨਰੀ ਕਰੇਕ ਗਵਰਨਰ ਹੁੰਦਾ ਸੀ ਪੰਜਾਬ ਦਾ, ਉਹਦੇ ਨਾਲ ਘੋੜਿਆਂ ਘਾੜਿਆਂ ਦੀ ਸਾਂਝ ਸੀ, ਦੌੜਾਂ ਦੂੜਾਂ ਸੱਚੇ ਪਾਤਸ਼ਾਹ ਜਾਂਦੇ ਸਨ, ਮਿਲਦਾ ਸੀ। ਅਤੇ ਉਹਨੇ ਪੁੱਛਿਆ, ਪੰਡਿਤ ਜੀ ਆਪਣੇ ਪਾਸ ਆਏ? ਸਗੁਰਾਂ ਨੇ ਆਖਿਆ ਹਾਂ ਆਏ। ਕਿਆ ਬਾਤ ਹੋਈ? ਉਹਨਾਂ ਨੇ ਆਖਿਆ ਜੀ, ਜੋ ਉਨਕੋ ਤਕਲੀਫ ਸੀ ਉਵੇਂ ਬਤਾਈ, ਜੋ ਹਮੇ ਤਕਲੀਫ ਸੀ ਉਨਕੋ ਬਤਾਈ, ਦੋਨਾਂ ਸ਼ਬਦਾਂ ਵਿੱਚ ਇੱਕ ਸਾਰੀ ਗੱਲ ਮੁਕਾ ਦਿੱਤੀ। ਮਤਲਬ ਉਹਨਾਂ ਨੇ ਨੋਟਿਸ ਲਿਆ ਇਸ ਚੀਜ਼ ਦਾ ਵੀ ਪੰਡਿਤ ਜੀ ਕਿਉਂ ਆਏ ਨੇ, ਅਤੇ ਸਗੁਰਾਂ ਨੇ ਉਹਦਾ ਜਵਾਬ ਇਹਨਾਂ ਸ਼ਬਦਾਂ ਵਿੱਚ ਦਿੱਤਾ ਵੀ ਸਾਨੂੰ ਤੁਹਾਡਾ ਕੋਈ ਡਰ ਨਹੀਂ, ਜਿਹੜੀ ਗੱਲ ਸੀ ਅਸੀਂ ਦੱਸ ਦਿੱਤੀ ਉਹਨਾਂ ਨੂੰ। ਪੰਡਿਤ ਜੀ ਨੂੰ ਪੁਰਾਣੀ ਕੋਠੀ ਦੇ ਪਿਛਲੇ ਪਾਸੇ ਜਿੱਥੇ ਗਰਾਊਂਡ ਜੀ ਬਣੀਆਂ ਨੇ, ਇੱਥੇ ਤਸਵੀਰਾਂ ਸਾਰੀਆਂ ਲਾ ਕੇ ਵਿਖਾਈਆਂ ਸਨ ਕਿ ਇਸ ਤਰ੍ਹਾਂ ਤੋਪਾਂ ਅੱਗੇ ਉੱਡੇ, ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਦੇਸ਼ ਨਿਰਵਾਸਿਤ ਹੋਏ। ਪੰਡਿਤ ਜੀ ਦੇ ਅੱਖਾਂ ਵਿੱਚ ਪਾਣੀ ਆ ਗਿਆ, ਉਹਨਾਂ ਨੇ ਆਖਿਆ ਆਪ ਥੋੜ੍ਹੀ ਦੇਰ ਹੀ ਹੈ, ਸਗੁਰਾਂ ਕਿਰਪਾ ਕੀਤੀ ਸਾਰਾ ਕੁਛ ਹੋਇਆ। ਹੁਣ ਪੰਜਾਬ ਸਰਕਾਰ ਨੂੰ ਬੜਾ ਮਾਣ ਸਾਨੂੰ ਇਸ ਗੱਲ ਦਾ ਦਿੱਤਾ ਵੀ ਇਹ ਇਸ ਸਮੇਂ ਦੀ ਸਰਕਾਰ ਨੇ ਇਹ ਜਿੰਮੇ ਲਈ ਆਪਣੇ ਗੱਲ, ਜਿਹੜੀ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਹੋ ਸਕੀ, ਉਹ ਸਗੁਰਾਂ ਨੇ ਕਿਰਪਾ ਕੀਤੀ ਹੈ। ਮੈਂ ਸਰਦਾਰ ਬੇਅੰਤ ਸਿੰਘ ਨੂੰ, ਜੌਹਰ ਸਾਹਿਬ ਨੂੰ ਅਤੇ ਇਹਨਾਂ ਦੀ ਸਾਰੀ ਟੀਮ ਨੂੰ ਮੈਂ ਵਧਾਈ ਦਿੰਦਾ ਇਸ ਗੱਲ ਦੀ ਵੀ ਤੁਹਾਨੂੰ ਇਹ ਮਾਣ ਪ੍ਰਾਪਤ ਹੋਇਆ ਇਸ ਗੱਲ ਦਾ। ਮੈਂ ਇਹੀ ਸ਼ਬਦ ਗਾ ਕੇ ਉਹਨਾਂ ਦਾ ਧੰਨਵਾਦ ਕਰਦਾ ਵੀ ਹੁਣ ਮੌਕਾ ਕੱਢ ਕੇ ਇੱਥੇ ਆਏ ਨੇ। ਸਤਿ ਸ਼੍ਰੀ ਅਕਾਲ।